नाम श्री वाहे गुरु गुरपुरा जिन सिमरिया से पे निहा नानक नाम आराधना जी कार जे आवे रा नानक नाम आराधना कार्य आवे रा गोर सिख मीत चलो गुर चाली ये गोर सिख मीत चलो गुर चाली गोर सिख चलो गुर चाली गुर सिख मीत
चलो गुर चाली
गुर सिख मीत चलो गुर चाली गुर सिख मीत जो गुर कहे सोई फल मानो जो गुर कहे सोई फल जो गुर कहे सोई फल मानो
जो गुर कहे सोई फल मानो
हर हर कथा निराली हर हर कथा निराली हर हर कथा निराली
हर हर कथा निराली हर हर कथा निराली हर हर कथा निराली
हर हर कथा निराली हर हर कथा निराली हर हर कथा निराली
हर हर कथा निराली
ओ हर हर कथा निराली हर हर कथा जी गोर सिख मीत चलो गुर चाली गोर सिख मीत चलो गुर चाली गोर सिख मीत गुर सिख मीत चलो गुर चाली अंधले अंध बिखे बिखुराते
अंधले अंध बिखे बिखुराते
हम अंधले अंध बिखे बिखुराते
हम अंधले अंध बिखे बिखुराते
क्यों चाले गुरु चाली सतगुरु दया करे सुख दाता
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 हम लावे आपन बाली
हम लावे
हम लावे अपन पाली 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 हम लावे अपन जी गोर सिख पीत चलो गुर चाली जी गोर सिख पीत चलो गुर चाली जी गोर सिख पीत चलो गुर चाली जो गुर कहे सोई फल मानो
जो गुर कहे सोई फल मानो
हर हर कथा निराली हर हर कथा निराली हर हर कथा निराली
हर हर कथा निराली हर हर कथा निराली हर हर कथा निराली
जी गुर सिख पीत चलो गुर चाली जी गुर सिख पीत चलो गुर चाली गुर सिख पीत चलो गुर चाली गुर सिख पीत चलो गुर चाली
सो आओ नमस्कार करने वालियां संगतां नूं बेनती है जल्दी जल्दी नमस्कार करके जिथे जिथे जगह मिलदी पंडाल विच सजो आओ भाई साहब जी पहुंच चुके ने आपां उहनां पासों गुरमत विचारां सरवण करिए लंगर वाले सेवादारां नूं बेनती है कि जितना समां दीवान चलेगा लंगर बंद कर दिओ आओ आपां प्यार दे नाल भाई साहब जी पासों कथा कीर्तन गुरमत दीआं विचारां सरवण करिए वाहिगुरु जी का खालसा वाहिगुरु जी की फतेह
परम सन्मानयोग धन धन साहब श्री गुरु ग्रंथ साहब जी की निघी गोद का आनंद माण रहे अपा सारी सात संगत जी काफ़ी लंबे समय तो आप सारिया संगत गुरमत विचार सरवण कर रहे हैं भाई साहब जी के जथे के पासों बड़े प्यार आप सारिया संगत ने गुरबाणी कीर्तन सरवण किया बड़े सोहने तरीके नाल, बड़े प्यार भाई गुरप्रीत सिंह होनी कीर्तन करते हैं सो अज तीजे दिन के समागम के आपां सारिया संगत शमूलीयत कर रहे हैं सो वड्डी गिनती दे विच संगत ने समागमां दे विच हाजरी भरी है पंडाल अज फिर भर जाने ने टेंट खोलने पैने ने प्रबंधकों वालों बड़ा सोहना प्रबंध किया होया है जिनी संगत पंडाल दे विच है इन्नी संगत हजे पंडाल तो बहर है लंगर हॉल दे विच काफी संगत हजे लंगर प्रशादा छक रही है। सो सारिया संगतां नूं बेनती है कि जल्दी जल्दी गुरु साहब नूं नमस्कार करके थोड़े समय दे विचों आपां बहुता लाहा लईए। साडी कौम की महान शख्सियत भाई साहब भाई रणजीत सिंह जी टडरिया वाले उन्हां वल्लों ये जिहड़ी अमृत संचार की लहर शुरू की गई है, पिंड पिंड जाके इलाके इलाके च जाके ये जिहड़े गुरमत समागम होंदे ने आपां सारिया संगतां उन्हां दा लाहा लईए। आओ हुण अगलेरे समय लई आपां भाई साहब जी पासों गुरमत विचारां सरवण करदे हां। सारिया संगतां आपो अपनियां मन बिरतियां नूं एकागर करके शांत चित बैठ के भाई साहब जी तों विचारां सरवण करिए जी। वाहिगुरु जी का खालसा, वाहिगुरु जी की फतेह।
ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕੋਈ ਗਾਵੇ ਕੋ ਸੁਣੈ ਹਰ ਨਾਮ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗਤ ਪਾਏ ਅੰਤ ਪਰਮ ਗਤ ਪਾਏ ਆਓ ਸਤਸੰਗ ਜੀ ਤੀਸਰੇ ਦੀਵਾਨ ਦੀ ਹਾਜ਼ਰੀ ਹੈ ਪਿਆਰ ਸ਼ਰਧਾ ਨਾਲ ਅਸੀਂ ਸਾਰੇ ਹਾਜ਼ਰ ਹੋਏ ਹਾਂ ਕੋਸ਼ਿਸ਼ ਕਰੀਏ ਇੱਕ ਇੱਕ ਮਿੰਟ ਸਾਡਾ ਸਤਸੰਗਤ ਤੇ ਬਣੇ ਹੀ ਬਣੇ ਸਾਧਨਾ ਬਣ ਜਾਏ ਇੱਕ ਇੱਕ ਸੈਕਿੰਡ ਸਾਡਾ ਸਫਲ ਹੋਵੇ ਬੀਜ ਬੀਜਿਆ ਜਾਏ ਇਮੋਸ਼ਨ ਔਰ ਥੋਟ ਦੋਵੇਂ ਪੂਰੇ ਸਿਰੇ ਤੇ ਹੋਣ ਇਲੈਕਟ੍ਰੋਮੈਗਨੈਟਿਕ ਸਿਸਟਮ ਬਣਦਾ ਔਰਾ ਜਿਹੜੀਆਂ ਵਰਲਡ ਵਿੱਚ ਤਰੰਗਾਂ ਨੇ ਉਹ ਇਲੈਕਟ੍ਰੋਮੈਗਨੈਟਿਕ ਸਿਸਟਮ ਤੋਂ ਬਣਦੀਆਂ ਨੇ ਇਲੈਕਟ੍ਰਿਕ ਜਿੱਦਾਂ ਬਿਜਲੀ ਮੈਗਨੈਟਿਕ ਸਿਸਟਮ ਹੁੰਦਾ ਚੁੰਬਕ ਇਹ ਦੋ ਤਰ੍ਹਾਂ ਦੀਆਂ ਤਰੰਗਾਂ ਨੇ ਸਾਰੇ ਵਿਸ਼ਵ ਵਿੱਚ ਤੇ ਜਦੋਂ ਸਾਡਾ ਮਨ ਵਿਚਾਰ ਦੇ ਨਾਲ ਨਾਲ ਇਮੋਸ਼ਨ ਵੀ ਹੁੰਦਾ ਹੈ ਨਾ ਤੇ ਉਦੋਂ ਫਿਰ ਉਹ ਔਰੇ ਦੇ ਵਿੱਚ ਚੁੰਬਕੀ ਤਾਕਤ ਬਣਦੀ ਹੈ ਇਮੋਸ਼ਨਲ ਜਿਹੜੇ ਪਲ ਹੁੰਦੇ ਨੇ ਉਹ ਕਦੇ ਭੁੱਲ ਨਹੀਂ ਸਕਦੇ ਯਾਦ ਰਹਿੰਦੇ ਇਸ ਕਰਕੇ ਜਿੱਥੇ ਮਨ ਦੇ ਨਾਲ ਵਿਚਾਰ ਕਰਨੀ ਹੈ ਉੱਥੇ ਸੰਕੀਰਨਤਾ ਨਹੀਂ ਰੱਖਣੀ ਹਿਰਦਾ ਵੀ ਖੋਲਣਾ ਇੱਥੇ ਅਸੀਂ ਮਨ ਵੀ ਔਰ ਹਿਰਦਾ ਵੀ ਇਮੋਸ਼ਨਲ ਸੈਂਟਰ ਨੂੰ ਇਮੋਸ਼ਨਲ ਵਰਲਡ ਨੂੰ ਹਿਰਦਾ ਕਹਿੰਦੇ ਇਮੋਸ਼ਨਲ ਸੈਂਟਰ ਜਿਹੜਾ ਸਾਡਾ ਹਿਰਦਾ ਜਿੱਥੇ ਗਿਆਨ ਸੈਂਟਰ ਹੈ ਵਿਚਾਰ ਨੇ ਉਹਨੂੰ ਅਸੀਂ ਆਪਣਾ ਮਾਇੰਡ ਕਹਿ ਦਿੰਦੇ ਦਿਮਾਗ ਸੋ ਮਨ ਬੁੱਧ ਹਿਰਦਾ ਸਾਡਾ ਇੱਕ ਹੋ ਕੇ ਚੱਲੇ ਜਿੱਥੇ ਅਸੀਂ ਆਪਾਂ ਪਿਆਰ ਨਾਲ ਸੁਣਨਾ ਹੈ ਉੱਥੇ ਅਹਿਸਾਸ ਵੀ ਨਾਲ ਨਾਲ ਰੱਖਣਾ ਫੀਲ ਵੀ ਰੱਖਣੀ ਫਿਰ ਉਹ ਪਲ ਸਾਡੀ ਸੈੱਲ ਮੈਂਬਰੀ ਵਿੱਚ ਬੈਠ ਜਾਂਦੇ ਆ ਕੁਝ ਦੀਵਾਨ ਇੱਦਾਂ ਦੇ ਹੁੰਦੇ ਆ ਜ਼ਿੰਦਗੀ 'ਚ ਜਿਹੜੇ ਸੈੱਲ ਮੈਂਬਰੀ 'ਚ ਬੈਠ ਜਾਂਦੇ ਇਹ ਉਦੋਂ ਬਹਿੰਦੇ ਜਦੋਂ ਇਮੋਸ਼ਨਲ ਵਰਲਡ 'ਤੇ ਕੰਮ ਕਰੀਏ ਜਦੋਂ ਨਾਲ ਜਜ਼ਬਾਤ ਵੀ ਹੋਵੇ ਗੱਲਾਂ ਹੀ ਨਾ ਹੋਣ ਜਜ਼ਬਾਤ ਵੀ ਹੋਵੇ ਪਿਆਰ ਵੀ ਹੋਵੇ ਗਲਵੱਕੜੀਆਂ ਲੱਖਾਂ ਪਾ ਲਓ ਇੱਕ ਪਿਆਰ ਦੀ ਗਲਵੱਕੜੀ ਨਹੀਂ ਭੁੱਲਦੀ ਹੁੰਦੀ ਪਿੱਛੇ ਪਿਆਰ ਜ਼ਰੂਰੀ ਹੁੰਦਾ ਪਿਆਰ ਪਿਆਰ ਨਾਲ ਮਿਲਾਇਆ ਕਿਸੇ ਨੂੰ ਹੱਥ ਉਹ ਨਹੀਂ ਭੁੱਲਦਾ ਸੋ ਪਿਆਰ ਨਾਲ ਭਰ ਕੇ ਬੈਠੇ ਹੋ ਮਨ ਜੋੜ ਕੇ ਬੈਠੇ ਹੋ ਅਬ ਮੋਹੇ ਜੀਵਨ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਅਬ ਮੋਹੇ ਜੀਵਨ ਪਦਵੀ ਪਾਈ
अब मोह जीवन पदवी पाई, 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 अब मोह जीवन पदवी पदवी पाज के
अब मोहे जीवन पदवी पाज, अब मोहे जीवन पदवी
जीत आयो मन पुरख बेदाता, जीत आयो मन पुरख बेदाता, जीत आयो मन पुरख बेदाता,
जीत आयो मन पुरख बेदाता,
संतन की शरणाई, संतन की शरणाई, अब मोह जीवन पदवी पाई, अब मोह जीवन पदवी पाई,
अब मोह जीवन पदवी पाई, अब मोह जीवन पदवी पाई,
अदो जी अब मोहे जीवन बोलो अब मोहे, खुलिया कर कृपा बैठापुर,
खुलिया कर कृपा बैठापुर,
खुलिया कर हर हर कीर्तन हर हर कीर्तन हर हर श्रम थका पाए बिस्रामा श्रम थका पाए बिस्रामा मिट गई सगली मिट गई सगली मिट गई सगली जीवन पदवी पाई अब मोहे जीवन पदवी पाई
अब मोहे जीवन पदवी
Oh ਸਗਲ ਪੈ ਹੋਏ ਨਾਨਕ ਜਸ ਗਾਵੇ ਠਾਕੁਰ ਕਾ ਹਾਂ ਜਸ ਗਾਵੇ ਠਾਕੁਰ ਕਾ ਨਾਨਕ ਜਸ ਗਾਵੇ ਪਦਵੀ ਪਾਈ ਅਤ ਮੋਹੇ ਜੀਵਨ ਪਦਵੀ ਪਾ ਮੋਹੇ ਜੀਵਨ ਪਦਵੀ ਪਾ ਪੜ ਲੋ ਇੱਕ ਵਾਰ ਅਬ ਮੋਹੇ ਪਦਵੀ ਪਾਈ ਕੀਤ ਆਇਓ ਮਨ ਪੁਰਖ ਬੇਧਾਤਾ ਕੀਤ ਆਇਓ ਮਨ ਪੁਰਖ ਬੇਧਾਤਾ ਸੰਤਨ ਕੀ ਸਰਣਾਈ Right.
मन पीवे सुन शब्द
विचारा,
मन पीवे सुन शब्द विचारा, हिम तिम वर्षे अमृत धारा,
हिम तिम वर्षे अमृत धारा,
हिम तिम वर्षे अमृत धारा,
हिम तिम वर्षे अमृत धारा.
सब किश कर मैं बाहर नहीं,
सब किश कर मैं जिन यंत्र पाया गुर पद साथी जिन यंत्र पाया
Bye. ਜਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ
ਮਨ ਪੀਵੈ ਸੁਣ ਸ਼ਬਦ ਵਿਚਾਰਾ
ਮਨ ਪੀਵੈ ਮਨ ਪੀਵੈ
ਮਨ ਪੀਵੈ ਮਨ ਪੀਵੈ
ਮਨ ਪੀਵੈ ਮਨ ਪੀਵੈ
ਮਨ ਪੀਵੈ ਮਨ ਪੀਵੈ
ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਹੋਰ ਕੋਈ ਨਹੀਂ ਹੋ ਸਕਦਾ
ਮਾਂ ਗੁਜਰੀ ਤੇਰੇ ਚੰਨ ਵਰਗਾ
ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਗੁਜਰੀ ਤੇਰੇ ਚੰਨ ਵਰਗਾ
ਹੋਰ ਕੋਈ ਨਹੀਂ ਹੋ ਸਕਦਾ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ
ਓ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਮਾਂ ਗੁਜਰੀ ਤੇਰੇ ਚੰਨ ਵਰਗਾ ਹੋਰ ਕੋਈ ਨਹੀਂ ਹੋ ਸਕਦਾ
ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ
ਮਾਂ ਗੁਜਰੀ
ਤੇਰੇ ਚੰਨ ਵਰਗਾ
ਚੰਨ
ਹੋਰ ਕੋਈ ਨਹੀਂ ਹੋ ਸਕਦਾ
ਮਾਂ ਗੁਜਰੀ
ਚੰਨ ਹੋਰ ਕੋਈ ਨਹੀਂ ਹੋ
ਬੋਲਣਾ ਬਈ
ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ
ਹੋਰ ਕੋਈ ਨਹੀਂ ਹੋ ਸਕਦਾ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਹੋ ਸਕਦਾ ਕੋਈ ਨਹੀਂ ਹੋ ਸਕਦਾ
ਹੋਰ ਕੋਈ ਨਹੀਂ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਹੋਰ ਕੋਈ ਨਹੀਂ
ਹੋ ਸਕਦਾ
ਕੋਈ ਨਹੀਂ ਹੋ ਸਕਦਾ
ਪੜ੍ਹ ਲਓ
ਬੋਲੋ
ਹੋਰ ਕੋਈ ਨਹੀਂ
ਹੋਰ ਕੋਈ ਨਹੀਂ ਹੋ ਸਕਦਾ
ਮਾਂ ਗੁਜਰੀ ਤੇਰੇ ਚੰਨ ਵਰਗਾ ਮਾਂ ਗੁਜਰੀ ਤੇਰੇ ਚੰਨ ਵਰਗਾ ਹੋਰ ਕੋਈ ਨਹੀਂ ਮਾਂ ਗੁਜਰੀ ਤੇਰੇ ਚੰਨ ਵਰਗਾ ਹੋਰ ਕੋਈ ਨਹੀਂ ਹੋ ਸਕਦਾ
ਚੰਨ ਹੋਰ ਕੋਈ ਨਹੀਂ ਹੋ ਸਕਦਾ
ਮਾਂ ਗੁਜਰੀ
ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ
ਤੇਰੀ ਨਮਸਕਾਰ ਬਾਜਾਂ ਵਾਲੇ ਨੂੰ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਪੰਥ ਦੇ ਵਾਲੀ ਨੂੰ ਚਰਨਾਂ ਤੇ ਸੀਸ ਰੱਖ ਕੇ
ਮੇਰੀ ਨਮਸਕਾਰ
ਚਰਨਾਂ ਤੇ ਬੋਲੋ ਪਵੇ ਮੇਰੀ ਨਮਸਕਾਰ ਵਾਲੇ ਨੂੰ ਚਰਨਾਂ ਦੇ ਮੇਰੀ ਨਮਸਕਾਰ ਬਾਜਾਂ ਵਾਲੇ ਨੂੰ ਪੜੋ ਮੇਰੀ ਪੰਥ ਦੇ ਵਾਲੀ ਨੂੰ ਨਮਸਕਾਰ ਬਾਜਾਂ ਵਾਲੇ ਨੂੰ ਕਲਗੀਆਂ ਵਾਲੇ ਨੂੰ ਪੰਥ ਦੇ ਵਾਲੀ ਨੂੰ ਜੀ ਸੰਤ ਸਿਪਾਹੀ ਨੂੰ ਬਾਜਾਂ ਵਾਲੇ ਨੂੰ ਉਹ ਪੁੱਤਰਾਂ ਦੇ ਦਾਨੀ ਨੂੰ ਚਰਨਾਂ ਦੇ ਸੀਸ ਰੱਖ ਕੇ ਨਮਸਕਾਰ ਬਾਜਾਂ ਵਾਲੇ ਨੂੰ ਚਰਨਾ ਤੇ ਸੀਸ ਰੱਖ ਕੇ ਮੇਰੀ ਨਮਸਕਾਰ ਬਾਜਾਂ ਵਾਲੇ ਚਰਨਾ ਤੇ ਸੀਸ ਰੱਖ ਕੇ ਮੇਰੀ ਨਮਸਕਾਰ ਬਾਜਾਂ ਵਾਲੇ ਹਾਂਜੀ ਚਰਨਾ ਤੇ ਸੀਸ ਰੱਖ ਕੇ ਮੇਰੀ ਨਮਸਕਾਰ ਪੜੋ ਵਾਹ 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 ਨਮਸਕਾਰ ਪੰਥ ਦੇ ਵਾਲੀ ਨੂੰ
ਚਰਨਾਂ ਤੇ ਸੀਸ ਰੱਖ ਕੇ
ਆਓ ਜੀ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾ ਲਓ ਗੱਜ ਕੇ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਬੁਲਾਓ ਢਿੱਲੀ ਫਤਿਹ ਬੁਲਾਈ ਫੇਰ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਟਿਕਾ ਬਣਾ ਕੇ ਆਪਾਂ ਸਾਰੇ ਹਾਜ਼ਰੀ ਭਰੀਏ ਆਉਣ ਵਾਲੀ ਸੰਗਤ ਨੂੰ ਹੁਣ ਪਿੱਛੇ ਬਿਠਾ ਦਿੰਦੇ ਹਾਂ ਰਸਤਿਆਂ ਦੇ ਵਿੱਚ ਬੀਬੀਆਂ ਵਾਲੇ ਪਾਸੇ ਪੂਰਾ ਪੰਡਾਲ ਭਰਿਆ ਹੈ ਜਿਹੜੇ ਵੀਰ ਵੀ ਆਉਣ ਪਿੱਛੇ ਹੀ ਪੰਡਾਲ ਵਿੱਚ ਸਜੀ ਜਾਓ ਟਕਾ ਨਾਲ ਆਪਾਂ ਸਾਰੇ ਹਾਜ਼ਰੀ ਭਰੀਏ ਮਨ ਜੋੜੀਏ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਸਾਰੇ ਤਰ੍ਹਾਂ ਦੇ ਬੰਦੇ ਆ ਜਾਂਦੇ ਆਪੋ ਆਪਣੇ ਲਾਹੇ ਨੇ ਤੇ ਆਪਾਂ ਇਹ ਖਿਆਲ ਰੱਖਣਾ ਹੈ ਕਈ ਤਰ੍ਹਾਂ ਦੇ ਹੁੰਦੇ ਆ ਵਿੱਚ ਕਿਤੇ ਦੀਵਾਨ ਭੁੱਲੇ ਹੀ ਨਾ ਵੀ ਉਦੋਂ ਜੇਬ ਕੱਟੀ ਗਈ ਸੀ ਮੇਰਾ ਫੋਨ ਗਵਾਚ ਗਿਆ ਸੀ ਇੱਦਾਂ ਹੋ ਜਾਂਦਾ ਕਦੇ ਕਦੇ ਤੇ ਖਿਆਲ ਰੱਖਣਾ ਚਾਹੀਦਾ ਹੈ ਧਿਆਨ ਰੱਖੀਏ ਤੇ ਆਓ ਟਕਾ ਨਾਲ ਆਪਾਂ ਸਾਰੇ ਬੈਠਣ ਦਾ ਯਤਨ ਕਰਦੇ ਹਾਂ ਸੰਗਤਾਂ ਨੂੰ ਬੇਨਤੀ ਹੈ ਰਸ਼ ਨਹੀਂ ਕਰਨਾ ਪਿੱਛੇ ਪਿੱਛੇ ਖੁੱਲੇ ਹੋ ਕੇ ਬਹਿ ਜਾਓ ਰਾਹ ਬਥੇਰਾ ਹੈ ਰਸਤੇ 'ਚ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਆਪਾਂ ਸੱਜਦੇ ਹਾਂ ਅੱਜ ਪੱਖੋਵਾਲ ਦੀ ਧਰਤੀ ਉੱਤੇ ਤੀਸਰਾ ਦੀਵਾਨ ਹੈ ਬੜੇ ਸਾਲ ਇੱਥੇ ਅੱਗੇ ਮੇਰਾ ਖਿਆਲ ਚਾਰ ਵਾਰ ਦੀਵਾਨ ਲੱਗੇ ਆ ਜੇ ਮੈਂ ਭੁੱਲਦਾ ਨਹੀਂ ਤੇ ਪੰਜਵੀਂ ਵਾਰੀ ਐਤਕੀ ਇੱਥੋਂ ਦੀ ਸੰਗਤ ਦਾ ਪ੍ਰੇਮ ਔਰ ਪਿਛਲੇ 7 ਸਾਲ ਬਾਅਦ ਇੱਥੇ ਸਮਾਗਮ ਹੋਇਆ ਹੈ 6 ਹੀ ਹੋ ਗਏ 19 ਦੇ ਵਿੱਚ ਹੋਇਆ ਸਮਾਗਮ ਇੱਥੇ ਫਿਰ 20 ਲੰਘਿਆ 21 22 23 24 25 6 ਸਾਲ ਬਾਅਦ ਇਹ ਸਮਾਗਮ ਆਇਆ ਹੈ ਪਰ ਖੁਸ਼ੀ ਵਾਲੀ ਗੱਲ ਇਹ ਹੈ ਵੀ ਸੰਗਤ ਦੇ ਪ੍ਰੇਮ ਵਿੱਚ ਉਤਸ਼ਾਹ ਵਿੱਚ ਕੋਈ ਫਰਕ ਨਹੀਂ ਪਿਆ ਬੜੇ ਪਿਆਰ ਨਾਲ ਚਾਅ ਨਾਲ ਸੰਗਤ ਸੇਵਾ ਵੀ ਇੱਥੋਂ ਦੀ ਕਰਦੀ ਹੈ ਤੇ ਸੁਣਨ ਵਾਸਤੇ ਵੀ ਇਲਾਕਾ ਨਿਵਾਸੀ ਸੰਗਤਾਂ ਸਾਰੇ ਪਿਆਰ ਸ਼ਰਧਾ ਨਾਲ ਆਉਂਦੇ ਨੇ ਬਾਕੀ ਸਮਝਦਾਰ ਹਨ ਸੰਗਤ ਕੀਤੀ ਹੈ ਪ੍ਰਾਣੀ ਆਲੇ ਦੁਆਲੇ ਸੰਗਤ ਕੀਤੀ ਦਾ ਅਸਰ ਹੁੰਦਾ ਹੈ ਕਹਿੰਦੇ 12-12 ਸਾਲ ਰਹੀਏ ਸੰਗਤਾਂ ਦੀ ਟੋਲੀ ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ ਕਈ ਵਾਰੀ ਤੇ ਸਤ ਸੰਗਤ ਵਿੱਚ ਬਹਿਣ ਦਾ ਹੀ ਪਤਾ ਨਹੀਂ ਲੱਗਦਾ ਜਿਹੜੇ ਬੰਦੇ ਸਮਝਦਾਰ ਹੁੰਦੇ ਨੇ ਸਤ ਸੰਗਤ ਕਰਨ ਵਾਲੇ ਸਤ ਸੰਗੀ ਨੇ ਹੁਣ ਉਹਨਾਂ ਨੇ ਜੇ ਦੀਵਾਨ 'ਚ ਬਹਿਣਾ ਹੈ ਨਾ ਪਹਿਲਾਂ ਸੋਚਣਾ ਪ੍ਰਸ਼ਾਦਾ ਛਕ ਲਓ ਚਾਹ ਥੋੜ੍ਹੀ ਜਿਹੀ ਪੀਣੀ ਹੈ ਜੇ ਚਾਹ ਮੈਂ ਜ਼ਿਆਦਾ ਪੀ ਲਈ ਮੈਨੂੰ ਉੱਥੇ ਬਾਥਰੂਮ ਦੀ ਪ੍ਰੋਬਲਮ ਹੋ ਜਾਣੀ ਕਿੱਧਰ ਭੱਜੂ ਮੈਂ ਵਿੱਚ ਵਿਚਾਲੇ ਜਿਹੜੇ ਸਤ ਸੰਗੀ ਉਹਨੂੰ ਪਤਾ ਹੁੰਦਾ ਬਹਿਣਾ ਕਿਵੇਂ ਉੱਠਣਾ ਕਿਵੇਂ ਖੜਨਾ ਕਿਵੇਂ ਸ਼ਾਂਤੀ ਤੁਹਾਡਾ ਲਾਈਫ ਸਟਾਈਲ ਵੀ ਦਿੰਦਾ ਨਾ ਨਾਲ ਕੱਲਾ ਇੱਦਾਂ ਨਹੀਂ ਕਿ ਤੁਸੀਂ ਰੱਬ ਰੱਬ ਕਰੋ ਵਾਹਿਗੁਰੂ ਕਰ ਲਓ ਸਾਡੇ ਮਨ ਨੂੰ ਸ਼ਾਂਤੀ ਆ ਜਾਣੀ ਸ਼ਾਂਤੀ ਤੇ ਕਰਮਾਂ ਦਾ ਰਿਜ਼ਲਟ ਹੈ ਨਾ ਕਰਮ ਕਿੱਦਾਂ ਦੇ ਕਰਦੇ ਲਾਈਫ ਸਟਾਈਲ ਦਾ ਰਿਜ਼ਲਟ ਹੈ ਸ਼ਾਂਤੀ ਫਿਰ ਸੁਣੋ
ਅਸੀਂ ਅਸ਼ਾਂਤ ਹਾਂ, ਅਸੀਂ ਦੁਖੀ ਹਾਂ, ਇਹਦਾ ਮਤਲਬ ਲਾਈਫ ਸਟਾਈਲ ਖਰਾਬ ਹੈ। ਕਰਮ ਵੀ ਠੀਕ ਨਹੀਂ, ਸੋਚ ਵੀ ਠੀਕ, ਤਾਂ ਦੁਖੀ। ਲਾਈਫ ਸਟਾਈਲ ਦਾ ਨਤੀਜਾ ਨਿਕਲਣਾ, ਤੇ ਲਾਈਫ ਸਟਾਈਲ ਜਿਨ੍ਹਾਂ ਦਾ ਸਹੀ ਹੈ, ਲਾਈਫ ਸਟਾਈਲ ਸੋਚਣਾ, ਤਨ ਨਾਲ ਕੀ ਕਰਦਾ, ਸੋਚਦਾ ਕੀ ਹੈ। ਕਿਉਂਕਿ ਜੇ ਸੋਚ ਮਾੜੀ ਹੈ ਤੇ ਕਰਮ ਕਿਵੇਂ ਚੰਗੇ ਹੋ ਜਾਣਗੇ? ਕੰਮ ਵੀ ਬੰਦਾ ਤਾਂ ਹੀ ਮਾੜੇ ਕਰਦਾ ਜੇ ਸੋਚ ਮਾੜੀ ਹੈ। ਹੁਣ ਮਨ ਵਿੱਚ ਕੀ ਚੱਲਦਾ ਹੈ, ਸੋਚ ਕਿੱਦਾਂ ਦੀ ਹੈ, ਉਹਦਾ ਰਿਜ਼ਲਟ ਹੀ ਸ਼ਾਂਤੀ ਮਿਲਣੀ ਹੈ, ਟਿਕਾਅ ਮਿਲਣਾ, ਆਨੰਦ ਮਿਲਣਾ। ਤੇ ਜੇ ਲਾਈਫ ਸਟਾਈਲ ਠੀਕ ਨਹੀਂ, ਫਿਰ ਗੱਲ ਨਹੀਂ ਬਣਦੀ। ਤੇ ਨਾਲ ਗੁਰਮੁਖੋ, ਕੱਲੀ ਕੱਲੀ ਚੀਜ਼ ਤੇ ਕੰਮ ਕਰਨਾ ਪੈਂਦਾ, ਇੱਕ ਇੱਕ ਚੀਜ਼ ਦੇ ਉੱਤੇ ਜ਼ਿੰਦਗੀ ਵਿੱਚ ਕੰਮ ਕਰਨਾ ਪੈਂਦਾ। ਹੁਣ ਸਬਜ਼ੀ ਸਵਾਦ ਚਾਹੀਦੀ ਹੈ ਤੇ ਕੱਲੀਆਂ ਗਾਜਰਾਂ ਬਾਜ਼ਾਰ ਚੋਂ ਲਿਆ ਕੇ ਤੇ ਨਹੀਂ ਕੰਮ ਚੱਲਣਾ, ਕਿ ਨਮਕ ਨਾਲ ਕੱਲੇ ਨਾਲ ਹੀ ਕੰਮ ਚੱਲ ਜੂ, ਕੱਲਾ ਘਿਓ ਸਾਰ ਦੂ ਨਾ, ਘਿਓ ਵੀ ਚਾਹੀਦਾ, ਫਿਰ ਗਾਜਰਾਂ ਵੀ ਚਾਹੀਦੀਆਂ, ਫਿਰ ਵਿੱਚ ਆਲੂ ਵੀ ਪਾਏਗਾ, ਵਿੱਚ ਮਟਰ ਵੀ ਪਾਏਗਾ, ਫਿਰ ਗੱਠੇ ਵੀ ਚਾਹੀਦੇ ਹੈ, ਗੰਢੇ, ਫਿਰ ਭਾਈ ਤੈਨੂੰ ਨਮਕ ਵੀ ਚਾਹੀਦਾ, ਫਿਰ ਮਿਰਚ ਵੀ ਚਾਹੀਦੀ ਹੈ, ਫਿਰ ਕੋਈ ਮਾੜੀ ਮੋਟੀ ਵਿੱਚ ਮੇਥੀ ਪਾਏਗਾ, ਕੋਈ ਮਸਾਲਾ ਪਾਏਗਾ, ਇਹ ਕਈ ਚੀਜ਼ਾਂ ਪੈਣਗੀਆਂ। ਫਿਰ ਉਹਨੂੰ ਟਾਈਮ ਤੇ ਰੱਖਣਾ ਵੀ ਪਊ, ਫਿਰ ਕਿੰਨੇ ਟਾਈਮ ਤੇ ਤੜਕਾ ਭੁੱਜੂ, ਕਿੰਨੇ ਟਾਈਮ ਦੇ ਉੱਤੇ ਕਿਹੜੀ ਕਿਹੜੀ ਚੀਜ਼ ਪਾਏਗਾ। ਹੁਣ ਧਿਆਨ ਨਾਲ ਸੁਣਿਓ, ਸਾਰੀਆਂ ਚੀਜ਼ਾਂ ਸਹੀ ਟਾਈਮ ਤੇ ਸਹੀ ਜਗ੍ਹਾ ਪੈ ਗਈਆਂ, ਪੂਰਾ ਪੂਰਾ ਟਾਈਮ ਗੈਪ ਪਾ ਦਿੱਤਾ, ਕਿੰਨੇ ਟਾਈਮ ਤੇ ਕੀ ਪਾਉਣਾ, ਕਿੰਨੇ ਟਾਈਮ ਤੇ ਕੀ ਪਾਉਣਾ। ਲੱਗੂ ਅੱਧਾ ਘੰਟਾ ਗਾਜਰਾਂ ਨੂੰ ਰੀਝ ਨਾਲ ਬਣਾਈਆਂ ਹੋਣ, ਅੱਧੇ ਘੰਟੇ ਬਾਅਦ ਫਿਰ ਜਦੋਂ ਐਂ ਚਮਚਾ ਲਾਏਗਾ ਕਹੇਗਾ ਵਾਹ ਸਵਾਦ ਆ ਗਿਆ। ਸਵਾਦ ਆਪਣੇ ਆਪ ਵਿੱਚ ਤੇ ਕੋਈ ਚੀਜ਼ ਹੀ ਨਹੀਂ ਹੁੰਦਾ, ਕਿਹੜੀ ਚੀਜ਼ ਚੋਂ ਆ ਗਿਆ? ਕੱਲੀਆਂ ਗਾਜਰਾਂ ਚੋਂ ਥੋੜ੍ਹਾ ਆ ਜਾਣਾ ਸੀ, ਨਾ ਕੱਲੇ ਨਮਕ ਚੋਂ, ਨਾ ਕੱਲੇ ਘਿਓ ਚੋਂ। ਸਾਰੀਆਂ ਚੀਜ਼ਾਂ ਦੇ ਜੋੜ ਦਾ ਨਾਂ ਹੀ ਸਵਾਦ ਹੈ, ਇੱਕ ਚੀਜ਼ ਚੋਂ ਸਵਾਦ ਨਹੀਂ ਆਉਂਦਾ ਹੁੰਦਾ। ਜ਼ਿੰਦਗੀ ਦੇ ਕਿਹੜੇ ਕਿਹੜੇ ਪੱਖ ਨੇ, ਕਿਹਨੂੰ ਕਿੰਨਾ ਕਿੰਨਾ ਟਾਈਮ ਦਿੱਤਾ, ਉਹਦੇ ਨਾਲ ਸਵਾਦ ਬਣਦਾ। ਜ਼ਿੰਦਗੀ ਸਵਾਦ ਲਈ ਤਾਂ ਬਣਨੀ ਵੀਰੋ, ਏਦਾਂ ਨਹੀਂ ਬਣਨੀ। ਇੱਕ ਇੱਕ ਚੀਜ਼ ਤੁਹਾਡੇ ਚੋਂ ਕੋਈ ਬੰਦਾ ਪੱਗ ਵੀ ਬਾਹਲੀ ਕੱਸ ਕੇ ਬੰਨ ਕੇ ਆ ਗਿਆ ਨਾ, ਉਹਨੂੰ ਦਵਾਉਣ ਦਾ ਸਵਾਦ ਖਰਾਬ ਹੋ ਜਾਣਾ। ਮੰਨ ਲਓ ਗਿੱਲੀ ਕਰਕੇ ਪੱਗ ਬਾਹਲੀ ਕੋਈ ਕੱਸ ਲਈ, ਇੱਥੋਂ ਨਾੜਾਂ ਜੀਆਂ ਕਸੀਆਂ ਗਈਆਂ, ਸਿਰ ਬੌਲਾ ਜਿਹਾ ਹੋਇਆ ਪਿਆ, ਬਲੱਡ ਸਰਕੂਲੇਸ਼ਨ ਸਲੋਅ ਹੋ ਗਿਆ, ਕਹਿੰਦਾ ਨਜ਼ਾਰਾ ਨਹੀਂ ਆਉਂਦਾ। ਇੱਥੇ ਵੀ ਕੰਮ ਕਰਨਾ ਪੈਂਦਾ ਵੀ ਪੱਗ ਤਾਂ ਨਹੀਂ ਕਸੀ ਗਈ ਕਿਤੇ, ਸਵੇਰੇ ਖਾਧਾ ਕੀ ਸੀ, ਜੇ ਚਾਰ ਮੂਲੀ ਵਾਲੇ ਪਰੌਂਠੇ ਖਾ ਕੇ ਆਇਆ ਫਿਰ ਵੀ ਦੀਵਾਨ ਖਰਾਬ ਹੋ ਜੂ। ਆਲੂ ਵਾਲੇ ਚਾਰ ਪੰਜ ਖਾ ਲਿਆ, ਚਲੋ ਇੱਕ ਅੱਧਾ ਠੀਕ ਹੁੰਦਾ, ਪੰਜ ਖਾ ਗਿਆ, ਵਿੱਚ ਮੱਖਣ ਸੀ ਇੰਨਾ ਸਾਰਾ, ਫਿਰ ਦਹੀਂ ਦਾ ਕੌਲਾ ਸੀ, ਫਿਰ ਇੱਥੇ ਕਹਿੰਦਾ ਯਾਰ ਸੁਸਤੀ ਜੀ ਪਈ ਜਾਂਦੀ, ਤੈਨੂੰ ਇਹਦੇ ਤੇ ਵੀ ਕੰਮ ਕਰਨਾ ਪਊ, ਇੱਕ ਚੀਜ਼ ਤੇ ਨਹੀਂ ਕੰਮ। ਫਿਰ ਜਿਹੜਾ ਕੰਮ ਘਰ ਦੇ ਕਰਨ ਵਾਲੇ ਸੀ, ਜ਼ਰੂਰੀ ਕੰਮ, ਆਟਾ ਉਟਾ ਭਿਉਣ ਨੂੰ ਬੇਬੇ ਕਹਿੰਦੀ ਸੀ, ਦੇ ਆਇਆ ਸੀ ਆਟਾ, ਰੱਖਿਆ ਸੀ ਵਿੱਚ ਵਿਚਾਲੇ, ਤਾਂ ਨਹੀਂ ਖੜਾ ਕੰਮ ਕਿਤੇ, ਮੱਝਾਂ ਦਾ ਨਵੇੜ ਆਇਆ ਸੀ, ਕੱਖਾਂ ਦਾ ਪ੍ਰਬੰਧ ਕਰ ਲਿਆ ਸੀ, ਜੇ ਸੈਟਅਪ ਕਰਕੇ ਬੈਠਾ ਇੱਥੇ ਸ਼ਾਂਤ ਬੈਠਾ, ਤੇ ਜੇ ਮੱਝਾਂ ਭੁੱਖੀਆਂ ਖੜੀਆਂ ਨੇ ਐਂ ਆ ਗਿਆ, ਹੁਣ ਇੱਥੇ ਦੁਬਾਰਾ ਤੂੰ ਕਹਿੰਦਾ ਮੇਰਾ ਮਨ ਜਿਹਾ ਨਹੀਂ ਲੱਗਦਾ, ਮਨ ਤੇ ਤੇਰਾ ਮੱਝਾਂ ਚ ਫਿਰਦਾ, ਮਨ ਕਿਵੇਂ ਲੱਗੂ? ਜ਼ਿੰਦਗੀ ਚ ਇੱਕ ਚੀਜ਼ ਤੇ ਕੰਮ ਨਹੀਂ ਕਰਨਾ ਪੈਣਾ। ਜੇ ਸਬਜ਼ੀ ਦਾ ਸਵਾਦ ਚਾਹੀਦਾ, ਸਵਾਦ ਆਪਣੇ ਆਪ ਚ ਕੀ ਚੀਜ਼ ਹੈ ਦੱਸੋ, ਸਵਾਦ ਕਿਹਨੂੰ ਕਹਿੰਦੇ ਹੋ ਤੁਸੀਂ? ਸਵਾਦ ਹੈ ਕੀ? ਗਾਜਰ ਚ ਥੋੜਾ ਹੈ, ਕੱਲੇ ਘਿਓ ਚ ਥੋੜਾ ਹੈ, ਨਮਕ ਦੇ ਕਿਵੇਂ ਫੱਕੇ ਮਾਰ ਲੇਗਾ, ਅੱਗ ਤੇ ਬਣਿਆ, ਅੱਗ ਕੱਲੀ ਚ ਥੋੜਾ ਸਵਾਦ ਪਿਆ, ਇਹ ਕਈ ਚੀਜ਼ਾਂ ਜੁੜਦੀਆਂ ਨੇ ਤਾਂ ਸਵਾਦ ਬਣਦਾ ਵੀਰੋ। ਜ਼ਿੰਦਗੀ ਵੀ ਕਈ ਚੀਜ਼ਾਂ ਨਾਲ ਜੋੜੇਗਾ, ਇਹ ਤਾਂ ਸਵਾਦ ਬਣੂ, ਜ਼ਿੰਦਗੀ ਸ਼ਾਂਤੀ ਤਾਂ ਆਉ, ਕਈ ਚੀਜ਼ਾਂ ਜੁੜਦੀਆਂ, ਫਿਰ ਜਾ ਕੇ ਬੰਦਾ ਕਹਿੰਦਾ ਬੜੇ ਆਨੰਦ 'ਚ ਰਹਿੰਦੇ ਆ। ਆਨੰਦ 'ਚ ਰਹਿਣ ਵਾਸਤੇ ਕਈ ਚੀਜ਼ਾਂ ਜੋੜਨੀਆਂ ਪੈਣਗੀਆਂ, ਆਨੰਦ ਆਪਣੇ ਆਪ 'ਚ ਕੋਈ ਚੀਜ਼ ਨਹੀਂ ਹੁੰਦਾ, ਨਾ ਸ਼ਾਂਤੀ ਆਪਣੇ ਆਪ 'ਚ ਕੋਈ ਚੀਜ਼ ਹੁੰਦੀ ਹੈ। ਸਾਰਾ ਕੁਝ ਜੋੜਨਾ ਪੈਂਦਾ ਜ਼ਿੰਦਗੀ ਦੇ ਵਿੱਚ। ਮਨ ਸ਼ਾਂਤ ਰਵੇ, ਸਵਾਦ ਲਈ ਲਵੇ ਰਵੇ ਜ਼ਿੰਦਗੀ, ਫਿਰ ਉਹਦੇ ਵਿੱਚ ਇੱਕ ਹਿੱਸਾ ਆ ਤੇਰਾ, ਸਵੇਰੇ ਬਹਿਣਾ ਅੱਖਾਂ ਬੰਦ ਕਰਕੇ, ਇਹ ਇੱਕ ਹਿੱਸਾ ਹੈ, ਇਹ ਸਮਝ ਲੈ ਨਮਕ ਪਾ ਲਿਆ ਤੈ, ਤੇਰਾ ਗਿਆਨ ਦੀਆਂ ਗੱਲਾਂ ਸੁਣ ਰਿਹਾ, ਚੱਲ ਐ ਮੰਨ ਲੈ ਇਹਨੂੰ ਗਾਜਰਾਂ ਪਾ ਲਈਆਂ, ਫਿਰ ਕਈ ਚੀਜ਼ਾਂ ਪੈਣਗੀਆਂ। ਐਗਜੈਂਪਲ ਜਮਾਂ ਹੀ ਸੌਖੀ ਦੇ ਰਿਹਾ ਤਾਂ ਜੋ ਸਮਝ ਆ ਜੇ, ਡੂੰਘੀ ਗੱਲ ਕਰੀਏ ਸਮਝ ਨਹੀਂ ਪੈਂਦੀ ਤਾਂ ਤੋਂ ਲੰਘ ਜਾਂਦੀ ਹੈ, ਸਿੱਧੀ ਗੱਲ ਜਮਾਂ ਸਮਝ ਆ ਜਾਂਦੀ ਹੈ। ਤਾਂ ਕਰਕੇ ਕਈ ਚੀਜ਼ਾਂ ਤੇ ਕੰਮ ਕਰ ਭਾਈ, ਜੇ ਉਹ ਸਵਾਦ ਲੈਣਾ ਨਾ ਫਲਾਣੇ ਦੇ ਘਰੇ ਗਿਆ, ਜਦੋਂ ਮੈਂ ਸਬਜ਼ੀ ਖਾਧੀ ਆਹਾ ਹਾ ਹਾ ਕਿਆ ਮਸ਼ਰੂਮ ਬਣੇ ਸੀ, ਤੇ ਮਸ਼ਰੂਮ ਉਹ ਬਣੇ ਸੀ ਜਿਹੜੇ ਜੇ ਤੈਨੂੰ ਐਂ ਚਾਹੀਦੇ ਨੇ ਫਿਰ ਸਾਰਾ ਕੰਮ ਕਰਨਾ ਪਊ, ਉਵੇਂ ਉਵੇਂ ਬਣੂ ਫਿਰ ਬਣੂ, ਫਿਰ ਨਜ਼ਾਰੇ ਆਉਂਦੇ ਆ ਗੁਰਮੁਖੋ ਜ਼ਿੰਦਗੀ 'ਚ। ਤਾਂ ਕਰਕੇ ਆਹ ਵੀ ਇੱਕ ਹਿੱਸਾ ਹੈ ਜਿਹਦਾ ਜਿਹੜਾ ਅਸੀਂ ਇੱਥੇ ਸੰਗਤ ਵਿੱਚ ਬੈਠੇ, ਇਹਦੇ ਨਾਲ ਵੀ ਇੱਕ ਟਿਕਾਅ ਬਣਦਾ, ਇੱਕ ਆਨੰਦ ਬਣਦਾ, ਮਨ ਸ਼ਾਂਤ ਹੁੰਦਾ, ਚੰਗੇ ਸਰੋਤੇ ਬਣ ਜਾਣਾ ਬੜਾ ਵਧੀਆ ਹੁੰਦਾ। ਫਿਰ ਉਸ ਤੋਂ ਬਾਅਦ ਉਹਨੂੰ ਜ਼ਿੰਦਗੀ 'ਚ ਲਾਗੂ ਕਰਨਾ, ਕਈਆਂ ਨੂੰ ਗਿਆਨ ਇਕੱਠਾ ਕਰਨ ਦੀ ਬਹੁਤ ਭੁੱਖ ਹੈ, ਲਾਗੂ ਨਹੀਂ ਕਰਦੇ, ਪ੍ਰੈਕਟਿਸ ਭੋਰਾ ਨਹੀਂ, ਪ੍ਰੈਕਟੀਕਲਟੀ ਭੋਰਾ ਨਹੀਂ, ਗਿਆਨ ਬਹੁਤ ਇਕੱਠਾ ਕਰ ਲੈਣਾ, ਜਿੰਨਾ ਮਰਜ਼ੀ ਇਕੱਠਾ ਕਰੀ ਜਾਓ, ਕਿਤਾਬਾਂ ਬਹੁਤ ਪੜ੍ਹਦੇ ਆ, ਸੁਣਦੇ ਬਹੁਤ ਵਧੀਆ ਵਧੀਆ ਫਿਲੋਸਫਰਾਂ ਨੂੰ ਸੁਣਦੇ ਹਨ, ਪਰ ਜ਼ਿੰਦਗੀ ਵਿੱਚ ਲਾਗੂ ਨਹੀਂ ਬੰਦੇ ਕਰਦੇ। ਤੇ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰਨਾ ਹੈ, ਹਰ ਚੀਜ਼ ਤੇ ਕੰਮ ਕਰਨਾ ਪੈਣਾ ਗੁਰਮੁਖੋ, ਫਿਰ ਐ ਜ਼ਿੰਦਗੀ ਸਵਾਦ ਦਿੰਦੀ ਹੈ। ਬੰਦਾ ਉੱਠਣ ਤੋਂ ਲੈ ਕੇ ਬਹਿਣ ਤੱਕ ਹਰ ਚੀਜ਼ ਵਿੱਚ ਕੰਮ ਕਰੋ। ਇਸੇ ਲਈ ਮੈਂ ਦੀਵਾਨਾਂ ਵਿੱਚ ਇੱਕ ਵਾਰੀ ਥੋੜਾ ਕਿਹਾ ਹੈ, ਬਹੁਤ ਵਾਰ ਇਹ ਗੱਲਾਂ ਆਪਾਂ ਦੀਵਾਨਾਂ 'ਚ ਕੀਤੀਆਂ, ਪਹਿਰੇਦਾਰਾਂ ਨੂੰ ਬੇਨਤੀ ਹੈ, ਪੰਜ ਚਾਰ ਜਣੇ ਰਸਤੇ 'ਚ ਉੱਥੇ ਹੀ ਇੱਕ ਦੋ ਹੋਰ ਸਿੰਘੋ, ਤੁਸੀਂ ਪਿੱਛੇ ਥੋੜਾ ਜਿਹਾ ਉੱਥੇ ਜੇ ਜਾ ਕੇ ਬੈਠੋਗੇ ਨਾ, ਅੱਜ ਇੱਥੇ ਇੱਕ ਡੰਡੇ ਜੇ ਲੱਗੇ ਆ, ਇੱਥੇ ਇੱਕ ਬਹਿ ਜਾਓ, ਪੰਜ ਚਾਰ ਹੋਰ ਪਿੱਛੇ ਚਲੇ ਜਾਓ, ਇੱਧਰ ਸੁਣੋ। ਬਹੁਤ ਵਾਰ ਇਹ ਦੀਵਾਨਾਂ ਵਿੱਚ ਆਪਾਂ ਗੱਲ ਕੀਤੀ ਹੈ ਕਿ ਸਾਰੀਆਂ ਚੀਜ਼ਾਂ 'ਤੇ ਥੋੜਾ 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 ਆਪਾਂ ਕੰਮ ਕਰਦੇ ਜਾਈਏ, ਜ਼ਿੰਦਗੀ ਦੇ ਵਿੱਚ ਰਸ ਬਣ ਜਾਣਾ, ਜ਼ਿੰਦਗੀ ਦੇ ਵਿੱਚ ਆਨੰਦ ਬਣ ਜਾਣਾ, ਸਾਰੇ ਫਰਜ਼ ਹੌਲੀ ਹੌਲੀ ਹੌਲੀ। ਹੁਣ ਸਾਰੇ ਫਰਜ਼ ਉਹ ਹੀ ਨਿਭਾ ਸਕਦਾ ਜਿਹੜਾ ਅਵੇਅਰ ਹੁੰਦਾ, ਜਾਗਿਆ ਹੋਇਆ ਹੁੰਦਾ। ਸੁੱਤਾ ਪਿਆ ਬੰਦਾ ਗਲਤੀਆਂ ਬਹੁਤ ਕਰਦਾ, ਜਾਗਿਆ ਬੰਦਾ ਗਲਤੀ ਨਹੀਂ ਕਰਦਾ। ਜਿੰਨੇ ਬੰਦੇ ਅਵੇਅਰ ਹੋਣਗੇ, ਜਾਗੇ ਹੋਏ ਹੋਣਗੇ, ਉਹ ਗਲਤੀਆਂ ਘੱਟ ਕਰਨਗੇ। ਡੁੰਨ ਵੱਟਾ ਜਿਹੜਾ ਬੰਦਾ ਹੁੰਦਾ, ਸੁੰਨ ਜਿਹਾ ਦਿਮਾਗ ਹੁੰਦਾ, ਉਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਗਲਾਸ ਵੱਡਾ ਗਲਾਸ ਸਟੀਲ ਦਾ ਭਰ ਕੇ ਚਾਹ ਦਾ ਪੀ ਕੇ ਦੀਵਾਨ 'ਚ ਬੈਠੂੰ ਤੰਗ ਹੋਊ, ਉਹਨੂੰ ਨਹੀਂ ਪਤਾ ਲੱਗਣਾ, ਡੈਡ ਹੈ, ਉਹਨੂੰ ਸਮਝ ਨਹੀਂ। ਜਿਹੜਾ ਥੋੜ੍ਹਾ ਸਮਝਦਾਰ ਬੰਦਾ ਹੁੰਦਾ, ਦਿਮਾਗੀ ਹੈ, ਥੋੜ੍ਹਾ ਜਿਹਾ ਸੈਂਸਿਟਿਵ ਮਾਇੰਡ ਹੁੰਦਾ, ਉਹਦਾ ਤਿੱਖਾ ਮਾਇੰਡ ਹੁੰਦਾ, ਜਾਗਰੂਕ ਮਾਇੰਡ ਹੁੰਦਾ, ਅਵੇਅਰ ਮਾਇੰਡ ਹੁੰਦਾ, ਉਹਨੇ ਦੋ ਘੁੱਟ ਭਰਨੇ ਨੇ, ਕਹਿਣਾ ਦੋ ਕੁ ਘੁੱਟ ਬਹੁਤ ਹੈ, ਨਾਲੇ ਸੁਸਤੀ ਤਾਂ ਲਾ ਲਈ ਪਰ ਵਾਹਲੀ ਨਹੀਂ ਪੀਣੀ, ਤੰਗ ਹੋਵਾਂਗੇ। ਹੁਣ ਜਾਗਿਆ ਬੰਦਾ ਗਲਤੀ ਘੱਟ ਕਰਦਾ। ਕਿਤੇ ਟ੍ਰੈਫਿਕ ਲੱਗ ਗਿਆ, ਰਸਤੇ 'ਚ ਜਾ ਰਹੇ ਸੀ, ਇੱਕ ਤੇ ਕਾਲਾ ਹੀ ਪਈ ਜਾਣਾ, ਇਹ ਗੱਡੀ ਕੱਢਾਂ ਕਿੱਧਰ ਦੀ, ਕਿਵੇਂ ਵਾੜਦੇ ਆ, ਇਹ ਕਾਲਾ ਮਨ ਹੈ, ਇਹ ਦੁੰਨ ਹੈ। ਇੱਕ ਬੰਦਾ ਹੁੰਦਾ ਜਿਹੜਾ ਸਮਝਦਾਰ ਹੁੰਦਾ ਵੀ ਆ ਜਾ ਕੇ ਕਿਹੜਾ ਅੱਗ ਬੁਝਾਉਣੀ ਹੈ, ਕਿਹੜਾ ਉੱਥੇ ਵੀ ਕਿਹੜਾ ਕਿਹੜਾ ਇਹੋ ਜਿਹਾ ਕੰਮ ਕਰਨਾ ਵੀ ਕੋਈ ਨਹੀਂ, ਵੀ ਮੈਨੂੰ ਕਿਹੜਾ ਕਾਲ ਆਈ ਹੈ ਐਮਰਜੈਂਸੀ ਵੀ ਅੱਗ ਲੱਗੀ ਹੋਈ ਹੈ, ਮੈਂ ਹੀ ਬੁਝਾਊ ਜਾ ਕੇ, ਵੀ ਕੋਈ ਨਹੀਂ, ਦੋ ਮਿੰਟ ਖੜੇ ਆ, ਸ਼ਾਂਤ ਰਹਿੰਦਾ ਬੰਦਾ, ਜਾਗਿਆ ਹੋਇਆ ਉਹ ਅਵੇਅਰ ਰਹਿੰਦਾ। ਹਰ ਵੇਲੇ ਜਾਗਰੂਕ ਰਹਿਣਾ, ਅਵੇਅਰ ਰਹਿਣਾ, ਇਹ ਸਭ ਤੋਂ ਵੱਡੀ ਖੂਬੀ ਹੈ ਜ਼ਿੰਦਗੀ ਦੀ, ਜਾਗੇ ਰਹਿਣਾ। ਤੇ ਸਿਮਰਨ ਕੀ ਕਰਦਾ, ਜਿਹੜਾ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਅਸਲ ਦੇ ਵਿੱਚ ਬੰਦੇ ਨੂੰ ਜਗਾਉਣ ਦੀ ਇੱਕ ਪ੍ਰਕਿਰਿਆ, ਉਹਦਾ ਮਾਇੰਡ ਧਿਆਨ ਨਾਲ ਸੁਣੋ, ਸੁੱਤਾ ਜਿਹਾ ਦਿਮਾਗ, ਉਹਦਾ ਕਈ ਖਿਆਲ ਉਹਦੇ ਦਿਮਾਗ 'ਚ ਚੱਲਦੇ ਰਹਿੰਦੇ ਆ, ਉਹਦੇ ਅੰਦਰ ਇੱਕ ਥੋਟ ਵਾਹਿਗੁਰੂ 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 ਵਾਹਿਗੁਰੂ, ਇੱਕ ਥੋਟ 'ਤੇ ਅਵੇਅਰ ਹੋਵੇ, ਇੱਕ 'ਤੇ ਧਿਆਨ ਟਿਕਾਵੇ, ਧਿਆਨ ਟਿਕਾਵੇ, ਧਿਆਨ 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 ਧਿਆਨ, ਲਾ ਇੱਥੇ, ਲਾ ਇੱਥੇ, ਲਾ ਇੱਥੇ, ਲਾ ਇੱਥੇ, ਲਾ ਇੱਥੇ, ਲਾ, ਉਹਦਾ ਧਿਆਨ ਲੱਗਣ ਲੱਗ ਜਾਂਦਾ, ਕਿਵੇਂ ਉਹਨੂੰ ਧਿਆਨ 'ਚ ਆ ਜਾਂਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆ ਆ ਵਾਹਿਗੁਰੂ ਬੋਲ ਰਿਹਾ ਮੈਂ। ਪਹਿਲਾਂ ਮਨ ਬਹੁਤ ਭੱਜਦਾ, ਦੋ ਚਾਰ ਮਹੀਨੇ ਬਹੁਤ ਭੱਜਦਾ, ਫਿਰ ਟਿਕਣ ਲੱਗ ਜਾਂਦਾ। ਫਿਰ ਜਿਹਦਾ ਮਨ ਵਾਹਿਗੁਰੂ ਵਾਹਿਗੁਰੂ 'ਤੇ ਟਿਕਦਾ, ਉਹਨੂੰ ਬਾਕੀ ਚੀਜ਼ਾਂ 'ਤੇ ਵੀ ਮਨ ਨੂੰ ਟਿਕਣ ਦੀ ਆਦਤ ਪੈ ਗਈ, ਹੁਣ ਗਿੱਝ ਗਿਆ ਮਨ, ਟਿਕਣ ਲੱਗ ਜਾਂਦਾ। ਫਿਰ ਉਹਨੂੰ ਚੇਤਾ ਰਹਿਣ ਲੱਗ ਜਾਂਦਾ ਵੀ ਆਹ ਗੱਲ ਗਲਤ ਹੈ, ਮੈਂ ਕਰਨੀ ਨਹੀਂ। ਸਾਨੂੰ ਤੇ ਪਤਾ ਹੀ ਉਦੋਂ ਲੱਗਦਾ ਜਦੋਂ ਛਿੱਤਰੌਲ ਫਿਰ ਜਾਂਦੀ ਵੀ ਗਾਲ ਵੀ ਕੱਢੀ ਗਈ ਸੀ ਅੱਗੋਂ, ਅਗਲੇ ਨੇ ਡੰਡਾ ਮਾਰਿਆ ਸਿਰ ਦੇ ਵਿੱਚ ਜਾਂ ਮੁੱਕਾ ਮਾਰਿਆ, ਸਾਨੂੰ ਉਦੋਂ ਪਤਾ ਲੱਗਦਾ ਵੀ ਗਲਤੀ ਹੋ ਗਈ, ਪਹਿਲਾਂ ਨਹੀਂ ਪਤਾ ਲੱਗਦਾ ਵੀ ਗਲਤੀ ਹੋਣ ਲੱਗੀ ਹੈ, ਮੈਂ ਗਲਤ ਬੋਲਤਾ, ਮੇਰੇ ਤੋਂ ਓਵਰ ਬੋਲਿਆ ਗਿਆ। ਪਰ ਜਾਗਿਆ ਹੋਇਆ ਜਿਹੜਾ ਮਾਇੰਡ ਹੁੰਦਾ ਹੈ ਉਹ ਗਲਤੀਆਂ ਬਹੁਤ ਘੱਟ ਕਰਦਾ, ਸੁੱਤਾ ਪਿਆ ਦਿਮਾਗ ਜ਼ਿਆਦਾ ਗਲਤੀਆਂ ਕਰਦਾ। ਤੇ ਗੁਰੂ ਸਾਹਿਬ ਕਹਿੰਦੇ ਜਾਗੋ, ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ। ਆਪਾਂ ਇੱਥੇ ਸ਼ਬਦ ਵੀ ਗਾਇਆ ਸੀ ਨਾ ਇੱਕ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਾਗ ਤੇਰੇ ਕੋਲੋਂ ਕਿੰਨਾ ਕੁਝ ਲੰਘੀ ਜਾਂਦਾ ਹੈ। ਤੇਰੇ ਮਾਂ ਪਿਓ ਤੇਰੇ ਕੋਲੋਂ ਚਲੇ ਗਏ, ਤੈਨੂੰ ਪਤਾ ਨਹੀਂ ਲੱਗਦਾ ਮਰਨਾ, ਆਪਾਂ ਜਾਗ ਗਿਆ ਰਹਿ। ਪਹਿਲੇ ਦੀਵਾਨ ਚ ਸੁਣਿਆ ਸੀ ਨਾ ਵੀ ਅਟੈਚ ਰਹਿ ਤੇ ਡਿਟੈਚ ਵੀ ਰਹਿ, ਪਕੜ ਵੀ ਰੱਖ ਵਿਰਾਗੀ ਵੀ ਰਹਿ, ਰਾਜ ਵੀ ਕਰ ਜੋਗੀ ਵੀ ਬਣਿਆ ਰਹੀ, ਚੇਤਾ ਰੱਖੀ ਆ ਸੋਹਣੇ ਹੁਸਨ ਦੇ ਪਿੱਛੇ ਇੱਕ ਬੁੱਢਾ ਵੀ ਖੜਾ ਹੈ, ਇਹਨੇ ਬੁੱਢਾ ਹੋਣਾ ਹੈ, ਕਾਲੀ ਦਾੜੀ ਚੋਂ ਚਿੱਟੀ ਦਾੜੀ ਵੇਖ ਲਿਆ ਕਰ ਵੀ ਇਹਨੇ ਹੋ ਜਾਣਾ ਹੋਰ ਥੋੜੇ ਸਾਲਾਂ ਚ। ਝੁਰੜੀਆਂ ਚਿਹਰੇ ਦੀਆਂ ਵੇਖਣੀਆਂ ਨੇ, ਵੈਰਾਗ ਦੀ ਪ੍ਰੈਕਟਿਸ ਨਾਲ ਨਾਲ ਕਰੀ, ਨਾਲ ਨਾਲ ਵੈਰਾਗ ਦੀ ਪ੍ਰੈਕਟਿਸ ਕਰੀ। ਤੇ ਜਿਹੜਾ ਗੁਰੂ ਜੀ ਕਹਿੰਦੇ ਨਾ ਜਾਗੋ ਅਵੇ ਰਹੋ ਭਾਈ, ਸੌ ਨਾ ਜਾਈ ਤੇ ਸੁੱਤਾ ਬੰਦਾ ਗਲਤੀਆਂ ਕਰਦਾ। ਇਸੇ ਕਰਕੇ ਮੈਡੀਟੇਸ਼ਨ ਸਭ ਤੋਂ ਵੱਧ ਹੈਲਪਫੁੱਲ ਹੈ। ਜਿਹੜੇ ਲੋਕੀ ਮੈਡੀਟੇਸ਼ਨ ਵੱਲ ਇੰਟਰਸਟਡ ਹਨ, ਸ਼ੌਂਕ ਰੱਖਦੇ ਵੀ ਮੈਂ ਮੈਡੀਟੇਸ਼ਨ ਕਰਾਂ, ਮੈਂ ਸਾਧਨਾ ਕਰਾਂ, ਮੈਂ ਚੌਂਕੜਾ ਮਾਰ ਕੇ ਬੈਠਾਂ, ਮੈਡੀਟੇਸ਼ਨ ਅਵੇਅਰਨੈਸ ਵਾਸਤੇ ਸਭ ਤੋਂ ਵਧੀਆ ਸਾਧਨ ਹੈ। ਇਹਦੇ ਨਾਲ ਮਾਈਂਡ ਅਵੇਅਰ ਰਹਿਣ ਲੱਗ ਜਾਂਦਾ, ਜਾਗ ਜਾਂਦਾ, ਪਤਾ ਲੱਗਣ ਲੱਗ ਜਾਂਦਾ ਵੀ ਇੱਥੇ ਮੈਂ ਗਲਤੀ ਕਰਦਾ, ਆਹ ਮੇਰੇ ਵਾਸਤੇ ਠੀਕ ਨਹੀਂ, ਆਹ ਆਦਤ ਮੈਨੂੰ ਪਕਾ ਲੈਣੀ ਚਾਹੀਦੀ ਹੈ, ਆਹ ਆਦਤ ਮੇਰੇ ਲਈ ਜ਼ਰੂਰੀ ਹੈ, ਆਹ ਡਿਸਿਪਲਨ ਮੈਨੂੰ ਬਹੁਤ ਜ਼ਰੂਰੀ ਹੈ ਬਣਾਉਣਾ। ਇਸੇ ਕਰਕੇ ਗੁਰੂ ਜੀ ਜਗਾਉਂਦੇ ਆ, ਜਾਗ ਲੈ ਹੋ ਰੇ ਮਨਾ, ਜਾਗ ਜਾਗੋ ਮਨਾ, ਕਹਾਂ ਗਾਫਲ ਸੋਇਆ, ਸੁੱਤਾ ਹੀ ਕੱਢ ਦੇਗਾ ਸਾਰੀ ਜ਼ਿੰਦਗੀ। ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੈ ਮਰਾਰ, ਤੂੰ ਜਾਗ। ਜਾਗ ਕੇ ਵੀ ਬੰਦਾ ਜਾਗਿਆ ਹੋਇਆ ਨਹੀਂ ਹੈ, ਆਪਾਂ ਅੱਖਾਂ ਜ਼ਰੂਰ ਖੁੱਲੀਆਂ, ਉੱਦਾਂ ਸੁੱਤੇ ਹੀ ਪਏ ਹਾਂ। ਇਹਨੂੰ ਮਾਇਆ ਦੀ ਨੀਂਦ ਵਿੱਚ ਸੌਣਾ ਕਹਿੰਦੇ ਹੈ, ਮਟੀਰੀਅਲਿਜ਼ਮ ਦੀ ਇੰਨੀ ਪਕੜ ਹੈ ਕਿ ਉਹ ਸੁੱਤਾ ਹੀ ਪਿਆ ਅੰਦਰੋਂ, ਹੋਸ਼ ਕੋਈ ਨਹੀਂ। ਹਰ ਵੇਲੇ ਹੋਸ਼ ਪੂਰਵਕ ਜੀਓ, ਹੋਸ਼ ਵਿੱਚ ਰਹੋ, ਹੋਸ਼ ਵਿੱਚ। ਹੁਣ ਆਪਾਂ ਸਾਰਿਆਂ ਨੂੰ ਜੇ ਬੰਦਾ ਕਹੇ ਵੀ ਤੂੰ ਕੌਣ ਹੈ, ਆਪਾਂ ਨੇ ਬੰਦਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਇਹ ਬੰਦਿਆਂ ਵਾਲਾ ਜੀਵਨ ਨਹੀਂ, ਜੀਵਨ ਪਦਵੀ ਤੇ ਪਾਉਣੀ ਪੈਂਦੀ ਹੈ। ਇਹ ਤੇ ਸਰੀਰ ਹੈ, ਇਹ ਤੇ ਦੇਹੀ ਹੈ, ਇਹ ਮਨੁੱਖ ਦੇਹੀ ਹੈ, ਅਜੇ ਬੰਦੇ ਵਾਲੀ ਪਦਵੀ ਤੇ ਆਪਾਂ ਨੂੰ ਆਪ ਪਾਉਣੀ ਪੈਂਦੀ ਹੈ। ਅਗਲਾ ਸਫ਼ਰ ਬੰਦਾ ਬਣਨਾ ਤੇ ਜਿਹੜਾ ਹੈ ਨਾ, ਜ਼ਿੰਦਗੀ ਚ ਆਪ ਬਣਨਾ ਪੈਂਦਾ। ਬੰਦਾ ਮਾਂ ਪਿਓ ਪੈਦਾ ਨਹੀਂ ਕਰਦਾ ਵੀ ਤੈਨੂੰ ਬੰਦਾ ਪੈਦਾ ਕਰਤਾ ਉਹਨਾਂ ਨੇ, ਉਹ ਤੇ ਸਰੀਰ ਤੋਂ ਸਰੀਰ ਪੈਦਾ ਹੋਇਆ, ਬੰਦਾ ਤੇ ਆਪ ਬਣਨਾ ਪੈਂਦਾ। ਅਸਲ ਜੀਵਨ ਦੀ ਪਦਵੀ ਤੇ ਆਪ ਪਾਉਣੀ ਪੈਂਦੀ ਹੈ। ਹੁਣ ਅਗਲਾ ਕਹਿੰਦਾ ਮੈਂ MLA ਬਣ ਗਿਆ, ਬੜੀ ਵਧੀਆ ਪਦਵੀ ਮਿਲ ਗਈ, ਮੈਂ ਸਰਪੰਚ ਬਣ ਗਿਆ, ਮੈਂ ਇਲਾਕੇ ਦਾ ਬਣ ਗਿਆ, ਬਣ ਗਿਆ ਪਦਵੀਆਂ ਹੈ, ਪਰ ਜੀਵਨ ਪਦਵੀ ਪਾਈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਬ ਮੋਹੇ ਜੀਵਨ ਪਦਵੀ ਪਾਈ, ਮੈਂ ਜੀਵਨ ਪਦਵੀ ਪਾ ਲਈ। ਤੇ ਜੀਵਨ ਪਦਵੀ ਕੀ ਹੁੰਦੀ ਹੈ? ਉਹ ਅੰਦਰ ਦੀ ਅਵਸਥਾ ਹੈ, ਬੰਦਾ ਅੰਦਰਲੀ ਪਦਵੀ ਪਾਉਂਦਾ। ਕਿਵੇਂ? ਥੋੜਾ ਜਿਹਾ ਸੌਖਾ ਸਮਝੋ, ਵੇਖੋ ਗੱਡੀ ਦੀ ਪੂਰੀ ਸਪੀਡ ਖੋਲ ਕੇ ਚਲਾਈ, ਗੱਡੀ ਜਿਹੜੀ ਹੈ ਚੰਗੀ ਗੱਡੀ ਹੈ ਜਿਹੜੀ 150, 160, 180 ਤੇ ਵਧੀਆ ਭੱਜ ਸਕਦੀ ਹੈ, ਜਿਹੜੀ ਚੰਗੀਆਂ ਗੱਡੀਆਂ ਫੋਰਚੂਨਰ ਵਗੈਰਾ। ਹੁਣ ਕਈਆਂ ਨੇ ਸਾਰੀ ਜ਼ਿੰਦਗੀ ਗੱਡੀ ਲੈ ਕੇ ਰੱਖੀ, ਪਿੰਡਾਂ ਦੇ ਵਿੱਚ ਰਹਿੰਦੇ ਸੀ, ਉਹਨੇ 100 ਤੋਂ ਵੱਧ ਕਦੇ ਭਜਾਈ ਹੋਈ ਨਹੀਂ, 100 ਤੋਂ ਵੱਧ ਨਹੀਂ ਭਜਾਈ। ਇੱਕ ਨੇ ਦਿੱਲੀ 'ਚ ਗੱਡੀ ਲੈ ਲਈ, ਉਹ ਵੀਕ ਤੇ ਹੀ ਜਾਂਦਾ ਕਿਉਂਕਿ ਟ੍ਰੈਫਿਕ 'ਚ ਫਸਿਆ ਰਹਿੰਦਾ ਹੈ, ਕਦੇ ਵੱਡੇ ਬਾਹਰ ਬਾਹਰ ਨਿਕਲਿਆ ਹੀ ਨਹੀਂ, ਉਹ ਵੀਕ ਤੇ ਹੀ ਚਲਾਉਂਦਾ ਰਿਹਾ, ਇੱਕ ਪਹਿਲੇ ਗੇਅਰ ਤੋਂ ਦੂਜੇ 'ਚ ਹੀ ਰਿਹਾ। ਕਈ ਇਹੋ ਜਿਹੇ ਸੀ ਜਿਹੜੇ ਚੌਥੇ ਕੁ ਤੱਕ ਮਸਾਂ ਜਾਂਦੀ ਹੈ, ਆਟੋਮੈਟਿਕ ਗੱਡੀ ਤੇ 120 ਤੇ ਜਾ ਕੇ ਟਾਪ ਗੇਅਰ ਲੈਂਦੀ ਹੈ। ਹੁਣ ਇਹ ਸੀ ਪਿੰਡਾਂ 'ਚ ਰਹਿੰਦਾ, ਇਹਦੀ ਜਿਹੜੀ ਅਸਲ ਜਿਹੜੀ ਗੱਡੀ ਦੀ ਸਪੀਡ ਸੀ ਇਹਨੇ ਕਦੇ ਵੇਖੀ ਹੋਈ ਨਹੀਂ ਵੀ ਇੱਥੇ ਤੱਕ ਵੀ ਜਾ ਸਕਦੀ ਹੈ। ਇੱਦਾਂ ਲੋਕ ਜਿਹੜੇ ਨੇ ਨਾ, ਕਈ ਤੇ ਪਹਿਲੇ ਗੇਅਰ 'ਚ ਹੀ ਸਾਰੀ ਜ਼ਿੰਦਗੀ ਕੱਢ ਲੈਂਦੇ ਆ, ਦਿਮਾਗ ਵਾਲਾ ਪਹਿਲਾ ਗੇਅਰ ਹੀ ਇੱਦੂ ਗਾਹ ਨਹੀਂ ਜਾਂਦੇ, ਕਈ ਦੂਜੇ ਕੁ ਗੇਅਰ 'ਚ ਹੀ ਰੱਖਦੇ ਆ ਦਿਮਾਗ ਆਪਣਾ ਉੱਥੇ ਕੁ ਕਿਤੇ। ਕੋਈ ਕੋਈ ਹੁੰਦਾ ਜਿਹੜਾ ਸਿਰੇ ਵਾਲਾ, ਵੇਖ ਮੈਂ ਪੂਰੀ ਖੋਲ ਕੇ ਵੇਖੀ ਵੀ ਭੱਜਦੀ ਕਿੰਨੀ ਕੁ, ਸਿਰੇ ਲਾ ਕੇ ਵੇਖੜੀ ਗੱਡੀ ਇਹ ਕਰੀ ਕਿੰਨੀ ਕੁ, ਮੈਂ ਖੁੱਲਾ ਜਿਹਾ ਰੋਡ ਲੱਭਿਆ ਫਿਰ ਮੈਂ ਨਾ ਫੁੱਲ ਭਜਾਈ ਵੀ ਕਿੰਨੀ ਕੁ ਸਪੀਡ ਫੜਦੀ ਹੈ, ਇੱਕ ਵਾਰੀ ਸਿਰੇ ਵੇਖੀ ਹੈ। ਇਸੇ ਤਰ੍ਹਾਂ ਕਹਿੰਦੇ ਆ ਭਾਈ ਅਵਸਥਾਵਾਂ ਹੁੰਦੀਆਂ, ਤਲ ਹੁੰਦੇ ਆ, ਮਟੀਰੀਅਲ ਦੇ ਤਲ ਤੇ ਜੀ ਰਿਹਾ, ਆਪਣੇ ਸਰੀਰ ਦੇ ਤਲ ਤੇ ਜੀ ਰਿਹਾ, ਜਾਂ ਆਪਣੇ ਮਨ ਦੇ ਤਲ ਤੇ ਜੀ ਰਿਹਾ, ਜਾਂ ਜਜ਼ਬਾਤਾਂ ਇਮੋਸ਼ਨ ਦੇ ਤਲ ਤੇ ਜੀ ਰਿਹਾ, ਜਾਂ ਆਤਮਾ ਦੇ ਤਲ ਤੇ ਜੀ ਰਿਹਾ। ਇਹ 6ਵਾਂ ਗੇਅਰ ਪੈਂਦਾ, ਇੱਕ ਹੈ 7ਵਾਂ ਗੇਅਰ ਜਿਹਨੂੰ ਪਰਮਾਤਮਾ ਕਹਿੰਦੇ ਆ, ਆਪਣੇ ਆਪ ਨੂੰ ਕਿਹੜੇ ਕਿਹੜੇ ਗੇਅਰ ਚ ਮਾਇੰਡ ਰੱਖਦਾ ਆਪਣਾ। ਬਾਹਰੋਂ ਕੁਛ ਨਹੀਂ ਬਦਲੂ, ਅੰਦਰੋਂ ਅਵਸਥਾ ਬਦਲੂ, ਅੰਦਰੋਂ ਮਾਇੰਡ ਸੈੱਟ ਚੇਂਜ ਹੋ ਜਾਣਾ। ਮੈਂ ਪਿੱਛੇ ਜੇ ਕਈ ਵਾਰ ਬੋਲ ਹਟਿਆ, ਜਿਹੜਾ ਬੰਦੇ ਸਾਧਨਾ ਕਰਦੇ ਆ, ਚੌਂਕੜਾ ਲਾ ਕੇ ਬਹਿੰਦੇ ਆ, ਉਹਨਾਂ ਲਈ ਮੈਂ ਬੇਨਤੀ ਕਰਦਾ। ਵੇਖੋ, ਜਿਹੜੀ ਸਾਧਨਾ ਕਰੀ ਦੀ ਹੈ, ਚੌਂਕੜਾ ਮਾਰ ਕੇ ਮੈਡੀਟੇਸ਼ਨ ਕਰੋ, ਚਾਹੇ ਵਾਹਿਗੁਰੂ ਵਾਹਿਗੁਰੂ ਕਰੋ, ਰਾਮ ਰਾਮ ਕਰੋ, ਅੱਖਾਂ ਬੰਦ ਕਰਕੇ ਸਾਹ ਆਉਂਦਾ ਜਾਂਦਾ ਵੇਖਦੇ ਰਹੋ, ਟਕਨੀਕ ਜਿਹੜੀ ਮਰਜ਼ੀ ਬਦਲੋ, ਮੈਡੀਟੇਸ਼ਨ ਦੀਆਂ ਹਜ਼ਾਰਾਂ ਟਕਨੀਕਸ ਹਨ, ਹਜ਼ਾਰਾਂ ਤਰੀਕੇ ਹੈ ਸਾਧਨਾ ਕਰਨ ਦੇ, ਧਿਆਨ ਨਾਲ ਸਮਝੋ। ਪਰ ਇਹਦੀ ਨਾ ਜਿਹੜੀ ਸਾਧਨਾ ਦੀ ਸੈਟਿੰਗ ਹੈ, ਇਹ ਹੈ ਇਹ ਦਿਨਾਂ ਨਾਲ ਨਹੀਂ ਗਿਣੀ ਜਾਂਦੀ ਵੀ ਤੂੰ ਕਿੰਨੇ ਸਾਲਾਂ ਦਾ ਚੌਂਕੜਾ ਮਾਰ ਕੇ ਬਹਿਣਾ, ਇਹ ਗਿਣੀ ਜਾਂਦੀ ਹੈ ਘੰਟੇ ਕਿੰਨੇ ਲਾਉਣਾ, ਘੰਟਿਆਂ ਨਾਲ ਗਿਣੀ ਜਾਂਦੀ ਹੈ। ਜੇ ਤੁਸੀਂ 90 ਘੰਟੇ ਰੋਜ਼ ਘੰਟਾ ਘੰਟਾ ਬੈਠੋ, 90 ਦਿਨਾਂ ਦੇ ਵਿੱਚ ਚੱਲੇ ਚੱਲੋ, 90 ਦਿਨਾਂ ਵਿੱਚ ਐਂ ਹੋ ਜਾਊਗਾ ਵੀ ਗੱਡੀ ਚੱਲ ਪਈ, ਚੱਲ ਪਈ, ਜਦੋਂ ਤੇਰਾ 200 ਘੰਟਾ ਹੋ ਗਿਆ ਦੂਜੇ ਗੇਅਰ 'ਚ ਜਾਏਗਾ। ਇੱਕ ਘੰਟਾ ਰੋਜ਼ ਬੈਠੀ ਜਾਂ 200 ਦਿਨ ਲੱਗੂ, 200 ਦਿਨ ਲੱਗਣਾ, 8-9 ਮਹੀਨੇ ਬਣ ਜਾਣੇ ਆ, ਫਿਰ ਜਾ ਕੇ ਵੀ ਹਾਂ ਬਹੁਤ ਵਧੀਆ ਕੰਮ ਚੱਲ ਰਿਹਾ, ਨਜ਼ਾਰਾ ਆਉਂਦਾ। ਤੇ ਜਿਹਦੇ ਤੇਰਾ 600 ਘੰਟਾ ਪੂਰਾ ਹੋਇਆ, ਫਿਰ ਜਾ ਕੇ ਤੀਜੇ ਗੇਅਰ 'ਚ ਜਾਂਦਾ ਬੰਦਾ, ਅਵਸਥਾ ਚੇਂਜ ਹੋ ਜਾਂਦੀ ਹੈ ਉਹਦੀ, ਮਨ ਟਿਕਣ ਲੱਗ ਜਾਂਦਾ ਹੈ, ਸ਼ਾਂਤ ਰਹਿਣ ਲੱਗ ਜਾਂਦਾ ਹੈ, ਰਸ ਬਣਨ ਲੱਗ ਜਾਂਦਾ ਹੈ। ਆਟੋਮੈਟਿਕ ਗੱਡੀਆਂ ਦੇ ਗੇਅਰ ਪਾਉਣੇ ਨਹੀਂ ਪੈਂਦੇ, ਬਸ ਜਿਵੇਂ ਹੀ ਰੇਸ ਪੂਰੀ ਹੋਈ ਗੇਅਰ ਆਪੇ ਬਦਲ ਜਾਂਦਾ ਹੈ। ਤੂੰ ਘੰਟੇ ਪੂਰੇ ਕਰੀ ਚੱਲ, ਗੇਅਰ ਆਪੇ ਹੀ ਬਦਲ ਦੂ, ਮਾਇੰਡ ਚੇਂਜ ਹੋ ਜੂ। ਘੰਟੇ ਕਰ ਵੀ ਮੈਂ ਬਹਿਣਾ ਇੱਕ ਘੰਟਾ ਬਿਨਾਂ ਹਿੱਲੇ, ਜਮਾਂ ਹੀ ਨਾ ਸਰੀਰ ਹਿੱਲੇ, ਨਾ ਗੋਡਾ, ਨਾ ਮੋਢਾ, ਨਾ ਉਂਗਲ ਹਿੱਲੇ, ਨਾ ਕੋਈ ਪੈਰ ਹਿੱਲੇ, ਜਿੱਥੇ ਪੱਥਰ ਦੀ ਮੂਰਤੀ ਬਣ ਕੇ ਬਹਿ ਜਾ, ਐਂ ਬਹਿ ਜਾ ਬਿਲਕੁਲ ਟਿਕ ਕੇ, ਵੀ ਹਿੱਲਣਾ ਹੀ ਨਹੀਂ, ਆਉਂਦਾ ਜਾਂਦਾ ਸਾਹ ਵੇਖੀ ਚੱਲ, ਜਾਂ ਫਿਰ ਵਾਹਿਗੁਰੂ 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 ਵਾਹਿਗੁਰੂ, ਏਦਾਂ ਕਰੀ ਜਾ, ਤਜਰਬਾ ਕਰਕੇ ਵੇਖੋ। ਸਾਡੇ ਬੰਦੇ ਮੈਡੀਟੇਸ਼ਨ ਕਰਨ ਲੱਗ ਜਾਂਦੇ ਸੁਣ ਕੇ, 10 ਕੁ ਦਿਨ ਕਰਕੇ ਜਾਂ 2 ਕੁ ਦਿਨ ਕਰਕੇ ਥੱਕ ਜਾਣਗੇ, ਮੇਰੀਆਂ ਲੱਤਾਂ ਦੁਖਦੀਆਂ, ਗੋਡੇ ਦੁਖਦੇ ਆ, ਇਹਦੀ ਪ੍ਰਾਪਤੀ ਤੇ ਹੋਊ 90 ਦਿਨ ਬਾਅਦ। ਤੂੰ ਅਜੇ ਹੀ ਭਾਲਦਾ ਵੀ ਹੁਣੇ ਹੀ ਗੱਲ ਬਣ ਜਾਏ, ਇਹਨੂੰ ਟਾਈਮ ਲੱਗੂ। ਆ ਸਾਡਾ ਜਦੋਂ ਕੈਂਪ ਹੁੰਦਾ ਹੈ, ਆ ਸੱਜਣ ਸਾਡੇ ਵਿੱਚ ਬੈਠੇ ਜਿਹੜੇ ਕੈਂਪ ਕਰਕੇ ਆਏ ਹੈ, ਸਾਡੇ ਕੈਂਪ ਦੇ ਵਿੱਚ 100 ਘੰਟੇ ਤੋਂ ਵੱਧ ਹੋ ਜਾਂਦਾ ਚੌਂਕੜਾ ਮਾਰ ਕੇ ਬਹਿਣਾ। 11 ਦਿਨਾਂ 'ਚ ਆਪਾਂ 100 ਘੰਟਾ ਬਾਅਦ ਦਿੰਦੇ ਹਾਂ, ਤੇ ਦੂਜੇ ਗੇਅਰ 'ਚ ਪੈ ਹੀ ਜਾਂਦੀ ਗੱਡੀ ਆਪੇ ਹੀ, ਕਿਉਂਕਿ ਬਹਿ ਗਿਆ 100 ਘੰਟਾ ਲਾ ਲਿਆ ਉਹਨੇ ਪੂਰਾ, ਫਿਰ ਐਂ ਟਿਕ ਜਾਂਦਾ ਮਨ, ਜਿਹੜਾ ਤੇ ਬੈਠੀ ਜਾਊ ਬੈਠੀ ਜਾਊ ਉਹ ਤੀਜੇ 'ਚ ਵੀ ਜਾਊ, ਜਿਹਨੇ ਬਹਿਣਾ ਹੀ ਛੱਡ ਤਾ ਉਹ ਫਿਰ ਖਲੋ ਹੀ ਜਾਂਦਾ, ਪਿੱਛੇ ਨੂੰ ਆ ਜਾਂਦਾ ਫਿਰ, ਕਿਉਂਕਿ ਗਾਂ ਤੁਰਿਆ ਹੀ ਨਹੀਂ, ਮਿਹਨਤ ਛੱਡਤੀ। ਤੇ ਜਿਹੜਾ ਬੰਦਾ ਮਿਹਨਤ ਕਰਦਾ ਰਹਿੰਦਾ ਕਰਦਾ ਰਹਿੰਦਾ, ਉਹ ਫਿਰ ਕਮਾਲ ਦਾ ਮਾਇੰਡ ਸੈੱਟ ਬਣਦਾ। ਕੁਛ ਹੋਈ ਜਾ ਵੀਰੋ, ਹੁਣ ਵੇਖੋ, ਖਾਜ ਹੁੰਦੀ ਸੀ ਤੂੰ ਹਿੱਲਿਆ ਨਹੀਂ, ਲੱਤ 'ਚ ਦਰਦ ਹੁੰਦਾ ਸੀ ਤੂੰ ਹਿੱਲਿਆ ਨਹੀਂ, ਐਂ ਹੋਊ ਫਿਰ ਵੇਖੀ, ਕਮਾਲ ਇਹ ਵਰਤੂ ਤੇਰਾ ਮਨ ਸਿੱਖ ਜੂ, ਦਰਦ ਹੋ ਰਿਹਾ ਲੱਤ 'ਚ ਤੂੰ ਹਿੱਲਿਆ ਹੀ ਨਹੀਂ, ਖਾਜ ਹੋਈ ਤੂੰ ਹਿੱਲਿਆ ਨਹੀਂ, ਅੰਗੂਠਾ ਨਹੀਂ ਹਿਲਾਇਆ, ਲੱਤ ਨਹੀਂ ਹਿਲਾਈ, ਬਾਂਹ ਨਹੀਂ ਹਿਲਾਈ, ਤੈ ਮਨ ਆਪਣਾ ਕਾਇਮ ਰੱਖਿਆ, ਐਂ ਹੋਣਾ ਕਮਾਲ ਹੋ ਜੂ, 6 ਮਹੀਨਿਆਂ ਬਾਅਦ ਤੈਨੂੰ ਕੋਈ ਗਾਲ ਕੱਢ ਦੂ, ਤੂੰ ਰਿਐਕਟ ਹੀ ਨਹੀਂ ਕਰਨਾ, ਤੂੰ ਹਿੱਲਣਾ ਹੀ ਨਹੀਂ, ਤੂੰ ਕੋਈ ਨਹੀਂ, ਮੂੰਹ ਜ਼ਬਾਨ ਆਪਦੀ ਗੰਦੀ ਕਰਦਾ, ਮੇਰਾ ਕੀ ਜਾਂਦਾ, ਦਿਮਾਗ ਟ੍ਰੇਨਡ ਕਰ ਲਿਆ, ਹਿੱਲਿਆ ਖਾਜ ਤੋਂ ਨਹੀਂ, ਪਰ ਨੁਕਸਾਨ ਹੋ ਗਿਆ ਇਹਨੂੰ ਫਰਕ ਨਹੀਂ ਫਿਰ ਪੈਣ ਲੱਗਦਾ, ਕਿਉਂਕਿ ਟ੍ਰੇਨਡ ਹੋ ਗਿਆ ਰਿਐਕਟ ਨਹੀਂ ਕਰਨਾ, ਹੋਈ ਜਾਣ ਦੇ ਖਾਜ ਰਿਐਕਟ ਨਹੀਂ ਕਰਨਾ, ਦਰਦ ਹੁੰਦਾ ਹੋਈ ਜਾਣ ਦੇ ਰਿਐਕਟ ਨਹੀਂ ਕਰਨਾ, ਇੱਦਾਂ ਹੀ ਫਿਰ ਕਹਿੰਦਾ ਉਹ ਗਾਲ ਕੱਢ ਗਿਆ ਯਾਰ ਰਿਐਕਟ ਨਹੀਂ ਕਰਨਾ, ਫਲਾਣੇ ਦੀ ਮੌਤ ਹੋ ਗਈ ਦੋਸਤ ਸੀ ਪੱਕਾ ਚੱਲ ਦੁਨੀਆਂ ਚੋਂ ਜਾਣਾ ਹੀ ਹੈ, ਮਾਇੰਡ ਰਿਐਕਟ ਨਹੀਂ ਫਿਰ ਕਰਦਾ, ਸਿੱਖ ਜਾਂਦਾ ਟ੍ਰੇਨਡ ਹੋ ਜਾਂਦਾ। ਤਾਂ ਇਹ ਮੈਂ ਬੇਨਤੀ ਬਹੁਤ ਵਾਰ ਕੀਤੀ ਹੈ ਵੀ ਆਦਤ ਪਾਓ ਬਹਿਣ ਦੀ। ਇਸੇ ਲਈ ਜਿਹੜਾ ਗੁਰੂ ਸਾਹਿਬ ਦੇ ਵੇਲੇ ਦੀਆਂ ਅਸੀਂ ਗੱਲਾਂ ਕਰਦੇ ਹਾਂ ਨਾ, ਦਸ਼ਮੇਸ਼ ਪਿਤਾ ਅਨੰਦਪੁਰ ਸਾਹਿਬ ਦੀਆਂ ਧਰਤੀਆਂ, ਉਹ ਤੇ ਸਵੇਰੇ 2-2 ਵਜੇ ਡੋਲ ਖੜਕ ਜਾਂਦੇ ਸੀ ਸਾਰੇ, ਇਹ ਤੇ ਸਾਡੇ ਸਾਹਮਣੇ ਵੇਖਣ ਦੀਆਂ ਹੀ ਗੱਲਾਂ, 2-2 3-3 ਵਜੇ 4-4 ਵਜੇ ਸਾਰਾ ਪਿੰਡ ਜਾਗ ਪੈਂਦਾ ਹੁੰਦਾ ਸੀ, ਮੁਰਗੇ ਬਾਂਗਾਂ ਦਿੰਦੇ ਹੁੰਦੇ ਸੀ, ਬਾਂਗ ਤੇ ਉੱਠਦੇ ਰਹੇ ਆਪਾਂ ਵੀ, ਵੇਖਿਆ ਹੀ ਹੈ ਵੀ ਬਾਂਗਾਂ ਕਿਵੇਂ ਹੁੰਦੀਆਂ ਸੀ, ਕਿਵੇਂ ਲੋਕ ਉੱਠਦੇ ਹੁੰਦੇ ਸੀ। ਟਾਈਮ ਨਾਲ ਜਾਗਦੇ ਤੇ ਆਪਾਂ ਵੇਖਿਆ ਤੇ ਅੱਜ ਕੱਲ ਜ਼ਮਾਨਾ ਬਦਲ ਗਿਆ, 8-8 ਵਜੇ 10-10 ਵਜੇ ਦਾ ਹੁਣ ਯੁੱਗ ਚੱਲ ਪਿਆ। ਸ਼ਹਿਰਾਂ ਚ ਵੇਖ ਲਓ, ਪਿੰਡਾਂ ਚ ਹੁਣ ਤੇ 8-9 ਵਜੇ ਤੱਕ ਏਦਾਂ ਹੀ ਹੈ। ਪਰ ਸਵੇਰੇ ਸਵਖਤ ਉੱਠਣਾ ਤੇ ਜਿਹੜੇ ਵੇਲੇ ਦੀਆਂ ਗੱਲਾਂ ਅਸੀਂ ਆਨੰਦਪੁਰ ਸਾਹਿਬ ਦੀਆਂ ਕਰਦੇ ਹਾਂ, ਉਹ ਤੇ ਗੱਲ ਹੀ ਕੋਈ ਹੋਰ ਸੀ। ਉਹ ਤੇ ਇੱਦਾਂ ਚੌਂਕੜੇ ਮਾਰ ਲੈਣੇ, ਬਹਿ ਜਾਣਾ, ਇੱਕ ਰਸ, ਅੱਖਾਂ ਬੰਦ ਨੇ, ਸਾਜ ਵੱਜ ਰਹੇ ਨੇ, ਜਿਵੇਂ ਪੱਥਰ ਦੀਆਂ ਮੂਰਤੀਆਂ ਹੁੰਦੀਆਂ, ਐਂ ਬਹਿਣਾ ਸਾਰਿਆਂ ਨੇ। ਹਿੱਲ ਕਿੱਥੇ ਜਾਣਗੇ ਮਨ, ਟਿਕੇ ਤੇ ਟਿਕੇ, ਜੁੜ ਗਏ ਤੇ ਜੁੜ ਗਏ। ਗਹਿਰਾ ਅਸਰ ਮਨ ਤੇ ਸੀ, ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਕਾਲੀ ਰਾਤ ਵਿੱਚ ਤਾਰੇ ਜਾਗਦੇ ਐ ਕੋਈ ਕੋਈ, ਏਦਾਂ ਕਹਿੰਦੇ ਐ, ਸੰਸਾਰ ਕਾਲਾ ਅੰਧੇਰਾ, ਇਹਦੇ ਵਿੱਚ ਕੋਈ ਕੋਈ ਜਾਗਿਆ ਹੋਇਆ ਬੰਦਾ ਹੈ, ਬਾਕੀ ਤਾਂ ਸੁੱਤੇ ਆਉਂਦੀ ਹੋਈ ਹੈ ਸਾਰੀ ਦੁਨੀਆ, ਕੋਈ ਕੋਈ ਜਾਗਿਆ ਹੋਇਆ ਅਵੇਅਰ, ਜਿਹੜਾ ਸੁੱਤਾ ਪਿਆ ਜਾਗ ਪਿਆ। ਤੇ ਇਸੇ ਕਰਕੇ ਗੁਰੂ ਜੀ ਕਹਿੰਦੇ ਆ, ਭਾਈ ਜਾਗੀਏ। ਲੋ ਨਾਲ ਪੜੋ ਥੋੜਾ ਜਿਹਾ, ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰੇ ਜੀ
ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰੇ ਜੀ
ਸਾਰੇ ਬੋਲ ਲਓ ਭਾਈ।
ਵਾਜਾ ਮਾਰ ਜਗਾਵੇ ਬਾਣੀ, ਵਾਜਾ ਮਾਰ ਜਗਾਵੇ,
ਵਾਜਾ ਮਾਰ ਜਗਾਵੇ ਬਾਣੀ, ਵਾਜਾ ਮਾਰ ਜਗਾਵੇ ਬਾਣੀ,
ਜਗਾਵੇ ਬਾਣੀ, ਵਾਜਾ ਮਾਰ ਜਗਾਵੇ ਬਾਣੀ,
ਵਾਜਾ ਮਾਰ ਜਗਾਵੇ ਬਾਣੀ, ਮਾਰ ਜਗਾਵੇ
ਭਾਈ। ਜਾਗਣ ਦੀ ਲੋੜ ਹੈ, ਸਮਾਂ ਲੰਘਦਾ ਜਾ ਰਿਹਾ ਤੇ ਜੀਵਨ ਪਦਵੀ ਅਬਮੋਹੇ, ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਣਾਈ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਅਸਲੀ ਜੀਵਨ ਪਦਵੀ ਪ੍ਰਾਪਤ ਹੋ ਗਈ, ਬੰਦੇ ਬਣ ਗਏ ਪਰ ਅਸੀਂ ਅਸਲੀ ਪਦਵੀ ਨਹੀਂ ਅਜੇ ਬੰਦਿਆਂ ਵਾਲੀ ਮਿਲੀ ਸਾਨੂੰ, ਅਸਲੀ ਪਦਵੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਅਸੀਂ ਚਾਹੀਏ ਤੇ ਰੱਬ ਬਣ ਕੇ ਵੀ ਜੀ ਸਕਦੇ ਹਾਂ, ਅਸੀਂ ਚਾਹੀਏ ਦੇਵਤੇ ਬਣ ਕੇ ਵੀ ਜੀ ਸਕਦੇ ਹਾਂ, ਅਸੀਂ ਚਾਹੀਏ ਤੇ ਪਸ਼ੂ ਬਣ ਕੇ ਵੀ ਜੀ ਸਕਦੇ ਹਾਂ। ਜਮਾਂ ਹੀ ਥੱਲੇ ਹੀ ਖੜੇ ਹੀ ਰਹੀਏ, ਤੁਰੀਏ ਹੀ ਨਾ, ਪਹਿਲੇ ਗੇਅਰ ਚ ਹੀ ਰਹਿਣਾ ਹੈ ਜਾਂ ਫਿਰ ਬਿਲਕੁਲ ਸੱਤਵੇਂ ਤੱਕ ਵੀ ਜਾ ਸਕਦੇ ਹਾਂ, ਸਾਡੀ ਮਰਜ਼ੀ, ਜਿੱਥੇ ਮਰਜ਼ੀ ਪਹੁੰਚ। ਪ੍ਰੈਕਟਿਸ ਹੈ, ਮਿਹਨਤ ਹੈ, ਘਾਲਣਾ ਹੈ, ਜਿੰਨੀ ਮਰਜ਼ੀ ਘਾਲ ਲਓ। ਤੇ ਜਿਹੜਾ ਗੁਰੂ ਸਾਹਿਬ ਦੇ ਵੇਲੇ ਦਾ ਸਮਾਂ ਹੈ, ਬਾਕੀ ਇੱਕ ਗੱਲ ਹੋਰ ਵੀ ਹੁੰਦੀ ਹੈ, ਮਾਹੌਲ ਦਾ ਵੀ ਬੜਾ ਅਸਰ ਹੁੰਦਾ। ਸਾਡੇ ਆਲੇ ਦੁਆਲੇ ਵੇਖਦੇ ਹਾਂ ਵੀ ਉਹ ਵੀ ਤੇ ਇਹੋ ਜਿਹੀ ਨੇ, ਫਲਾਣਾ ਵੀ ਇਹੋ ਜਿਹਾ ਹੀ ਹੈ, ਫਲਾਣਾ ਵੀ ਇਹੋ ਜਿਹਾ ਹੀ ਹੈ, ਉਹੋ ਜਿਹੀ ਹੋ ਗਏ। ਹੁਣ ਆਪਾਂ ਜਿੰਨੇ ਇੱਥੇ ਰਹਿੰਦੇ ਹਾਂ ਹੁਣ ਸਾਨੂੰ ਪਤਾ ਵੀ ਪਿੰਡ ਦੇ ਵਿੱਚ ਕਿਹਦੇ ਕੀ ਹੋਇਆ, ਸਾਨੂੰ ਸਾਰੇ ਪਿੰਡ ਦਾ ਪਤਾ। ਆਪਾਂ ਕੋਈ ਲੁਧਿਆਣੇ ਘਰ ਪਾ ਲਏ ਸਾਡੇ ਚੋਂ, ਲੁਧਿਆਣੇ 'ਚ ਨਹੀਂ ਬਹੁਤਾ ਪਤਾ ਹੁੰਦਾ ਵੀ ਗਵਾਂਢ 'ਚ ਕੀ ਹੋ ਰਿਹਾ। ਲੁਧਿਆਣੇ ਵਾਲਿਆਂ ਨੂੰ ਨਹੀਂ ਪਤਾ, ਪਿੰਡਾਂ ਵਾਲਿਆਂ ਨੂੰ ਸਾਰਾ ਪਤਾ। ਹੁਣ ਆਪਾਂ ਜਦੋਂ ਲੁਧਿਆਣੇ ਗਏ ਉੱਥੇ ਬਦਲ ਕੇ ਜਾ ਕੇ, ਅਤੇ ਜੇ ਸਾਡੇ 'ਚੋਂ ਕੋਈ ਦਿੱਲੀ ਚਲਿਆ ਜਾਵੇ ਉੱਥੇ ਲੈ ਲਵੇ ਘਰ ਘੁਰ, ਕੋਈ ਕੰਮ ਮਿਲ ਜੇ ਇਹੋ ਜਿਹਾ। ਜੇ ਦਿੱਲੀ ਗਏ ਅਸੀਂ ਓਨਾ ਹੀ ਤੇਜ਼ ਹੋ ਜਾਣਾ ਕਿਉਂਕਿ ਮਾਹੌਲ ਇਹੋ ਜਿਹਾ ਤੇਜ਼ ਕਰਤਾ ਮਾਹੌਲ ਨੇ, ਢਿੱਲੇ ਰਹਿਣ ਨਹੀਂ ਰਿਹਾ ਨਹੀਂ ਜਾਣਾ। ਅਤੇ ਜੇ ਸਾਡੇ 'ਚੋਂ ਕੋਈ ਅਮਰੀਕਾ ਅਮਰੂਕਾ ਲੰਘ ਜੇ ਉੱਥੇ ਜਾ ਕੇ ਜਮਾਂ ਹੀ ਬੰਦਾ ਬਦਲ ਜਾਂਦਾ। ਉੱਥੇ ਪਾਰਕ 'ਚ ਸੈਰ ਵੀ ਕਰਨ ਜਾਊ, ਤੁਰਨ ਵੀ ਜਾਊ, ਪਿਕਨਿਕ ਵੀ ਜਾਊ, ਚੇਂਜ ਹੋ ਗਿਆ ਸਾਰਾ ਕੁਛ ਮਾਹੌਲ। ਅਤੇ ਜਿਹੜਾ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਆਪ ਰਹਿੰਦੇ ਸੀ ਉਦੋਂ ਦਾ ਮਾਹੌਲ ਹੀ ਕੁਝ ਵੱਖਰਾ ਸੀ। ਉਹ ਕਿਹੋ ਜਿਹਾ ਆਨੰਦ ਆਨੰਦਪੁਰ ਸਾਹਿਬ ਦੀ ਧਰਤੀ ਦਾ ਸੀ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਰਹਿੰਦੇ ਸੀ। ਉਹ ਇੱਕ ਮਾਹੌਲ ਬੜਾ ਕਮਾਲ ਦਾ ਸੀ, ਮਾਹੌਲ ਹੀ ਤੇ ਖਿੱਚ ਲੈਂਦਾ ਸੀ। ਆ ਨਿੱਕੇ ਹੁੰਦੇ ਸੀ ਰਾੜਾ ਸਾਹਿਬ ਜਾਂਦੇ ਰਹੇ ਹਾਂ, ਇਹ ਸੱਚੀ ਗੱਲ ਸੀ ਕਿ 3 ਵਜੇ ਤੋਂ ਬਾਅਦ ਉੱਥੇ ਕਿਸੇ ਨੂੰ ਸੌਣ ਨਹੀਂ ਸੀ ਦਿੰਦੇ ਹੁੰਦੇ, ਇਹ ਸੱਚ ਸੀ। ਦਰਵਾਜ਼ੇ ਖੜਕਾਈ ਜਾਣੇ ਉਹਨਾਂ ਨੇ ਵੀ ਉੱਠੋ ਭਾਈ ਉੱਠੋ ਭਾਈ, ਨਿੱਕੇ ਨਿੱਕੇ ਹੁੰਦੇ ਵੀ ਉੱਠਣਾ ਪੈਂਦਾ ਸੀ, ਨਹਾਉਣਾ ਵੀ ਪੈਂਦਾ ਸੀ, ਬਹਿਣਾ ਵੀ ਪੈਂਦਾ ਸੀ, ਆਸਾ ਦੀ ਵਾਰ ਵਿੱਚ ਵੀ ਜਾਣਾ ਪੈਂਦਾ ਸੀ, ਕਰਨਾ ਹੀ ਪੈਂਦਾ ਸੀ। ਮਾਹੌਲ ਇਹੋ ਜਿਹਾ ਹੁੰਦਾ, ਸਮਾਂ ਇੱਦਾਂ ਦਾ ਹੁੰਦਾ। ਤੇ ਅੱਜ ਭਾਈ ਆਲੇ ਦੁਆਲੇ ਵਾਲਾ ਮਾਹੌਲ ਤੇ ਇਹੋ ਜਿਹਾ ਹੈ ਨਹੀਂ, ਸਾਨੂੰ ਮਿਹਨਤ ਕਰਕੇ ਬਣਾਉਣਾ ਪਊ। ਬਲੇਮ ਗੇਮ ਨਹੀਂ ਖੇਡ ਸਕਦੇ ਵੀ ਮਾਹੌਲ ਹੀ ਹੁਣ ਆਲੇ ਦੁਆਲੇ ਦਾ ਇਹੋ ਜਿਹਾ, ਅਸੀਂ ਕੀ ਕਰੀਏ, ਮਾਹੌਲ ਤੇ ਫਿਰ ਬਣਾਉਣੇ ਪੈਣਗੇ ਭਾਈ, ਸਾਨੂੰ ਹਿੰਮਤ ਕਰਨੀ ਪਊ। ਬਾਕੀ ਢਿੱਲੇ ਆ ਢਿੱਲੇ ਰਹਿਣ ਦਿਓ, ਆਪਾਂ ਹਿੰਮਤ ਕਰੀਏ। ਆਲਾ ਦੁਆਲਾ ਉਹੋ ਜਿਹਾ ਮਾਹੌਲ ਹੈ ਨਹੀਂ, ਪਰ ਆਪਾਂ ਆਪਣੇ ਅੰਦਰ ਦਾ ਆਨੰਦਪੁਰ ਤੇ ਬਣਾਉਣਾ ਪੈਣਾ ਨਾ ਸਾਨੂੰ, ਜੇ ਬਾਹਰਲਾ ਨਹੀਂ ਤੇ ਅੰਦਰ ਦੀ ਮਿਹਨਤ ਤੇ ਸਾਨੂੰ ਫਿਰ ਕਰਨੀ ਪੈਣੀ ਹੈ। ਸੋ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਧੰਨ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ, ਆਪਾਂ ਕੱਲ ਵੀ ਮੈਂ ਬੇਨਤੀ ਕੀਤੀ ਸੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਘੇਰਾ ਲੰਮਾ ਪਿਆ ਰਿਹਾ, 9 ਮਹੀਨੇ ਦੇ ਲਾਗੇ ਹੋ ਗਿਆ, ਨਾ ਕੋਈ ਚੀਜ਼ ਅੰਦਰ ਜਾਏ ਨਾ ਕੋਈ ਚੀਜ਼ ਬਾਹਰ ਜਾਏ, ਆਖਿਰਕਾਰ ਫੈਸਲੇ ਹੋ ਗਏ ਆਨੰਦਪੁਰ ਛੱਡਣਾ ਪੈਣਾ ਹੈ। ਤੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੇ ਆਨੰਦਪੁਰ ਵਿੱਚ ਗੇੜਾ ਲਾਇਆ, ਕੱਲੀ ਕੱਲੀ ਗਲੀ ਵਿੱਚ ਦਸ਼ਮੇਸ਼ ਪਿਤਾ ਗਏ। ਤੇ ਆ 20 ਦਸੰਬਰ ਆ ਚੱਲਾ, 2 ਦਿਨ ਰਹਿ ਗਏ ਵੇਖ ਲਓ, 20 ਦਸੰਬਰ ਅੱਜ 18 ਹੋ ਗਈ, ਕੱਲ 19 ਹੈ, ਪਰਸੋਂ 20 ਹੈ। ਠੰਡ ਵੇਖੋ ਕਿਹੋ ਜਿਹੀ ਹੈ, ਇਸ ਮਹੀਨੇ ਵਿੱਚ ਛੱਡਣਾ ਪੈਣਾ ਆਨੰਦਪੁਰ। ਆਹ ਜਿਹੜਾ ਮਹੀਨਾ ਹੈ ਨਾ ਗੁਰਮੁਖੋ, ਇਹ ਸਾਰਿਆਂ ਦਾ ਜੀ ਕਰਦਾ ਘਰੇ ਹੀ ਰਹੀਏ। ਮੈਂ ਦੀਵਾਨ ਐਤਕੀ ਯੂਪੀ ਦੇ ਉੱਤੇ ਇੱਕ ਜਗ੍ਹਾ, MP ਦੇ ਉੱਤੇ ਜਨਵਰੀ ਚ, ਉੱਤਰਾਖੰਡ ਵਿੱਚ ਦੀਵਾਨ ਦੇ ਉੱਤੇ, ਮੈਨੂੰ ਮੇਰੇ ਸਿੰਘ ਸਾਰੇ ਇਕੱਠੇ ਹੋ ਗਏ ਆ ਵੀ ਗੱਲਾਂ ਕਰਨ। ਕਹਿੰਦੇ ਜਨਵਰੀ ਮਸਾਂ ਆਉਂਦੀ ਹੈ, ਠੰਡ ਦਾ ਟਾਈਮ ਹੁੰਦਾ ਹੈ, ਵੀ ਜਿੱਦਾਂ ਰਾਤ ਮੌਸਮ ਸੋਹਣਾ ਠੰਡਾ ਠੰਡਾ, ਆਪਦੇ ਘਰੇ ਬੰਦਾ ਰਜਾਈ 'ਚ ਬੈਠਾ ਮੂੰਗਫਲੀ ਖਾਂਦਾ, ਕੋਈ ਰਿਉੜੀਆਂ ਖਾਂਦਾ। ਲੋਹੜੀ ਵਾਲੇ ਦਿਨ ਵੀ ਅਸੀਂ, ਤੁਸੀਂ ਕਹਿਤਾ ਚਲੋ ਟ੍ਰੇਨ 'ਚ ਚੜ੍ਹ ਜਾਓ ਵੀ ਆਪਾਂ ਚੱਲੀਏ ਦੀਵਾਨ ਲਾਉਣਾ, ਵੀ ਇਹ ਮਹੀਨਾ ਇੱਦਾਂ ਦਾ ਵੀ ਦੀਵਾਨ ਬਾਹਰ ਨਾ ਦਿਓ, ਇਹੋ ਜਿਹਾ ਸਮਾਗਮ ਹੋਵੇ ਵੀ ਦਿਨੇ ਦਿਨੇ ਦੀਵਾਨ ਲਾਈਏ, ਰਾਤ ਨੂੰ ਘਰੇ ਆ ਜਾਈਏ, ਠੰਡ ਦੇ ਵਿੱਚ ਬਾਹਰੋਂ ਨਿਕਲਣ ਨੂੰ ਜੀ ਨਹੀਂ ਕਰਦਾ, ਤੇ ਆਪਾਂ ਧੁੰਦਾਂ 'ਚ ਸਫ਼ਰ ਹੀ ਕਰੀ ਜਾਵਾਂਗੇ, ਸਫ਼ਰ ਹੀ ਕਰੀ ਜਾਵਾਂ, ਸਾਡਾ ਤਾਂ ਮਹੀਨਾ ਸੜਕਾਂ 'ਤੇ ਹੀ ਲੰਘ ਜੂ, ਗੱਡੀਆਂ ਹੀ ਭਜਾਉਂਦੇ ਫਿਰਾਂਗੇ ਆਪਾਂ। ਤੇ ਇਹ ਮੇਰੇ ਜਥੇ ਦੀ ਗੱਲ ਨਹੀਂ ਹੈ, ਸਾਡੀ ਵੀ ਗੱਲ ਏਦਾਂ ਹੀ ਹੈ। ਮੇਰਾ ਵੀ ਮਨ ਕਰਦਾ ਵੀ ਦਿਨੇ ਦਿਨੇ ਦੀਵਾਨ ਹੋਇਆ, ਰਾਤ ਨੂੰ ਚਲੋ ਬੰਦਾ ਥੋੜ੍ਹਾ ਆਰਾਮ ਨਾਲ, ਮੌਸਮ ਠੰਡਾ ਹੈ, ਘਰੋਂ ਨਿਕਲਣ ਨੂੰ ਰਜਾਈ 'ਚੋਂ ਲੱਤ ਪੈਰ ਕੱਢਣ ਨੂੰ ਬਾਹਰ ਜੀ ਨਹੀਂ ਕਰਦਾ, ਇਹ ਇੱਦਾਂ ਦਾ ਵੈਦਰ ਹੁੰਦਾ ਹੈ। ਤੇ ਮੇਰੀ ਉਹ ਮਾਵੋ ਭੈਣੋ ਜਿਨ੍ਹਾਂ ਦੇ ਧੀਆਂ ਪੁੱਤ ਬਾਹਰ ਗਏ ਹੈ ਨਾ, ਉਹ ਅੱਜ ਵਾਲੇ ਦਿਨਾਂ ਨੂੰ ਬਹੁਤ ਯਾਦ ਕਰਦੇ ਆ, ਅਮਰੀਕਾ ਕੈਨੇਡਾ 'ਚ ਬੈਠੇ ਉਹ ਯਾਦ ਕਰਦੇ ਵੀ ਬੇਬੇ ਨੇ ਪਿੰਨੀਆਂ ਬਣਾ ਲਈਆਂ ਹੋਣਗੀਆਂ, ਬੇਬੇ ਨੇ ਖੋਆ ਮਾਰ ਲਿਆ ਹੋਣਾ, ਬੇਬੇ ਨੇ ਵੇਸਣ ਦੀਆਂ ਪਿੰਨੀਆਂ ਬਣਾ ਲਈਆਂ, ਉਹ ਇਹਨਾਂ ਇਹ ਦਿਨਾਂ ਨੂੰ ਬਹੁਤ ਯਾਦ ਕਰਦੇ, ਮਿਸ ਕਰਦੇ ਬੱਚੇ। ਆਹ ਇੱਕ ਮਹੀਨਾ ਇੱਦਾਂ ਦਾ ਆਉਂਦਾ ਜਿਹੜਾ ਪੋਹ ਦਾ ਮਹੀਨਾ ਨਾ, ਇਹ ਬੜਾ ਠੰਡਾ ਤੇ ਆਪਣੇ ਘਰ ਰਹਿਣ ਨੂੰ ਜੀ ਕਰਦਾ ਹੈ। ਮੌਸਮ ਦੇ ਵਿੱਚ ਬੰਦੇ ਦਾ ਘਰੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ, ਤੁਹਾਡਾ ਲੁਧਿਆਣੇ ਤੱਕ ਜਾਣ ਨੂੰ ਜੀ ਨਹੀਂ ਕਰਦਾ। ਦਿਨ ਛੋਟਾ ਜਿਹਾ ਹੁੰਦਾ, ਦਿਨ ਚੜ੍ਹਦਾ ਤੇ ਨਿਬੜ ਜਾਂਦਾ, ਛੋਟਾ ਜਿਹਾ ਦਿਨ ਹੁੰਦਾ। ਆ ਹੁਣ ਤੁਸੀਂ ਵੇਖ ਲਓ ਵੀ ਕਿਹੜਾ ਟਾਈਮ ਹੋਇਆ ਪਿਆ, ਅਜੇ ਵੀ 3 ਵਜੇ ਹੋਏ ਆ ਤੇ ਧੁੰਦ ਅੱਜ ਤੇ ਸੂਰਜ ਵੇਖਿਆ ਹੀ ਨਹੀਂ ਆਪਾਂ, ਸਵੇਰ ਸਵੇਰ ਹੀ ਲੱਗਦੀ ਹੈ ਤੇ ਸ਼ਾਮ ਸ਼ੁਰੂ ਹੋ ਚੁੱਕੀ ਹੈ ਪੈਣੀ, ਹੋਰ 2 ਘੰਟਿਆਂ ਨੂੰ ਹਨੇਰਾ ਪੈਣ ਲੱਗ ਜਾਂਦਾ ਹੈ। ਤੇ ਇਹ ਛੋਟੇ ਦਿਨ ਹੁੰਦੇ ਆ, ਇਹਨਾਂ ਦਿਨਾਂ ਦੇ ਵਿੱਚ ਹਰ ਬੰਦੇ ਦਾ ਆਪਦੇ ਘਰੇ ਰਹਿਣ ਨੂੰ ਜੀ ਕਰਦਾ, ਇਹਨਾਂ ਦਿਨਾਂ ਚ ਘਰ ਛੱਡਣਾ ਬਹੁਤ ਔਖਾ ਲੱਗਦਾ, ਬਿਸਤਰਾ ਛੱਡਣਾ, ਰਜਾਈ ਛੱਡਣੀ, ਘਰ ਛੱਡਣਾ ਬਹੁਤ ਔਖਾ ਲੱਗਦਾ। ਜਿਹੜਾ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਰੇ ਪਰਿਵਾਰ ਨੂੰ ਸਤਿਗੁਰਾਂ ਨੂੰ ਇਹ ਮਹੀਨੇ ਦੇ ਵਿੱਚ ਜਾ ਕੇ, ਤੇ ਨਾਲੇ ਸਭ ਤੋਂ ਛੋਟਾ ਦਿਨ ਪਰਸੋਂ ਦਾ ਹੈ, 22 ਦਸੰਬਰ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ, 23 ਤੋਂ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤੇ ਸਭ ਤੋਂ ਛੋਟਾ ਦਿਨ ਹੁੰਦਾ ਹੈ ਸਾਲ ਦਾ, ਜਿਸ ਦਿਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਵੱਡਾ ਸਾਕਾ ਹੋਇਆ, ਇਹਨਾਂ ਛੋਟਿਆਂ ਦਿਨਾਂ ਦੇ ਵਿੱਚ ਵੱਡੇ ਸਾਕੇ ਹੋਏ ਹੈ। ਦਿਨ ਛੋਟੇ ਹੁੰਦੇ ਹੈ, ਹਰ ਬੰਦੇ ਦਾ ਘਰੇ ਰਹਿਣ ਨੂੰ ਜੀ ਕਰਦਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇਹਨਾਂ ਦਿਨਾਂ ਦੇ ਵਿੱਚ ਆਪਣਾ ਪਰਿਵਾਰ, ਆਪਣਾ ਘਰ ਛੱਡਣਾ ਪੈ ਗਿਆ। ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਗੇੜਾ ਦਿੱਤਾ ਤੇ ਸੱਚੇ ਪਾਤਸ਼ਾਹ ਨੇ ਚੱਲੇ ਛੱਡ ਕੇ ਆਨੰਦਪੁਰ ਸ਼ਹਿਰ ਨੂੰ। ਲੋ ਕਵਿਤਾ ਆਪਾਂ ਨਾਲ ਨਾਲ ਸੁਣਦੇ ਹਾਂ। ਸਾਰਿਆਂ ਨੂੰ ਇਕੱਠਿਆ ਕੀਤਾ, ਕਿਵੇਂ ਕਿਵੇਂ ਕਾਫਲੇ ਜਾਣਗੇ, ਅੱਗੇ ਭਾਈ ਦਇਆ ਸਿੰਘ ਹੋਣੀ ਲੱਗਣਗੇ, ਨਾਲ ਉਹਨਾਂ ਦੇ ਕਿਹੜੇ ਕਿਹੜੇ ਸਿੰਘ ਹੋਣਗੇ, ਮਾਤਾ ਗੁਜਰ ਕੌਰ ਸਾਹਿਬਜ਼ਾਦੇ ਵਿਚਾਲੇ ਰਹਿਣਗੇ, ਫਿਰ ਦਸ਼ਮੇਸ਼ ਪਿਤਾ, ਫਿਰ ਨਾਲ ਹੀ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ। ਹਮਲਾ ਪਿੱਛੋਂ ਵੀ ਹੋ ਸਕਦਾ ਹੈ, ਜ਼ਿਆਦਾ ਖਤਰਾ ਪਿੱਛੇ ਕਾਫਲੇ ਦੇ ਪਿੱਛੇ ਹਮਲਾ ਹੋਣ ਦਾ ਜ਼ਿਆਦਾ ਖਤਰਾ ਹੈ, ਖਿਆਲ ਰੱਖਿਓ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 20 ਦਸੰਬਰ 6 ਪੋਹ ਦੀ ਰਾਤ ਨੂੰ ਛੱਡਿਆ, 20 ਦਸੰਬਰ 6 ਪੋਹ ਰਾਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ। ਵੱਡਾ ਕਾਫਲਾ ਸ੍ਰੀ ਆਨੰਦਪੁਰ ਸਾਹਿਬ ਤੋਂ ਤੁਰਿਆ। ਮੈਂ ਕੱਲ ਵੀ ਬੇਨਤੀ ਕੀਤੀ ਹੈ, ਸਤਿਗੁਰ ਦਾ 30 ਸਾਲ ਦੇ ਕਰੀਬ ਆਨੰਦਪੁਰ ਸਾਹਿਬ ਰਹਿਣਾ, ਆਨੰਦਪੁਰ ਸਾਹਿਬ ਦਾ ਨਾਮ ਆਪ ਰੱਖਣਾ, ਆਨੰਦਪੁਰ ਸਾਹਿਬ ਨੂੰ ਵਸਾਉਣਾ, ਵੱਡੇ ਵੱਡੇ ਕਿਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਬਣੇ, ਪਾਤਸ਼ਾਹ ਦਾ ਵਿਆਹ ਉੱਥੇ ਹੋਇਆ, ਗੁਰੂ ਕਾ ਲਾਹੌਰ ਥੋੜਾ ਨੇੜੇ ਹੀ ਵਸਾਇਆ ਸੀ, ਜਦੋਂ ਗੁਰੂ ਕੇ ਲਾਹੌਰ ਆਨੰਦ ਕਾਰਜ ਗੁਰੂ ਸਾਹਿਬ ਦੇ ਹੋਏ, ਵਿਆਹ ਇੱਥੇ ਹੋਇਆ, 3 ਸਾਹਿਬਜ਼ਾਦਿਆਂ ਦਾ ਜਨਮ, ਬਾਬਾ ਅਜੀਤ ਸਿੰਘ ਦਾ ਜਨਮ ਪਾਉਂਟਾ ਸਾਹਿਬ ਦੀ ਧਰਤੀ ਤੇ ਹੋਇਆ, ਤੇ 3 ਸਾਹਿਬਜ਼ਾਦਿਆਂ ਦਾ ਜਨਮ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਬੜੀਆਂ ਜਾਦਾਂ ਜੁੜੀਆਂ ਹੁੰਦੀਆਂ, ਜਿੱਥੇ ਬੱਚੇ ਪੈਦਾ ਹੋਏ ਹੋਣ, ਘਰ ਹੁੰਦਾ, ਪਰਿਵਾਰ ਹੁੰਦਾ, ਆਪਣਾ ਵਸਾਇਆ ਸ਼ਹਿਰ ਹੁੰਦਾ, ਪਰ ਹਾਲਾਤ ਇੱਦਾਂ ਦੇ ਬਣ ਗਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਉਹ ਆਪਣਾ ਵਸਾਇਆ ਸ਼ਹਿਰ ਆਨੰਦਪੁਰ ਛੱਡਣਾ ਪਿਆ। ਉਸ ਵੇਲੇ ਦਾ ਇਹ ਸਮਾਂ ਲਓ ਇੱਕ ਵਾਰ।
ਚੱਲੇ ਛੱਡ ਕੇ ਨੇ ਆਨੰਦਪੁਰ ਸ਼ਹਿਰ ਨੂੰ, ਹਵਾ ਜਾਂਦੀ ਜਿਸਮ ਨੂੰ ਚੀਰਦੀ, ਸ਼ੁਰੂ ਹੋਇਆ ਸਫ਼ਰ ਕਮਾਲ ਦਾ, ਤਨ ਜਿਗਰਾ ਜੀ ਗੁਜਰੀ ਦੇ ਲਾਲ ਦਾ।
ਸਾਰੇ ਨਾਲ ਨਾਲ ਪੜੀ ਜਾ।
ਚ ਚੱਲੇ ਛੱਡ ਕੇ ਨੇ ਆਨੰਦਪੁਰ ਸ਼ਹਿਰ ਨੂੰ
ਫੜੋ
ਹਵਾ ਜਾਂਦੀ ਜਿਸਮ ਨੂੰ ਤੀਰ ਦੀ ਸ਼ੁਰੂ ਹੋਇਆ ਸਫ਼ਰ ਕਮਾਲ ਦਾ ਕੰਨ ਜਿਗਰਾ ਜੀ ਗੁਜਰੀ ਦੇ ਲਾਲ ਦਾ ਸ਼ੁਰੂ ਹੋਇਆ ਸਫ਼ਰ ਕਮਾਲ ਦਾ ਕੰਨ ਜਿਗਰਾ ਜੀ ਗੁਜਰੀ ਦੇ ਲਾਲ ਦਾ ਸੌਖਾ ਨਹੀਂ ਸੀ ਛੱਡ ਕੇ ਤੁਰਨਾ ਆਪ ਵਸਾਇਆ ਸ਼ਹਿਰ ਜਿਹੜਾ
ਸੌਖਾ ਨਹੀਂ ਸੀ ਛੱਡ ਕੇ ਤੁਰਨਾ ਆਪ ਵਸਾਇਆ ਸ਼ਹਿਰ ਜਿਹੜਾ
ਫਿਰ ਵੀ ਹੱਸ ਕੇ ਚੱਲਿਆ ਸਤਿਗੁਰ ਹੋਣੀ ਨੇ ਟਾਇਆ ਕਹਿਰ ਜਿਹੜਾ
ਫਿਰ ਵੀ ਹੱਸ ਕੇ ਚੱਲਿਆ ਸਤਿਗੁਰ ਹੋਣੀ ਨੇ ਠਾਇਆ ਕਹਿਰ ਜਿਹੜਾ
ਸੋਚੀ ਚੱਲੀ ਜਾਲਮਾ ਚਾਲ ਹੈ ਖਾ ਕੇ ਸੋਹਾ ਪਿਆ ਟਾਲਦਾ ਸ਼ੁਰੂ ਹੋਇਆ ਸਫ਼ਰ ਕਮਾਲ ਦਾ ਕੰਨ ਜਿਗਰਾ ਗੁਜਰੀ ਲਾਲ ਦਾ ਸ਼ੁਰੂ ਹੋਇਆ ਸਫ਼ਰ ਕਮਾਲ ਦਾ
ਕੰਨ ਜਿਗਰਾ ਗੁਜਰੀ
ਲਾਲ ਦਾ
ਜਾਵਾਂ ਦੇ ਨਾ ਪਾਲੇ ਛੋਟੇ ਫੇਰ ਨਾ ਗੋਦੀ ਬੈਣੇ ਨੇ
ਜਾਵਾਂਗੇ ਨਾ
ਪਾਲੇ ਛੋਟੇ
ਫੇਰ ਨਾ ਗੋਦੀ ਬੈਣੇ ਨੇ
ਅਜੀਤ ਜੁਝਾਰ ਵੀ ਦੋਜ ਦੇਣਗੇ ਪੁੱਤਰ ਕੋਲ ਨਾ ਰਹਿਣੇ ਨੇ
ਗੀਤ ਜੁਝਾਰ ਵੀ
ਤੋਰ ਦੇਣ ਦੇ
ਪੁੱਤਰ ਕੋਲ ਨਾਰੇ
ਚੌਹਾਂ ਚੰਨਾ ਨੂੰ ਲੱਗਣਾ ਗ੍ਰਹਿਣ ਜੀ ਭੈਣੇ ਹਾਕਮ ਦੀ ਪੈਰੀ ਚਾਲਦਾ ਸ਼ੁਰੂ ਹੋਇਆ ਸਫ਼ਰ ਕਮਾਲ ਦਾ ਕੰਨ ਜਿਗਰਾ ਗੁਜਰੀ ਦੇ ਲਾਲ ਦਾ
ਸ਼ੁਰੂ ਹੋਇਆ ਸਫ਼ਰ
ਕੰਨ ਜਿਗਰਾ ਗੁਜਰੀ ਦੇ ਲਾਲ ਦਾ
ਸੀਤ ਹਵਾਵਾਂ ਹੱਡੀਆਂ ਚੀਰ ਦੰਦ ਨੇ ਵੱਜਦੇ ਬਾਲਾਂ ਦੇ
ਸੀਤ ਹਵਾਵਾਂ ਹੱਡੀਆਂ ਚੀਰਨ
ਦੰਦ ਨੇ ਵੱਜਦੇ ਬਾਲਾਂ ਦੇ
ਸੂਬਾ ਮਾਰਨ ਪੈ ਗਿਆ ਕਿਉਂਕਿ ਉੱਤਰ ਨਹੀਂ ਕੋਲ ਸਵਾਲਾਂ ਦੇ
ਮਾਰਨ ਪੈ ਗਿਆ ਕਿਉਂਕਿ ਉੱਤਰ ਨਹੀਂ ਕੋਲ ਸਵਾਲਾਂ ਦੇ
ਸੋਲਾ ਤੇਰੀ ਸ਼ੁਕਰ ਨਿਰਵੈਰ ਵੇ ਟੇਕ ਹੌਸਲਾ ਸਾਹਿਬ ਕਮਾਲ ਦਾ ਸ਼ੁਰੂ ਹੋਇਆ ਸਫ਼ਰ ਕਮਾਲ ਦਾ ਤਨ ਜਿਗਰਾ ਜੀ ਗੁਜਰੀ ਦੇ ਲਾਲ ਦਾ
ਸ਼ੁਰੂ ਹੋਇਆ ਸਫ਼ਰ ਵਾਹ ਵਾਹ ਤਨ
ਜਿਗਰਾ ਜੀ ਗੁਜਰੀ ਦੇ ਲਾਲ ਦਾ
ਚੱਲੇ ਛੱਡ ਕੇ ਨੇ ਆਨੰਦਪੁਰ ਸ਼ਹਿਰ ਨੂੰ ਹਵਾ ਚੰਦੀ ਜਿਸਮ ਨੂੰ ਤੀਰ ਦੀ ਸ਼ੁਰੂ ਹੋਇਆ ਸਫ਼ਰ ਕਮਾਲ ਦਾ ਕੰਨ ਜਿਗਰਾ ਜੀ ਗੁਜਰੀ ਦੇ ਲਾ
ਜਾਗ ਦਾ ਸ਼ੁਰੂ ਹੋਇਆ ਏ ਸਫ਼ਰ ਮਾਰ ਦਾ ਤਨ ਜਿਗਰਾ ਜੀ ਗੁਜਰੀ ਦੇ ਲਾਲ ਦਾ ਸ਼ੁਰੂ ਹੋਇਆ ਏ ਸਫ਼ਰ ਮਾਰ ਦਾ ਤਨ ਜਿਗਰਾ ਜੀ ਗੁਜਰੀ ਦੇ ਲਾਲ ਦਾ ਤਨ ਜਿਗਰਾ ਜੀ ਗੁਜਰੀ ਦੇ ਲਾਲ ਦਾ ਜਿਗਰਾ ਜੀ ਗੁਜਰੀ ਦੇ ਲਾਲ ਦਾ ਤਨ ਜਿਗਰਾ ਜੀ ਗੁਜਰੀ ਦੇ ਲਾਲ ਦਾ
ਹੁਣ ਸੋਚ ਛੱਡ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਦ੍ਰਿੜਤਾ ਛੱਡ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਸਿੱਖੀ ਛੱਡ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਮਨੁੱਖਤਾ ਦਾ ਪਿਆਰ ਛੱਡ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਟੱਕਰ ਗੁਰੂ ਨਾਨਕ ਵੇਲੇ ਤੋਂ ਹੁੰਦੀ ਰਹੀ ਹੈ ਤੇ ਸੋਚ ਕੇ ਵੇਖੋ ਵੀ ਕਿਹੋ ਜੀ ਬੜਕ ਹੋਣੀ ਹੈ ਕਿਹੋ ਜੀ ਪਾਤਸ਼ਾਹ ਦੀ ਸੋਚ ਹੋਏਗੀ ਕਦੇ ਉਹਨਾਂ ਨੂੰ ਹਮਾਯੂ ਵਰਗਿਆਂ ਨੂੰ ਕਿਰਪਾਨ ਕੱਢਣੀ ਪਈ ਗੁਰੂ ਅੰਗਦ ਸਾਹਿਬ ਦੇ ਉੱਤੇ ਬਾਬਰ ਆਇਆ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸੁਣੇ ਫਿਰ ਹਮਾਯੂ ਵਰਗਿਆਂ ਨੂੰ ਗੁਰੂ ਅੰਗਦ ਸਾਹਿਬ ਤੇ ਤਲਵਾਰ ਕੱਢੀ ਤੇ ਗੁਰੂ ਸਾਹਿਬ ਕਹਿੰਦੇ ਇਹ ਇੱਥੇ ਤੇ ਚੱਲ ਗਈ ਉੱਥੇ ਕਿਉਂ ਨਹੀਂ ਚੱਲੀ ਜਿੱਥੇ ਚੱਲਣੀ ਚਾਹੀਦੀ ਸੀ ਬੜਕ ਵਿਖਾਈ ਫਿਰ ਉਹੀ ਤਲਵਾਰ ਸਮੇਂ ਸਮੇਂ ਸਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਤਵੀਆਂ ਆਈਆਂ ਉਹ ਕਿਹੋ ਜੀ ਬੜਕ ਹੋਏਗੀ ਦੇਗਾਂ ਆਈਆਂ ਉਬਾਲਣ ਵਾਸਤੇ ਇਸ ਸੋਚ ਨੂੰ ਇਸ ਬੜਕ ਨੂੰ ਇਸ ਵਿਚਾਰਧਾਰਾ ਨੂੰ ਇਹ ਕੰਡੇ ਵਾਂਗੂ ਚੁੱਭਦੇ ਕਿਉਂ ਸੀ ਉਹ ਵਿਚਾਰਧਾਰਾ ਕਿਵੇਂ ਦੀ ਸੀ ਉਹ ਸੱਚ ਜਿਹੜਾ ਸਾਰਿਆਂ ਨੂੰ ਵੱਡ ਵੱਡ ਖਾਂਦਾ ਹੈ ਸੱਚ ਬੋਲਦੇ ਹੋ ਅੱਜ ਮਾੜਾ ਜਿਹਾ ਸੱਚ ਬੋਲਦੇ ਹੋ ਉਸੇ ਵੇਲੇ ਰੁੱਸ ਜਾਂਦੇ ਨੇ ਵੱਡੇ ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਧਾਰਮਿਕ ਬੰਦੇ ਹੋਣ ਧਾਰਮਿਕ ਲੀਡਰ ਰੁੱਸ ਜਾਣਗੇ ਥੋੜਾ ਜਿਹਾ ਧਰਮ ਦੀਆਂ ਗੱਲਾਂ ਕਰ ਦਿਓ ਰਾਜਨੀਤਿਕ ਰੁੱਸ ਜਾਣਗੇ ਥੋੜੀਆਂ ਜਿਹੀਆਂ ਗਲਤੀਆਂ ਕੱਢ ਦਿਓ ਵੀ ਸਰਕਾਰ ਚ ਆਹ ਠੀਕ ਨਹੀਂ ਆਹ ਠੀਕ ਨਹੀਂ ਅਗਲੇ ਦਿਨ ਹੀ ਕਲੇਸ਼ ਜਿਹਾ ਸ਼ੁਰੂ ਹੋ ਜਾਣਾ ਇਹ ਨਹੀਂ ਪਤਾ ਥੋੜੇ ਦਿਨਾਂ ਚ ਕਿਹੜਾ ਕੇਸ ਪੈ ਜੇ ਤੇ ਧਰਮ ਦੀ ਗੁੰਡਾਗਰਦੀ ਵਾਸਤੇ ਥੋੜੀ ਬਹੁਤ ਆਵਾਜ਼ ਉਠਾ ਦਿਓ ਵੀ ਧਰਮ ਦੇ ਵਿੱਚ ਆਹ ਚੀਜ਼ਾਂ ਗਲਤ ਹੋ ਰਹੀਆਂ ਨੇ ਗੁੰਡਾਗਰਦੀ ਹੋ ਰਹੀ ਹੈ ਨੁਕਸਾਨ ਹੋ ਰਿਹਾ ਬਸ ਉਦਣ ਹੀ ਫਤਵੇ ਉਦਣ ਹੀ ਕਲੇਸ਼ ਸ਼ੁਰੂ ਹੋ ਜਾਂਦਾ ਇਹ ਸਾਰਾ ਕੁਝ ਉਦੋਂ ਹੀ ਹੈ ਜਦੋਂ ਸੱਚ ਕੋਈ ਸੁਣਾਵੇ ਕਹਿੰਦੇ ਮਹਾਰਾਜ ਚੁੱਭਦੇ ਕਿਉਂ ਇੰਨੇ ਕਹਿੰਦੇ ਚੁੱਭਦਾ ਮੈਂ ਕੰਡੇ ਵਾਂਗਰਾਂ ਜਦੋਂ ਸੱਚੀਆਂ ਆਖ ਸੁਣਾਈਆਂ ਚੁੱਭਦਾ ਮੈਂ ਕੰਡੇ ਵਾਂਗਰਾਂ ਜਦੋਂ ਸੱਚੀਆਂ ਆਖ ਸੁਣਾਵਾਂ ਸੱਚ ਬੋਲਣ ਵਾਲਾ ਬੰਦਾ ਚਾਹੇ ਉਹ ਕੋਈ ਵੀ ਹੋਵੇ ਨਾ ਇਹ ਉਦੋਂ ਬਰਦਾਸ਼ਤ ਹੁੰਦਾ ਸੀ ਨਾ ਇਹ ਅੱਜ ਬਰਦਾਸ਼ਤ ਹੁੰਦਾ ਇਹ ਨਹੀਂ ਵੀ ਅੱਜ ਸਮਾਂ ਬਦਲ ਗਿਆ ਨਾ 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 ਔਰੰਗਜ਼ੇਬ ਦੀ ਰੂਹ ਅੱਜ ਹੋਰ ਬੰਦਿਆਂ ਚ ਆ ਗਈ ਜਿਹੜਾ ਸਾਹਿਬਜ਼ਾਦਾ ਬਣੂ ਅੱਜ ਉਹਦੇ ਲਈ ਵਜੀਦਾ ਵੀ ਕੋਈ ਨਾ ਕੋਈ ਬਣ ਜਾਂਦਾ ਜਿਹੜਾ ਅੱਜ ਬਾਬਾ ਦੀਪ ਸਿੰਘ ਬਣੂ ਉਸ ਉੱਥੇ ਹੀ ਬਣ ਜੂ ਨਾਲ ਦੀ ਨਾਲ ਵਿਰੋਧੀ ਵੀ ਜਿਹੜਾ ਸਿੱਖ ਅੱਜ ਸਾਹਿਬਜ਼ਾਦਾ ਬਣ ਕੇ ਡਟ ਕੇ ਗੱਲ ਕਰ ਦੇਵੇ ਗਿਆਨ ਦੀ ਤਲਵਾਰ ਚੱਕ ਲਵੇ ਨਾਲ ਹੀ ਆ ਜਾਣਗੇ ਵਜੀਦੇ ਵਰਗੇ ਵੱਢਣ ਨੂੰ ਮਾਰਨ ਨੂੰ ਅੱਜ ਕਿਹੜਾ ਗੜੀਆਂ ਨਹੀਂ ਆਉਣੀਆਂ ਅੱਜ ਵੀ ਆ ਜਾਣੀਆਂ ਗੁਰਮੁਖ ਅੱਜ ਵੀ ਇਹ ਕੁਝ ਹੀ ਹੋ ਰਿਹਾ ਤੇ ਅਸਲ ਗੱਲ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਹੈ ਜਦੋਂ ਸੱਚ ਬੋਲੇ ਜਾਂਦੇ ਨੇ ਤੇ ਫਿਰ ਮੁਸ਼ਕਲਾਂ ਹੁੰਦੀਆਂ ਪ੍ਰੋਬਲਮਾਂ ਪੈਂਦੀਆਂ ਕੁਛ ਤੇ ਹੋਣਾ ਜਿਹੜਾ ਤਵੀਆਂ ਤੁਰੀਆਂ ਆਉਂਦੀਆਂ ਕਿਧਰੇ ਦੇਗਾਂ ਤੁਰੀਆਂ ਆਉਂਦੀਆਂ ਉਬਾਲ ਦਿਓ ਮਾਰ ਦਿਓ ਖਤਮ ਕਰ ਦਿਓ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਭਾਇਆ ਦਾਦੇ ਦਾ ਮੁਕਾਬਲਾ ਦਾਦੇ ਨਾਲ ਹੋਇਆ ਤੇ ਪੋਤਾ ਉਹਨਾਂ ਦਾ ਕੌਣ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਉਧਰਲੇ ਜਹਾਂਗੀਰ ਦਾ ਪੋਤਾ ਕੌਣ ਹੈ ਔਰੰਗਜ਼ੇਬ ਪੋਤੇ ਦਾ ਮੁਕਾਬਲਾ ਪੋਤੇ ਨਾਲ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਟੱਕਰ ਰਹੀ ਹੈ ਪੂਰੀ ਇੱਕ ਪਾਸੇ ਬਾਬੇ ਕੇ ਇੱਕ ਪਾਸੇ ਬਾਬਰ ਕੇ ਪਰ ਬਾਬੇ ਕੇ ਜਿਹੜੇ ਹੈ ਨਾ ਬਾਬੇ ਕੇ ਗੁਰੂ ਨਾਨਕ ਬਾਬੇ ਕੇ ਜਿਹੜੇ ਇੱਧਰ ਵਾਲਾ ਪਾਸਾ ਹੈ ਇਹ ਉਦੋਂ ਤੇ ਭਾਵੇਂ ਲੋਕਾਂ ਨੂੰ ਲੱਗਿਆ ਹਾਰਦਾ ਹੈ ਪਰ ਸਮੇਂ ਨੇ ਫਿਰ ਇਹਨਾਂ ਨੂੰ ਜਿਤਾ ਦਿੱਤਾ ਵੀ ਸੱਚ ਇਹ ਕਹਿੰਦੇ ਸੀ ਇਹ ਠੀਕ ਸੀ ਉਹਨਾਂ ਨੂੰ ਕਿਹੜਾ ਪੁੱਛਦਾ ਜਹਾਂਗੀਰ ਬਾਦਸ਼ਾਹ ਦੇ ਕਿਹੜਾ ਮੱਥੇ ਟੇਕਦਾ ਜਾ ਕੇ? ਔਰੰਗਜ਼ੇਬ ਬਾਦਸ਼ਾਹ ਦੀ ਕਬਰ ਤੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਲੰਘਿਆ। ਕਈ ਪ੍ਰੋਗਰਾਮ ਤੇ ਅਸੀਂ ਕਰਦੇ ਤੇ 350 ਸਾਲੇ ਦੇ ਸੰਬੰਧ ਚ ਕਿਹੜਾ ਸ਼ਹਿਰ, ਕਿਹੜਾ ਪਿੰਡ, ਕਿਹੜਾ ਇਲਾਕਾ, ਕਿਹੜਾ ਦੇਸ਼ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਪ੍ਰੋਗਰਾਮ ਨਹੀਂ ਹੋਏ? ਤੇ ਦੂਜੇ ਪਾਸੇ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਤੇ ਕੋਈ ਦੀਵਾ ਨਹੀਂ ਜਗਾਉਂਦਾ, ਇਹ ਸੱਚ ਹੈ। ਔਰੰਗਾਬਾਦ ਦੀ ਧਰਤੀ ਤੇ ਮੈਂ ਵੀ ਗਿਆ, ਹਜ਼ੂਰ ਸਾਹਿਬ ਗਏ ਅਸੀਂ ਇੱਕ ਵਾਰੀ ਤੇ ਮੈਂ ਔਰੰਗਾਬਾਦ, ਮੈਂ ਕਿਹਾ ਇੱਥੇ ਵੇਖ ਚੱਲੀਏ ਜਾਂਦੇ ਜਾਂਦੇ, ਤੇ ਅਸੀਂ ਉਹਦੀ ਕਬਰ ਤੇ ਤੁਰ ਗਏ। ਤੇ ਜਦੋਂ ਉਹਦੀ ਕਬਰ ਤੇ ਗਏ ਉੱਥੇ ਇੱਕ ਬੰਦਾ ਮਿਲਿਆ, ਅਖੇ ਜੀ ਆਓ ਜੀ, ਹਾਂਜੀ ਇਹ ਜੀ ਬਾਦਸ਼ਾਹ ਔਰੰਗਜ਼ੇਬ ਸੀ, ਇਹ ਜੀ ਆਹ ਸੀ, ਇਹ ਜੀ ਆਹ ਸੀ, ਇਹ ਜੀ ਆਹ ਸੀ, ਲੱਗ ਪਿਆ ਸੁਣਾਉਣ ਔਰੰਗਜ਼ੇਬ ਦੀ ਹਿਸਟਰੀ। ਤੇ ਮੈਂ ਕਿਹਾ ਜੀ ਸਾਨੂੰ ਦੱਸਣ ਦੀ ਲੋੜ ਨਹੀਂ, ਸਾਨੂੰ ਔਰੰਗਜ਼ੇਬ ਦੀ ਹਿਸਟਰੀ ਬਹੁਤ ਪਤਾ ਹੈ ਵੀ ਇਹ ਕੌਣ ਸੀ, ਇਹਨੇ ਕਿਵੇਂ ਪਿਓ ਆਪਣੇ ਨੂੰ ਕੈਦ ਕੀਤਾ, ਕਿਵੇਂ ਭਰਾ ਮਰਾਏ, ਕਿਵੇਂ ਭਤੀਜੇ ਮਰਾਏ, ਕਿਵੇਂ ਇਹ ਗੱਦੀ ਤੇ ਬੈਠਾ, ਕਿਵੇਂ ਇਹਨੇ ਰਾਜ ਭਾਗ ਕੀਤਾ, ਮੈਂ ਔਰੰਗਜ਼ੇਬ ਦੀ ਹਿਸਟਰੀ ਜਾਣਨਾ। ਟੁੱਟਿਆ ਜਿਹਾ ਜੰਗਲਾ ਜਿਹੜਾ ਆਲੇ ਦੁਆਲੇ ਗੈਲਰੀ ਜੀ ਹੁੰਦੀ, ਜੰਗਲਾ ਜਿਹਾ ਲੱਗਾ, ਪੱਥਰ ਲੱਗਾ ਹੈ ਪਰ ਪੱਥਰ ਟੁੱਟਿਆ ਹੋਇਆ, ਬੁਰਾ ਹਾਲ, ਬਦਬੂ ਆਵੇ, ਇਹੋ ਜਿਹਾ ਹਾਲ ਜਿਹਾ ਸੀ ਉੱਥੇ ਕਬਰ ਦੇ ਉੱਤੇ। ਪੱਥਰ ਜ਼ਰੂਰ ਲੱਗਿਆ ਹੋਇਆ ਪਰ ਟੁੱਟਿਆ ਪਿਆ ਸਾਰਾ ਕੁਝ। ਜਦੋਂ ਅਸੀਂ ਗੇੜਾ ਗੂੜਾ ਦੇ ਕੇ ਲੱਗੇ ਤੁਰਨ, ਮੈਨੂੰ ਕਹਿੰਦੇ ਜੀ ਭਾਈ ਸਾਹਿਬ, ਮੈਂ ਕਿਹਾ ਹਾਂਜੀ, ਇਹ ਕੋਈ ਆਪ ਜੀ ਜਾਂਦੇ ਹੋਏ ਪੈਸੇ ਦੇ ਜੋ ਥੋੜੇ ਜੇ। ਮੈਂ ਕਿਹਾ ਕੀ ਕਰੋਗੇ? ਕਹਿੰਦੇ ਇਹ ਦੀਵਾ ਜਗਾਵਾਂਗੇ ਜੀ ਕਬਰ ਦੇ ਉੱਤੇ, ਤੇਲ ਖਰੀਦਾਂਗੇ ਤੇ ਦੀਵਾ ਜਗਾਵਾਂਗੇ। ਮੈਂ 500 ਰੁਪਈਆ ਕੱਢ ਕੇ ਦਿੱਤਾ, ਮੈਂ ਕਿਹਾ ਦੀਵਾ ਜਗਾ ਲਈ, ਆਪਣੇ ਬੱਚਿਆਂ ਨੂੰ ਕੁਝ ਖਵਾ ਦੀ, ਪਰ ਸਾਡੇ ਪੈਸਿਆਂ ਦਾ ਦੀਵਾ ਇੱਥੇ ਨਾ ਜਗਾਈ। ਜਗਾਉਣਾ ਤੇ ਉਹਨੇ ਵੈਸੇ ਵੀ ਨਹੀਂ ਸੀ, ਉਹਦੇ ਪੈਸੇ ਮੰਗਦੇ ਐ ਕਬਰ ਤੇ ਖੜੇ ਬੰਦੇ, ਗਾਈਡ ਨੇ ਜਿਹੜੇ ਉੱਥੋਂ ਦੇ, ਉਹ ਪੈਸੇ ਮੰਗਦੇ ਐ। ਤੇ ਜਦੋਂ ਮੈਂ 350 ਸਾਲੇ ਤੇ 300 ਸਾਲਾ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਦਾ ਗੁਰਦਾ ਗੱਦੀ 2008 ਦੀ ਗੱਲ ਹੈ, ਤੇ ਜਦੋਂ ਮੈਂ ਹਜ਼ੂਰ ਸਾਹਿਬ ਗਿਆ ਉੱਥੇ ਪਤਾ ਹੀ ਨਹੀਂ ਕਿੰਨੀ ਕੁ ਦੁਨੀਆ ਤੇ ਕਿੰਨੇ ਕੁ ਲੰਗਰ, ਦੇਸੀ ਘਿਓ ਦੇ ਟਰੱਕਾਂ ਦੇ ਟਰੱਕ ਤੁਰੇ ਜਾਂਦੇ ਐ, ਲਾਈਨਾਂ ਲੱਗੀਆਂ। ਉਹ ਫਿਰ ਕਹਿੰਦੇ ਸੀ ਨਾ, ਸਾਡੀ ਯਾਦ ਚ ਲੱਗਣਗੇ ਮੇਲੇ, ਤੈਨੂੰ ਲੋਕੀ ਪਾਪੀ ਕਹਿਣਗੇ। ਮੈਂ ਤੁਹਾਨੂੰ ਕਹਿੰਦਾ ਉਧਰੋਂ ਤੇ ਇਤਿਹਾਸ ਪੜ੍ਹ ਲਿਓ, ਉਧਰੋਂ ਇਤਿਹਾਸ ਪੜ੍ਹ ਲਿਓ, ਉਧਰੋਂ ਅੱਜ ਅੱਖੀ ਜਾ ਕੇ ਵੇਖ ਲਿਓ ਕਿ ਸੱਚੀ ਗੱਲ ਹੈ ਯਾਰ। ਉੱਥੇ ਮੇਲੇ ਲੱਗਦੇ ਆ, ਆ ਫਤਿਹਗੜ੍ਹ ਸਾਹਿਬ 10 ਦਿਨ ਹੋ ਗਏ ਸੰਗਤ ਨੂੰ ਲਾਈਨਾਂ ਨਹੀਂ ਟੁੱਟਦੀਆਂ। ਆ ਹੁਣ ਜਦੋਂ ਆ ਸਾਡਾ ਤੇ ਗੇਟ ਦੇ ਅੱਗੋਂ ਲੰਘਦੇ ਨੇ ਨਾ, ਸੜਕ ਦੇ ਉੱਤੇ ਬੈਠੇ ਹਾਂ ਅਸੀਂ, ਲੰਗਰ ਲਾਈਦਾ, ਤੇ ਉੱਥੇ ਵੇਖੀਦਾ ਪਤਾ ਹੀ ਨਹੀਂ ਕਿੰਨੀਆਂ ਕੁ ਟਰਾਲੀਆਂ ਜਾਣੀਆਂ, ਕਿੰਨੇ ਕੁ ਲੋਕ ਨਤਮਸਤਕ ਹੋ ਰਹੇ ਆ, ਐਡੇ ਐਡੇ ਪੰਡਾਲ, ਐਡੇ ਐਡੇ ਪੰਡਾਲ। ਫਤਿਹਗੜ੍ਹ ਸਾਹਿਬ ਦੇ ਵਿੱਚ 100 ਲਾ ਦਿਓ, 100 ਵੀ ਘੱਟ ਜੂ, ਇੰਨੀ ਦੁਨੀਆ, ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਨਤਮਸਤਕ ਹੁੰਦੇ ਆ। ਤੇ ਮੈਂ ਉਦਣ ਸਾਹਿਬਜ਼ਾਦਿਆਂ ਦੀ ਧਰਤੀ ਤੇ ਮੱਥਾ ਟੇਕਣਗੀਆਂ, ਅੱਖਾਂ ਬੰਦ ਕਰਕੇ, ਕੋਈ ਕਿਸੇ ਖੂੰਜੇ 'ਚ ਬੈਠਾ, ਕੋਈ ਕਿਸੇ ਖੂੰਜੇ 'ਚ ਬੈਠਾ, ਕੋਈ ਕਿਤੇ ਬੈਠਾ, ਕੋਈ ਸੁਖਮਣੀ ਸਾਹਿਬ ਪੜ੍ਹੇ, ਕੋਈ ਜਪਜੀ ਸਾਹਿਬ ਪੜ੍ਹੇ, ਤੇ ਲੋਕ ਆਪਣੇ ਆਪਣੇ ਪਿਆਰ ਵਿੱਚ ਬੈਠੇ ਆ। ਇਹਨਾਂ ਨੂੰ ਦੁਨੀਆਂ ਯਾਦ ਕਰਦੀ ਹੈ, ਧਰਮੀਆਂ ਨੂੰ, ਸੱਚ ਜਿਨ੍ਹਾਂ ਦੇ ਪੱਲੇ ਹੁੰਦਾ, ਉਹ ਜਿਨ੍ਹਾਂ ਨੇ ਗੁੰਡਾਗਰਦੀਆਂ ਨਹੀਂ ਕੀਤੀਆਂ, ਜਿਨ੍ਹਾਂ ਨੇ ਜਨਤਾ ਨੂੰ ਪਿਆਰ ਦਿੱਤਾ, ਲੋਕਾਂ ਨੂੰ ਪਿਆਰ ਦਿੱਤਾ, ਗਲ ਨਾਲ ਲਾਇਆ, ਤੂੰ ਓਏ ਓਏ ਤੂੰ ਝੌਰ ਨਹੀਂ, ਤੂੰ ਮੇਰਾ ਪਿਆਰਾ ਹੈ, ਆ ਜਾ। ਗੁਰੂ ਗੋਬਿੰਦ ਸਿੰਘ ਦੀ ਗਲਵੱਕੜੀ ਮਿਲੀ ਜਿਨ੍ਹਾਂ ਨੂੰ, ਤੂੰ ਛੀਂਬਾ ਨਹੀਂ, ਤੈਨੂੰ ਦੁਪਿੰਡ ਵਾਲੇ ਜੋ ਮਰਜ਼ੀ ਕਹਿਣ, ਆ ਜਾ ਮੇਰੇ ਗੱਲ ਲੱਗ। ਐਂ ਗਲਵੱਕੜੀ 'ਚ ਲਿਆ ਕਲਗੀਆਂ ਵਾਲੇ ਪਾਤਸ਼ਾਹ ਨੇ, ਇਹ ਕੌਣ ਹੈ? ਝੌਰ ਹੈ, ਛੀਂਬਾ ਹੈ, ਨਾਈ ਹੈ, ਜੱਟ ਹੈ, ਇਹ ਖੱਤਰੀ ਹੈ, ਇਹ ਮਗਰੂ ਸਾਹਿਬ ਕਹਿੰਦੇ ਨਾ, ਇਹ ਮੇਰੇ 5 ਪਿਆਰੇ ਨੇ, ਇਹ 5 ਪਿਆਰੇ ਨੇ ਮੇਰੇ। ਤੇ ਉਹ ਪਿਆਰਿਆਂ ਨੇ ਵੀ ਹੱਦ ਕੀਤੀ, ਜੇ ਬਾਜਾਂ ਵਾਲੇ ਨੇ ਕਸਰ ਨਹੀਂ ਛੱਡੀ, ਪਿਆਰਿਆਂ ਨੇ ਕਿਹੜਾ ਘੱਟ ਕੀਤੀ। 5 ਗੁਰੂ ਗੋਬਿੰਦ ਸਿੰਘ ਜਦੋਂ ਉਹ ਤੁਰਨ ਲੱਗੇ ਸੀ ਨਾ, 5 ਸਰਸਾ ਦੇ ਕੰਢੇ ਤੋਂ ਬਾਅਦ 5 ਨਾਲ ਸੀ, 5 ਪਿਆਰੇ ਗੁਰੂ ਗੋਬਿੰਦ ਸਿੰਘ ਦੇ ਸੱਜੇ ਖੱਬੇ ਸੀ। ਜੇ ਅਗਲਾ ਗੱਲ ਨਾਲ ਲਾਉਂਦਾ ਉਹ ਵੀ ਨਹੀਂ ਘੱਟ ਕਰਦੇ, ਉਹ ਇਹ ਨਹੀਂ ਕਹਿੰਦੇ, ਮੈਂ ਸਿੱਧੇ ਸ਼ਬਦਾਂ ਵਿੱਚ ਕਹਿ ਦਿਆਂ, ਉਹ ਇਹ ਨਹੀਂ ਕਹਿੰਦੇ ਕਿ ਪ੍ਰਬੰਧਕ ਸਾਡੇ 'ਚ ਫਰਕ ਰੱਖਦੇ ਨੇ, ਅਸੀਂ ਜਾਤਾਂ ਪਰਖਦੇ ਨੇ, ਪ੍ਰਬੰਧਕ ਪਰਖਦੇ ਹੋਣਗੇ, ਪ੍ਰਬੰਧਕ ਮਾੜੇ ਹੋ ਸਕਦੇ ਹੈ, ਗੁਰਦੁਆਰਿਆਂ ਦੇ ਸਿਸਟਮ ਮਾੜੇ ਹੋ ਸਕਦੇ ਹੈ, ਪਰ ਕਲਗੀਆਂ ਵਾਲਾ ਮਾੜਾ ਨਹੀਂ ਹੋ ਸਕਦਾ ਪਿਆਰਿਓ। ਤੁਹਾਡੀ ਕਦਰ ਕਿਸੇ ਮੂਰਖ ਜਾਤ ਅਭਿਮਾਨੀ ਨੇ ਨਹੀਂ ਕੀਤੀ ਹੋਣੀ, ਮੈਂ ਮੰਨਦਾ। ਤੁਹਾਡੀ ਬੇਕਦਰੀ ਕਿਸੇ ਜਾਤ ਦੇ ਮੂਰਖ ਵੱਡੇ ਬੰਦੇ ਨੇ ਨਹੀਂ ਕੀਤੀ ਹੋਣੀ, ਉਹ ਮਾਨ 'ਚ ਫਿਰ ਤੁਰਿਆ ਫਿਰਦਾ, ਅਸੀਂ ਵੱਡੀਆਂ ਜਾਤਾਂ ਵਾਲੇ ਹਾਂ, ਪਰ ਤੁਸੀਂ ਨਾ ਛੱਡੋ ਕਲਗੀਆਂ ਵਾਲੇ ਪਾਤਸ਼ਾਹ ਨੂੰ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਭ ਨੂੰ ਗੱਲ ਨਾਲ ਲਾਇਆ, ਲੱਖ ਲਾਣਤ ਉਹਨਾਂ ਲੋਕਾਂ ਦੇ ਜਾਤਾਂ ਦੇ ਨਾਂ ਤੇ ਇਹ ਗੱਲਾਂ ਸਾਰੀ ਸਾਰੀ ਜ਼ਿੰਦਗੀ ਕਰਦੇ ਆ, ਪਰੇ ਸਿੱਟ ਤੇ ਪਰੇ ਪਰੇ ਭਜਾਉਂਦੇ ਆ, ਪਰ ਇਹ ਪਰੇ ਭਜਾਉਂਦੇ ਆ ਗੁਰੂ ਗੋਬਿੰਦ ਸਿੰਘ ਨੇ ਤੇ ਸਿਰ ਤੇ ਪਾਇਆ, ਸਿਰ ਤੇ ਸਿਰ ਤੇ। ਇੰਨਾ ਸਤਿਕਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ, ਪਿਆਰੇ ਬਣਾਇਆ ਆਪਣੇ, ਤੇ ਕਿਉਂ ਛੱਡੀਏ? ਤਿਸ ਸਿਉਂ ਕਿਉਂ ਮਨ ਰੁਸੀਏ? ਨਾਨਕ ਤਿਸ ਬਿਨ ਘੜੀ ਨਾ ਜੀਵਣਾ ਵਿਸਰੈ ਸਰੇ ਨਾ ਬਿੰਦ। ਜਿਹਦੇ ਬਿਨਾਂ ਬਿੰਦ ਵੀ ਨਾ ਸਰੇ ਉਹਦੇ ਨਾਲ ਰੁੱਸ ਕੇ ਜਾਵਾਂਗੇ ਕਿੱਥੇ? ਤਿਸ ਸਿਉਂ ਕਿਉਂ ਮਨ ਰੁਸੀਏ ਜਿਸ ਹੈ ਹਮਾਰੀ ਚਿੰਦ। ਉਹ ਜਿਹਨੇ ਮੇਰੀ ਫਿਕਰ ਕੀਤੀ, ਮੈਨੂੰ ਲੋਕ ਛੋਟੀ ਜਾਤ ਵਾਲਾ ਕਹਿੰਦੇ ਹੈ, ਉਹਨੇ ਮੇਰੀ ਫਿਕਰ ਕੀਤੀ, ਉਹ ਆਂਦਾ ਆ ਜਾਓ ਮੇਰਾ ਪਿਆਰਾ ਬਣਾ ਇੱਕ ਬਾਟੇ ਚ ਪੀਨੇ ਆਪਾਂ। ਕਿਹੜਾ ਆ ਭਾਰਤ ਦੀ ਹਿਸਟਰੀ ਦੇ ਉੱਤੇ ਦੱਸ ਦਿਓ ਕਿਸੇ ਨੇ ਛੋਟੀਆਂ ਜਾਤਾਂ ਵਾਲਿਆਂ ਨੂੰ ਬਰਾਬਰ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਹੋਵੇ? ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਆਓ ਮੇਰੇ ਪੁੱਤਰੋ ਆਪਾਂ ਇੱਕ ਬਾਟੇ ਚ ਪੀਆਂਗੇ, ਆਓ ਪੀਏ। ਪਹਿਲਾਂ ਛਕਾਇਆ ਫਿਰ ਆਪ ਛਕਿਆ। ਕਿਸੇ ਨੇ ਜਾਤ ਨਹੀਂ, ਜਾਤ ਆ ਭਾਰਤ ਦੀ ਧਰਤੀ ਉੱਤੇ ਇਹਦੇ ਆ ਸਾਡੇ ਇੱਥੇ ਜਾਤਾਂ ਦੀ ਗੱਲ ਮਾੜੀ ਮੋਟੀ ਚੱਲਦੀ ਹੈ, ਪਰਲੇ ਪਾਸੇ ਨੂੰ ਜਾਓ ਸਾਊਥ ਇੰਡੀਆ ਚ ਕਈ ਸਟੇਟਾਂ ਇੱਦਾਂ ਦੀਆਂ ਨੇ, ਇੰਨਾ ਜਾਤ ਪਾਤੀ ਸਿਸਟਮ ਅਸੀਂ ਸੋਚ ਵੀ ਨਹੀਂ ਸਕਦੇ। ਪਰ ਗੱਲ ਨਾ ਲਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਤੇ ਕੁਝ ਮਾੜੇ ਬੰਦਿਆਂ ਕਰਕੇ ਅਸੀਂ ਕਲਗੀ ਵਾਲੇ ਨੂੰ ਕਿਉਂ ਛੱਡ ਦਈਏ ਬਈ? ਅਸੀਂ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਛੱਡੀਏ? ਨਾਲੇ ਐਸੀ ਹਿਸਟਰੀ, ਐਸਾ ਇਤਿਹਾਸ, ਐਡੀ ਸੂਰਬੀਰਤਾ, ਐਡਾ ਪਿਆਰ ਲੱਭੇਗਾ ਕਿੱਥੇ? ਕਿੱਥੇ ਲੱਭ ਲਾਂਗੇ ਆਪਾਂ? ਕਿਹੜਾ ਮਿਲਜੂ ਸਾਨੂੰ ਇਹੋ ਜਿਹਾ? ਇੱਥੇ ਤੇ ਜੋਗੀ ਅੱਲਾ ਯਾਰ ਖਾਨ ਨੂੰ ਲਿਖਣਾ ਪੈ ਗਿਆ ਵੀ ਦੁਨੀਆਂ ਦੇ ਵਿੱਚ ਜੇ ਕੋਈ ਹੈ ਤੇ ਗੁਰੂ ਗੋਬਿੰਦ ਸਿੰਘ ਹੈ। ਐਸਾ ਐਸਾ ਨਹੀਂ ਪੈਗੰਬਰ ਕੋਈ ਦੁਨੀਆਂ ਉੱਤੇ ਆਇਆ, ਐਸਾ ਕੋਈ ਅਵਤਾਰ ਦੁਨੀਆਂ ਤੇ ਨਹੀਂ ਆਇਆ, ਐਡੀ ਕੁਰਬਾਨੀ ਕਰਨ ਵਾਲਾ ਨਹੀਂ ਕੋਈ ਦੁਨੀਆਂ ਤੇ ਆਇਆ ਗੁਰਮੁਖੋ। ਜਦੋਂ ਇੰਨਾ ਪਿਆਰ ਗੁਰੂ ਸਾਹਿਬ ਵੱਲੋਂ ਮਿਲੇ ਫਿਰ ਅਸੀਂ ਕਾਹਦੇ ਲਈ ਦਰ ਦਰ ਤੇ ਫਿਰਦੇ? ਅਸੀਂ ਕੀ ਲੈਣਾ ਕਿਸੇ ਚਾਰ ਛਿੱਲੜਾਂ ਦੀ ਖਾਤਰ? ਅਸੀਂ ਦੌੜ ਜਾਂਦੇ ਹਾਂ, ਡੋਲ ਜਾਂਦੇ ਹਾਂ, ਕਿਉਂ ਡੋਲੀਏ? ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਚਾਲਾ ਪਾਉਂਦੇ ਹੈ, ਤੇ ਜੇ ਉਹਨਾਂ ਪਿਆਰ ਕੀਤਾ ਫਿਰ ਸਿੱਖ ਵੀ ਨਾਲ ਖੜੇ ਰਹੇ। ਮਸਲਾ ਸਾਰਾ ਉਹ ਸੱਚ ਹੈ ਜਿਹੜਾ ਪਾਤਸ਼ਾਹ ਨੇ ਸੁਣਾਇਆ, ਜਿਹੜਾ ਪਿਆਰ ਕੀਤਾ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ, ਈਰਖਾ ਮਾਰ ਲੈਂਦੀ ਹੈ, ਸਾੜੇ ਮਾਰ ਲੈਂਦੇ ਹੈ, ਰੀਸਾਂ ਨਹੀਂ ਲੋਕ ਕਰਦੇ ਹੁੰਦੇ। ਮੈਂ ਕੱਲ ਵੀ ਕਿਹਾ ਸੀ ਕਿ 5 ਕਿੱਲੇ ਜ਼ਮੀਨ ਕਿਸੇ ਨੇ ਬਣਾਈ ਹੈ, ਮਿਹਨਤ ਵੇਖੋ ਸੜ ਬਲ ਕੇ ਕੋਲੇ ਹੋਣ ਵਾਲਿਆ, ਤੂੰ ਮਿਹਨਤ ਕਰ ਲੈ ਯਾਰ, ਤੂੰ ਠੇਕੇ ਤੇ ਲੈ 5-7 ਸਾਲ ਲਾ ਕਿੱਲਾ, ਤੂੰ ਵੀ ਖਰੀਦ ਲਏਗਾ। ਸੜ ਸੜ ਕੇ ਕਿਉਂ ਮਰ ਚੱਲੇ ਆ? ਜੇ ਗੁਰੂ ਗੋਬਿੰਦ ਸਿੰਘ ਨੂੰ ਕੋਈ ਪਿਆਰ ਕਰ ਰਿਹਾ ਸੀ ਉਹਨਾਂ ਵੇਲਿਆਂ ਦੇ ਵਿੱਚ, ਰਾਜੇ 22 ਧਾਰ ਦੇ ਰਾਜੇ ਆਲੇ ਦੁਆਲੇ ਤੜਫੇ ਪਏ ਸੀ, ਕਹਿੰਦੇ ਚਿੱਟਾ ਹਾਥੀ ਵੇਖਿਆ ਹੀ ਨਹੀਂ ਕਿਤੇ, ਛੋਟੇ ਜੇ ਕੱਦ ਦਾ, ਇਹ ਤੀਰ ਚਲਾਇਆ ਕਰਨ, ਚੱਕ ਕੇ ਲਿਆਇਆ ਕਰੇ। ਕਹਿੰਦੇ ਅੱਗ ਲੱਗਦੀ ਹੈ ਸਾਡੇ ਕੋਲ ਕਿਉਂ ਨਹੀਂ? ਆ ਚੰਦਨ ਦੀ ਚੌਂਕੀ ਸਾਡੇ ਕੋਲ ਕਿਉਂ ਨਹੀਂ? ਇਹ ਤੇ ਬਾਬਾ ਹੈ, ਇਹ ਤੇ ਫਕੀਰ ਹੈ, ਇਹਦੇ ਕੋਲ ਕਿੱਥੋਂ ਆ ਗਿਆ ਇਹ ਕੁਛ? ਉਹ ਛੱਡੋ, ਸਾਡੇ ਮਨ ਵੀ ਤੇ ਇੱਦਾਂ ਦਾ ਹੀ ਹੈ। ਸੋਚੋ ਜੱਟਾਂ ਨੂੰ ਮੈਂ ਬੇਨਤੀ ਕਰਦਾ, ਖੇਤਾਂ ਵਾਲਿਆਂ ਨੂੰ, ਜ਼ਿਮੀਂਦਾਰਾਂ ਨੂੰ ਬੇਨਤੀ ਕਰਕੇ ਵੇਖਦਾ, ਸਰਮਾਏਦਾਰਾਂ ਨੂੰ ਬੇਨਤੀ ਕਰਕੇ ਵੇਖਦਾ, ਪਿੰਡ ਦੇ ਮੌਤਬਾਰ ਬੰਦਿਆਂ ਨੂੰ ਮੈਂ ਬੇਨਤੀ ਕਰਕੇ ਵੇਖਦਾ, ਦੱਸੋ ਕਾ ਭਲਾ ਅੱਜ ਸਕੋਰਪੀਓ ਗੱਡੀ 25 ਲੱਖ ਦੀ ਸਾਡਾ ਗ੍ਰੰਥੀ ਕਢਾ ਕੇ ਲੈ ਆਵੇ, ਕਿੰਨਾ ਕੁ ਖੁਸ਼ ਹੋਵਾਂਗੇ ਅਸੀਂ? ਇੱਕ ਸੈਕਿੰਡ ਲਈ ਸੁਣਿਓ, ਸੁਣੋ ਵੀ ਗ੍ਰੰਥੀ ਬੰਦਾ 25 ਲੱਖ ਦੀ ਗੱਡੀ ਨਵੀਂ ਕਢਾ ਕੇ ਲਿਆਵੇ, ਅਸੀਂ ਤੇ ਕਹਿੰਦੇ ਹਾਂ ਜਦੋਂ ਜਾਈਏ ਅਗਲਾ ਐ ਹੱਥ ਜੋੜ ਕੇ ਖੜੇ, ਆਓ ਜੀ ਐ ਸਾਡੇ ਅੱਗੇ ਖੜੇ। ਤੇ ਜੇ ਅਗਲਾ 25 ਲੱਖ ਦੀ ਗੱਡੀ ਕਢਾ ਲਿਆਵੇ, ਫੋਰਚੂਨਰ ਗੱਡੀ ਕਢਾ ਲਿਆਵੇ, ਅੱਗ ਲੱਗ ਜਾਣੀ। ਇਹਨਾਂ ਕੋਲ ਕਿੱਥੇ, ਇਹ ਨਹੀਂ ਕਰ ਸਕਦੇ, ਇਹਨਾਂ ਕੋਲ ਨਹੀਂ ਆਉਣੀ ਚਾਹੀਦੀ, ਇਹਨਾਂ ਕੋਲ ਨਹੀਂ ਬਰਦਾਸ਼ਤ ਹੋ ਸਕਦੀ। ਉਹ ਉਦੋਂ ਦੇ ਚਿੱਟੇ ਹਾਥੀਆਂ ਦੀ ਗੱਲ ਕਰਦੇ ਆ, ਅੱਜ ਕਿਹੜਾ ਝੱਲਿਆ ਜਾਂਦਾ ਸਾਥ? ਕਿੰਨੇ ਵੇਖਿਆ ਵੀ ਕਿਸੇ ਗ੍ਰੰਥੀ ਦੀ ਕੋਈ ਲੜਕੀ ਦਾ ਵਿਆਹ ਵੱਡਾ ਹੋ ਜਾਏ, ਕੋਈ ਧਾਰਮਿਕ ਬੰਦਾ ਹੋਵੇ ਤੇ ਉਹਨੂੰ ਅਸੀਂ ਬਰਦਾਸ਼ਤ ਕਰਦੇ ਹਾਂ ਕਿਤੇ? ਮਾੜੀ ਜੀ ਕੋਈ ਗੱਡੀ ਲੈ ਆਵੇ, ਕੋਈ ਕਿੱਦਾਂ ਰੌਲਾ ਪੈਂਦਾ, ਕਿੱਦਾਂ ਸਾਡੇ ਅੰਦਰ ਖਲਾਰਾ ਪੈ ਜਾਂਦਾ, ਗੱਡੀ ਹੋਏ ਗੱਡੀ ਗਾਉਣ ਵਾਲੇ ਭਾਵੇਂ 5-5 ਕਰੋੜ ਦੀਆਂ ਲਈ ਫਿਰਨ, ਕੋਈ ਨੀ ਪੁੱਛਦਾ। ਪਰ ਜੇ ਇੱਧਰ ਵਾਲੇ ਪਾਸੇ ਕੋਈ ਲੈ ਆਵੇ ਫਿਰ ਕਿਵੇਂ ਲੱਗਦਾ? ਉਹ ਕਹਿੰਦੇ ਸੀ ਚਿੱਟਾ ਹਾਥੀ, ਇਹੋ ਜਿਹੇ ਪ੍ਰਸ਼ਾਦੀ ਹਾਥੀ, ਇਹੋ ਜਿਹਾ ਕੁਛ ਗੁਰੂ ਗੋਬਿੰਦ ਸਿੰਘ ਕੋਲ, ਚੰਦਨ ਦੀਆਂ ਚੌਂਕੀਆਂ ਲੋਕ ਭੇਟਾਵਾਂ ਦਿੰਦੇ ਐ ਆਪਾਂ, ਉਹ ਪੈਸਿਆਂ ਦੀ ਕਿਹੜੀ ਗੱਲ ਹੁੰਦੀ ਹੈ? ਬੰਦਾ ਜਾਨਾਂ ਵਾਰਨ ਤੱਕ ਜਾਂਦਾ ਜਿੱਥੋਂ ਜ਼ਿੰਦਗੀ ਮਿਲਦੀ ਹੈ, ਜਿੱਥੋਂ ਜੀਵਨ ਜਾਚ ਮਿਲਦੀ ਹੁੰਦੀ ਹੈ, ਉੱਥੇ ਤਾਂ ਬੰਦਾ ਜਾਨਾਂ ਵਾਰਨ ਤੱਕ ਚਲੇ ਜਾਂਦਾ, ਆਪਣਾ ਸਾਰਾ ਕੁਝ ਨਿਸ਼ਾਵਰ ਕਰਨ ਵਾਸਤੇ ਚਲੇ ਜਾਂਦਾ ਹੈ। ਸਿੱਖ ਤੇ ਕਹਿੰਦੇ ਸਭ ਤਨ ਮਨ ਧਨ ਸਤਿਗੁਰੂ ਤੁਹਾਡਾ ਹੀ ਹੈ, ਸਿੱਖ ਇਹ ਕਹਿੰਦੇ ਹੈ। ਪਰ ਇਹਨਾਂ ਰਾਜਿਆਂ ਨੇ ਰੀਸ ਨਹੀਂ ਕੀਤੀ, ਨਾਲੇ ਰਾਜਿਆਂ ਦੇ ਰਾਜ ਥੋੜਿਆਂ ਸਾਲਾਂ ਦੇ ਹੁੰਦੇ ਹੈ, ਜਿਹੜੇ ਕਿਸੇ ਦੇ ਦਿਲਾਂ ਤੇ ਰਾਜ ਕਰਦੇ ਹੁੰਦੇ ਆ ਉਹ ਰਾਜ ਮਰਦੇ ਨਹੀਂ ਹੁੰਦੇ। ਪਾਤਸ਼ਾਹ ਦਾ ਦਿਲਾਂ ਤੇ ਰਾਜ ਸੀ, ਰਾਜਿਆਂ ਦੇ ਰਾਜ ਜਿਹੜੇ ਸੀ ਉਹ ਥੋੜਿਆਂ ਸਾਲਾਂ ਦੇ, ਗੁਰੂ ਸਾਹਿਬ ਦਿਲ ਤੇ ਰਾਜ ਕਰਦੇ ਸੀ। ਸਾੜਿਆਂ ਨੇ, ਈਰਖਾ ਨੇ, ਕੰਨ ਭਰ ਭਰ ਕੇ ਬਾਈ ਧਾਰ ਦੇ ਰਾਜਿਆਂ ਨੇ ਬਾਦਸ਼ਾਹ ਨੂੰ ਕਿਹਾ ਸੀ ਖਤਮ ਕਰ ਦਿਓ ਆਨੰਦਪੁਰ, ਨਹੀਂ ਤੇ ਤੁਹਾਡਾ ਰਾਜ ਖੋ ਲੈਣਾ ਇਹਨਾਂ ਨੇ ਇੱਕ ਦਿਨ, ਇਹ ਆਗਰਾ ਵੀ ਖੋਣਗੇ ਤੇਰੇ ਤੋਂ, ਸਾਰੇ ਕਿਲੇ ਖੋ ਲੈਣਗੇ, ਜੇ ਆਨੰਦਪੁਰ ਨਾਲ ਖੋਇਆ ਇਹਨਾਂ ਤੋਂ ਦੱਬਿਆ ਨਾ ਇਹਨਾਂ ਨੂੰ, ਇਹ ਕਿਤੇ ਦੀ ਕਿਤੇ ਪਹੁੰਚ ਜਾਣਗੇ। ਜਨਤਾ ਇਹਨਾਂ ਨਾਲ ਜੁੜ ਰਹੀ ਹੈ, ਲੋਕ ਇਹਨਾਂ ਨਾਲ ਜੁੜ ਰਹੇ ਨੇ, ਇਹ ਇਹੋ ਜਿਹਾ ਰਾਹ ਹੈ ਜਿਹਨੂੰ ਸਾਰੇ ਪਸੰਦ ਕਰਦੇ ਨੇ, ਇਹ ਐਸਾ ਧਰਮ ਹੈ, ਇਹ ਐਸੀ ਸੋਚ ਹੈ। ਲੋਕ ਭੱਜੇ ਆਉਂਦੇ ਆ ਇਹਨਾਂ ਵਾਲੇ ਪਾਸੇ, ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਉੱਥੇ ਗਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ, ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ, ਕਿਉਂ ਪੈ ਰਹੇ ਠੰਡੇ? ਇਹ ਖਤਮ ਕਰੋ ਇਹਨਾਂ ਨੂੰ। ਫਿਰ ਆਨੰਦਪੁਰ ਸਾਹਿਬ ਨੂੰ ਘੇਰੇ ਪਏ ਹੈ, ਸਿਰ ਤੋਂ ਪਾਣੀ ਲੰਘ ਗਿਆ, ਈਰਖਾ ਸਾੜਾ। ਤੇ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਸਮੇਂ ਦੇ ਉੱਤੇ ਚੇਤਾ ਕਰ ਲਿਓ, ਕੋਈ ਗਵਾਂਢੀ ਗੱਡੀ ਲਿਆਉਂਦਾ ਸੜਦਾ ਤੇ ਨਹੀਂ ਮਨ, ਕੋਈ ਈਰਖਾ ਤੇ ਨਹੀਂ ਆਉਂਦੀ ਵੀ ਮੋਟਰਸਾਈਕਲ ਲੈ ਆਇਆ? ਸਾਡੇ ਵੱਸ ਦੀ ਗੱਲ ਨਹੀਂ, ਝਰੀਟਾਂ ਕੀ ਨਾ ਮਾਰ ਆਈਏ। ਤੇ ਸੱਚੇ ਹੈ, ਮਾਰਦੇ ਵੀ ਨੇ ਲੋਕ, ਕਈ ਸੋਚਦੇ ਹੀ ਹੈ ਝਰੀਟ ਮਾਰ ਕੇ ਆਵਾਂ ਯਾਰ ਅੱਗ ਲੱਗ ਗਈ ਰਾਤ ਗੱਡੀ ਬਾਹਰੇ ਨਵੀਂ ਲਿਆ ਕੇ ਖਿਲਾਰਤੀ। ਤੇ ਕਈ ਇਹੋ ਜਿਹੇ ਵੀ ਹੈਗੇ ਆ ਜਦੋਂ ਮੌਕਾ ਜਾਂ ਦਾ ਜਾਂ ਲੱਗਦਾ ਚਾਬੀ ਫੜ ਕੇ ਲੈ ਜਾਣਗੇ ਸਾਰੀ ਤੇ ਝਰੀਟ ਮਾਰ ਦੇਣਗੇ, ਅੱਗ ਲੱਗਦੀ ਹੈ। ਤੇ ਮਨਾਂ ਚ ਝਾਤੀ ਮਾਰ ਕੇ ਵੇਖ ਲਿਓ ਸਾਡੇ ਅੰਦਰ ਜੇ ਕਿਤੇ ਸਾੜਾ ਪਿਆ ਤੇ ਅਸੀਂ ਔਰੰਗਜ਼ੇਬ ਵਾਲੀ ਲਿਸਟ 'ਚ ਆ ਜਾਣਾ, ਬਾਈ ਧਾਰਦਿਆਂ ਰਾਜਿਆਂ ਵਾਲੀ ਲਿਸਟ 'ਚ ਆ ਜਾਵਾਂਗੇ। ਜੈਲਸ ਨਾ ਕਰੀਏ, ਸੜੀਏ ਨਾ, ਖੁਸ਼ ਹੋਈਏ ਕਿਸੇ ਦੀ ਖੁਸ਼ੀ ਨਾਲ, ਚੜ੍ਹਦੀ ਕਲਾ ਹੋਵੇ ਕਿਸੇ ਦੀ ਖੁਸ਼ ਹੋਈਏ, ਸਾੜਾ ਨਾ ਸਾਡੇ ਮਨ ਵਿੱਚ ਕਦੇ ਆਵੇ, ਈਰਖਾ ਨਾ ਆਵੇ, ਜੈਲਸ ਨਾ ਆਵੇ। ਫਿਰ ਉਹ ਸਮਾਂ ਆਇਆ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਛੱਡਣਾ ਪਿਆ। ਸਾਹਿਬਜ਼ਾਦੇ ਮੁੜ ਮੁੜ ਕੇ ਪਿੱਛੇ ਵੇਖਦੇ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪੁੱਛਦੇ ਓ ਮੁੜ ਕੇ ਕਦੋਂ ਆਵਾਂਗੇ? ਪਰ ਮਹਾਰਾਜ ਕਹਿ ਗਏ ਜਾਂਦੇ ਜਾਂਦੀ ਵਾਰੀ ਰਹਿ ਵਸਦੀ ਆਨੰਦਪੁਰੀਏ, ਵਸਦੀ ਰਹੀ ਆਨੰਦਪੁਰੀਏ, ਮੈਂ ਭਾਵੇਂ ਚੱਲਿਆ ਮੇਰਾ ਖਾਲਸਾ ਆਉਂਦਾ ਰਹੇਗਾ, 30 ਸਾਲ ਇੱਥੇ ਲਾ ਚੱਲਿਆ, ਇੱਥੋਂ ਦੀ ਮਿੱਟੀ ਨੂੰ ਮਸਤਕ ਨਾਲ ਲਾਉਂਦਾ ਰਹੇਗਾ। ਆਨੰਦਪੁਰ ਦੀਆਂ ਰੌਣਕਾਂ ਕਿਧਰੇ ਨਹੀਂ ਚੱਲੀਆਂ, ਇਹ ਕਲਗੀਆਂ ਵਾਲੇ ਕਹਿ ਗਏ ਰਹੀ ਵਸਦੀ ਆਨੰਦਪੁਰੀਏ, ਛੱਡ ਕੇ ਚੱਲੇ ਫੇਰ ਨਹੀਂ ਆਉਣਾ, ਰਹੀ ਵਸਦੀ ਆਨੰਦਪੁਰੀਏ, ਛੱਡ ਕੇ ਚੱਲੇ ਫੇਰ ਨਹੀਂ ਆਉਣਾ,
ਵਸਦੀ ਆਨੰਦਪੁਰੀਏ, ਛੱਡ ਕੇ ਚੱਲੇ ਫੇਰ ਨਹੀਂ ਆਉਣਾ, ਰਹੀ ਵਸਦੀ ਆਨੰਦਪੁਰੀਏ, ਛੱਡ ਕੇ ਚੱਲੇ ਫੇਰ ਨਹੀਂ ਆਉਣਾ,
ਰਹੀ ਵਸਦੀ ਆਨੰਦਪੁਰੀਏ,
ਚੱਲੇ ਫੇਰ ਨਹੀਂ
ਕਰੋ ਬੇਨਤੀ,
ਛੱਡ ਕੇ ਚੱਲੇ ਫੇਰ ਨਹੀਂ ਆਉਣਾ,
ਨਹੀਂ ਵਸਦੀ ਆਨੰਦਪੁਰੀਏ,
ਛੱਡ ਕੇ ਚੱਲੇ ਫੇਰ ਨਹੀਂ ਆਉਣਾ,
ਨਹੀਂ ਵਸਦੀ ਆਨੰਦਪੁਰੀਏ,
ਛੱਡ ਕੇ ਚੱਲੇ ਫੇਰ ਨਹੀਂ ਆਉਣਾ,
ਨਹੀਂ ਵਸਦੀ ਆਨੰਦਪੁਰੀਏ, ਛੱਡ ਕੇ ਚੱਲੇ ਫੇਰ ਨਹੀਂ ਆਉਣਾ, ਨਹੀਂ ਵਸਦੀ ਆਨੰਦਪੁਰੀਏ, ਛੱਡ ਕੇ ਚੱਲੇ ਫੇਰ ਨਹੀਂ ਆਉਣਾ,
ਵਸਦੀ ਫੜ ਲਿਆ ਕਰੋ ਭਾਈ,
ਛੱਡ ਕੇ ਚੱਲੇ ਫੇਰ ਨਹੀਂ ਆਉਣਾ।
ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਜਿੱਥੇ ਬੈਠੇ ਹੋ ਬੈਠੇ ਰਹਿਣਾ, ਜੀ ਆਇਆਂ ਨੂੰ ਨਾਲ ਨਾਲ ਕਹਿ ਲਾਂਗੇ
चले फेर नहीं आना छड़ के चले फेर नहीं आना चले फेर नहीं आना चले फेर नहीं आना
गज के गज के
आओ खालसा जी तुहानू जी
अमृत संचार का चाए संघ्यो ना जदों जकारे लगन बाहां खड़िया कर दियो टाइम थोड़ा है साढ़े तीन बज गए है बहुता लेट नहीं कर सकते ते बाहां खड़िया रखियो सिर्फ अद्धा कु मिंट
Yeah.
ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਬਾਕੀ ਆਪਾਂ ਸਾਰੇ ਮਨ ਬਣਾਈਏ, ਕੁਝ ਅਸੂਲ ਜ਼ਿੰਦਗੀ 'ਚ ਜ਼ਰੂਰ ਚਾਹੀਦੇ ਆ ਗੁਰਮੁਖੋ, ਡਿਸਿਪਲਨ ਬਹੁਤ ਜ਼ਰੂਰੀ ਹੁੰਦਾ, ਕੁਝ ਰੂਲ ਬਣਾ ਕੇ ਰੱਖਣੇ ਅਤੇ ਅਮਰ ਛਕਣਾ, ਆਪਣੇ ਆਪ ਨੂੰ ਡਿਸਿਪਲਨ ਵਿੱਚ ਲਿਆਉਣਾ ਹੁੰਦਾ, ਕੁਝ ਚੀਜ਼ਾਂ ਤੋਂ ਪਰਹੇਜ਼ ਰੱਖਣਾ ਜ਼ਿੰਦਗੀ 'ਚ, ਕੁਝ ਚੀਜ਼ਾਂ ਜ਼ਿੰਦਗੀ 'ਚ ਜ਼ਰੂਰ ਕਰਨੀਆਂ ਨੇ, ਇਹਦੇ ਨਾਲ ਲਾਈਫ ਡਿਸਿਪਲਨ ਵਿੱਚ ਆ ਜਾਂਦੀ ਹੈ। ਵੱਧ ਤੋਂ ਵੱਧ ਸੰਗਤਾਂ ਅਮਰ ਛਕਣ ਨੂੰ ਹੋਰ ਵੀ ਮਨ ਬਣਾਓ। ਅੱਜ ਮਨ ਮੰਨਿਆ ਹੋਵੇ, ਮੰਡੀ ਅਹਿਮਦਗੜ੍ਹ ਅੰਮ੍ਰਿਤ ਸੰਚਾਰ ਹੋ ਰਿਹਾ, ਪਰਸੋਂ ਤੋਂ ਦੀਵਾਨ ਸ਼ੁਰੂ ਹੋ ਜਾਣੇ, ਰਾਤ ਦੇ 22 ਨੂੰ ਅੰਮ੍ਰਿਤ ਸੰਚਾਰ ਹੋਣਾ, ਉੱਥੇ ਛਕ ਲਓ। ਜਾਂ ਫਿਰ 4 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅਸੀਂ ਬਹੁਤ ਧੂਮਧਾਮ ਨਾਲ ਮਨਾ ਰਹੇ ਹਾਂ, ਬਹੁਤ ਰੀਝ ਨਾਲ ਮਨਾ ਰਹੇ ਹਾਂ, ਤੇ ਆਪ ਜੀ ਨੂੰ ਬੇਨਤੀ ਹੈ ਵੀ 4 ਜਨਵਰੀ ਨੂੰ ਵੀ ਸਾਡੇ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਸੰਚਾਰ ਹੋਣਾ ਹੈ, ਉੱਥੇ ਆ ਜਾਓ, ਉੱਥੇ ਛਕ ਲਓ, ਨਹੀਂ ਤੇ ਨੇੜੇ ਤੇੜੇ ਕਿਤੇ ਵੀ ਹੋਵੇ ਮਨ ਬਣਾਓ, ਹੌਲੀ ਹੌਲੀ ਘਰ ਵਿੱਚ ਸਿੱਖੀ ਲੈ ਕੇ ਆਈਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ, ਜਿੱਥੇ 30 ਸਾਲ ਰਹੇ ਛੱਡ ਕੇ ਤੁਰ ਗਏ, ਕੀਰਤਪੁਰ ਸਾਹਿਬ ਦੀ ਧਰਤੀ ਆਈ, ਉਥੋਂ ਵੱਡਿਆਂ ਦੇ ਅਸਥਾਨ ਨੂੰ ਗੁਰੂ ਸਾਹਿਬ ਨੇ ਨਮਸਕਾਰ ਕੀਤੀ, ਤੇ ਉਥੋਂ ਚੱਲਦੇ ਚੱਲਦੇ ਇਹ ਪਰਸੋਂ ਦੀ ਰਾਤ ਹੈ, ਵੀ ਸਾਰੀ ਰਾਤ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲਦਿਆਂ ਕੀਰਤਪੁਰ ਆਇਆ, ਕੀਰਤਪੁਰ ਤੋਂ ਬਾਅਦ ਫਿਰ ਸਰਸਾ ਆਇਆ, ਤੇ ਸਰਸਾ ਵੀ ਅੱਜ ਉੱਪਰ ਤੱਕ ਚੜਿਆ ਹੋਇਆ, ਨਾਲਾ ਹੈ, ਸੁੱਕਾ ਰਹਿੰਦਾ ਸੀ, ਸੁੱਕਾ, ਬਰਸਾਤਾਂ ਆਉਂਦੀਆਂ ਸੀ ਤੇ ਬੜਾ ਚੜ੍ਹਦਾ ਸੀ, ਪਰ ਉਦਾਂ ਸੁੱਕਾ ਹੀ ਰਹਿੰਦਾ ਸੀ, ਘੱਗਰ ਹੈ ਸਾਡੇ ਇਲਾਕੇ 'ਚ, ਉਦਾਂ ਸੁੱਕਾ ਹੀ ਪਿਆ, ਜਦੋਂ ਆਉਂਦਾ ਫਿਰ ਚੜ੍ਹ ਜਾਂਦਾ, ਪਟਿਆਲੇ ਵਾਲੀ ਨਦੀ ਹੈ, ਬੜਾ ਨੁਕਸਾਨ ਕਰਦੀ ਹੈ, ਉਦਾਂ ਸੁੱਕਾ ਹੀ ਪਿਆ ਸਾਰਾ ਕੁਛ, ਏਦਾਂ ਹੀ ਸੀ ਸੁੱਕਾ ਹੀ, ਪਰ ਜਦੋਂ ਅੱਜ ਪਾਤਸ਼ਾਹ ਤੁਰੇ ਸੀ ਤੇ ਬਰਸਾਤ ਵੀ ਸ਼ੁਰੂ ਹੋ ਗਈ ਸੀ, ਜਿਉਂ ਹੀ ਆਨੰਦਪੁਰ ਤੋਂ ਤੁਰੇ ਸੀ ਨਾਲ ਹੀ ਬਰਸਾਤ ਸ਼ੁਰੂ ਹੋ ਗਈ ਸੀ। ਹੁਣ ਵੇਖੋ, ਬਰਸਾਤ ਵੀ ਹੋਵੇ, ਠੰਡ ਵੀ ਹੋਵੇ, ਇਸ ਉਮਰ ਦੇ ਵਿੱਚ ਜਦੋਂ ਮਾਤਾ ਗੁਜਰ ਕੌਰ ਜੀ ਦੀ 80 ਸਾਲ ਦੀ ਉਮਰ ਹੈ, ਛੋਟੇ ਸਾਹਿਬਜ਼ਾਦੇ, ਏਦਾਂ ਦੇ ਮੌਸਮ ਦੇ ਵਿੱਚ ਘਰੋਂ ਨਿਕਲਣਾ, ਫਿਰ ਇਹ ਵੀ ਛੱਡਣਾ ਵੀ ਮੁੜ ਕੇ ਇੱਥੇ ਕਦੇ ਆਉਣਾ ਨਹੀਂ, ਐਡੇ ਐਡੇ ਮਹਿਲ ਵਸਾਏ ਹੋਏ ਆ, ਐਡੇ ਐਡੇ ਕਿਲੇ ਬਣੇ ਬਣਾਏ, ਸਾਰਾ ਛੱਡ ਛਡਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ। ਵੱਡੀਆਂ ਵੱਡੀਆਂ ਕਸਮਾਂ ਖਾਣ ਵਾਲੇ, ਵੱਡੇ ਵੱਡੇ ਵਾਅਦੇ ਕਰਨ ਵਾਲੇ ਮੁੱਕਰ ਗਏ। ਰਾਜਨੀਤਿਕ ਬੰਦਿਆਂ ਦੀਆਂ ਕਸਮਾਂ ਦੇ ਉੱਤੇ ਅੱਜ ਵੀ ਕਿੰਨਾ ਕੁ ਭਰੋਸਾ ਕਰ ਲਾਂਗੇ ਅਸੀਂ? ਆਪਾਂ ਵੇਖਦੇ ਹਾਂ ਗੁਟਕਿਆਂ ਦੀਆਂ ਸੂਹਾਂ, ਪੰਜਾਬ ਦੇ ਨਸ਼ੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਤੇ ਆਪਾਂ ਵੇਖਿਆ ਹੀ ਆ ਵੀ ਨਸ਼ਾ ਕਿੰਨਾ ਕੁ ਖਤਮ ਹੋ ਗਿਆ ਸਾਡੇ ਪੰਜਾਬ ਦਾ। ਬਾਰਡਰਾਂ ਦੇ ਇਲਾਕਿਆਂ ਦੇ ਚਲੇ ਜਾਓ, ਅੱਜ ਵੀ ਇੰਨਾ ਕੁ ਬੁਰਾ ਹਾਲ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਅੱਗੇ ਜਨਾਲੇ ਵੱਲ ਜਾਓ, ਬਾਰਡਰਾਂ ਦੇ ਇਲਾਕਿਆਂ ਦੇ ਵਿੱਚ ਬੁਰਾ ਹਾਲ ਹੈ, ਨਸ਼ਾ ਹੀ ਨਸ਼ਾ ਹੈ, ਤੇ ਕੀੜੀ ਵੀ ਫਿਰ ਚੱਲਦੀ ਦਿਸਦੀ ਹੁੰਦੀ ਹੈ, ਜੇ ਸਰਕਾਰ ਚਾਹੇ ਕਿੱਥੇ ਤੱਕ ਕਰ ਸਕਦੇ, ਪਰ ਐਡਾ ਵੱਡਾ ਜਾਲ ਬਣਿਆ ਹੋਇਆ ਜਿਹੜਾ ਇਹ ਟੁੱਟਣਾ ਬੜਾ ਔਖਾ ਹੁੰਦਾ ਹੈ। ਵਾਅਦੇ ਕੀਤੇ, ਕਸਮਾਂ ਖਾਧੀਆਂ ਰਾਜਿਆਂ ਨੇ, ਸਭ ਮੁੱਕਰ ਗਏ, ਤੇ ਸਤਿਗੁਰਾਂ ਦੇ ਪਿੱਛੇ ਹੀ ਟਿੱਡੀ ਦਲ, ਟਿੱਡੀਆਂ ਦਾ ਜਿਵੇਂ ਹੁੰਦਾ ਨਾ ਸਮੂਹ ਦਲ ਹੁੰਦਾ, ਐ ਮਗਰ ਹੀ ਪੈ ਗਏ, ਹੁਣ ਨਹੀਂ ਜਾਣ ਦੇਣੇ, ਹੁਣ ਨਹੀਂ ਭੱਜਣ ਦੇਣੇ, ਤੇ ਏਦਾਂ ਤੁਰੇ ਜਾਂਦੇ ਨੇ, ਪਹਾੜੀਆਂ ਦੇ ਵਿੱਚੋਂ ਆਵਾਜ਼ਾਂ ਸੁਣਦੀਆਂ, ਪਿੱਛੇ ਆ ਰਹੇ ਨੇ, ਚੀਕਾਂ ਕੂਕਾਂ ਮਾਰਦੇ, ਰੌਲਾ ਪਾਉਂਦੇ, ਮਸਾਲਾ ਹੱਥ 'ਚ ਫੜੀਆਂ, ਮਗਰ ਹੀ ਆ ਰਹੇ ਨੇ। ਕਹਿੰਦੇ ਚੱਲਦਿਆਂ ਚੱਲਦਿਆਂ ਸਾਰੀ ਰਾਤ ਦੇ ਸਫ਼ਰ ਕਰਦਿਆਂ ਫਿਰ ਆਇਆ ਸਰਸਾ, ਤੇ ਸਰਸਾ ਪਿੱਛੇ ਫੌਜਾਂ ਚੜੀਆਂ, ਅੱਗੇ ਸਰਸਾ ਚੜਿਆ, ਪਾਤਸ਼ਾਹ ਸਰਸਾ ਬਹੁਤ ਚੜਿਆ। ਇਹਦੇ ਨੂੰ ਇੱਕ ਸਿੰਘ ਨੇ ਨਗਾਰੇ ਤੇ ਚੋਟ ਲਾਤੀ, ਕਹਿੰਦੇ ਚੋਟ ਕਾਹਦੀ ਹੈ, ਇਹ ਅੰਮ੍ਰਿਤ ਵੇਲਾ ਹੋ ਗਿਆ, ਸਵੇਰ ਹੋ ਗਈ, ਬਹਿਣ ਦਾ ਟਾਈਮ, ਆਸਾ ਦੀ ਵਾਰ ਦਾ ਟਾਈਮ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਿੰਘੋ, ਆਉਂਦਿਆਂ ਆਉਂਦਿਆਂ ਉਹਨਾਂ ਨੂੰ ਵੀ ਟਾਈਮ ਲੱਗ ਜਾਣਾ ਹੈ, ਆਓ ਸਾਰੇ ਲਾਓ ਸਮਾਧੀਆਂ, ਆਸਾ ਦੀ ਵਾਰ ਦਾ ਕੀਰਤਨ ਕਰੀਏ, ਭੁੱਖ ਲੱਗੀ ਹੈ ਕੀਰਤਨ ਸੁਣਾਓ। ਦਇਆ ਸਿੰਘ ਵਰਗੇ ਆਲੇ ਦੁਆਲੇ ਘੇਰਾ ਵੀ ਕਿਤੇ ਕਿਸੇ ਪਾਸਿਓਂ ਕੋਈ ਵੀ ਚੜ੍ਹ ਕੇ ਆ ਜਾਏ, ਪਰ ਪਾਤਸ਼ਾਹ ਬਹਿ ਗਏ, ਚੌਂਕੜੇ ਲੱਗ ਗਏ, ਅੱਖਾਂ ਬੰਦ ਕਰ ਲਈਆਂ, ਸੁਰੰਦੇ ਫੜੇ ਗਏ, ਸਾਜ਼ ਫੜੇ ਗਏ, ਤੇਗਾਂ ਤੇ ਢਾਲਾਂ ਖੜਕਦੀਆਂ, ਪਿੱਛੇ ਅਜੀਤ ਸਿੰਘ ਹੋਣੀ ਉਹਨਾਂ ਨੂੰ ਆਉਂਦਿਆਂ ਨੂੰ ਰੋਕਦੇ ਆ, ਜਿਹੜੇ ਬੰਦੇ ਪੈਂਦੇ ਆ ਉਹਨਾਂ ਨੂੰ ਰੋਕ ਰਹੇ ਆ, ਤੇ ਇੱਧਰ ਕੀਰਤਨ ਹੋ ਰਿਹਾ ਆਸਾ ਦੀ ਵਾਰ ਦਾ। ਨਿਤਨੇਮ ਨਹੀਂ ਛੱਡਣਾ, ਭਿਆਨਕ ਤੋਂ ਭਿਆਨਕ ਸਮਾਂ ਵੀ ਆ ਜਾਏ, ਬਾਣੀ ਨਾ ਛੱਡਿਓ, ਬਾਣੀ ਦਾ ਲੜ ਨਾ ਛੱਡਿਓ, ਆਸਰਾ ਨਾ ਛੱਡਿਓ। ਗੁਰਮੁਖੋ ਜਿਹੜਾ ਬੰਦਾ ਆਪਣੇ ਆਪ ਵਿੱਚ ਟਿਕਿਆ ਰਹਿੰਦਾ, ਕਿਸੇ ਦਾ ਬਣਿਆ ਰਹਿੰਦਾ, ਮਨ ਨੂੰ ਟਿਕਾ ਤੇ ਆਉਣਾ ਹੀ ਇੱਥੋਂ ਸੀ। ਜਿਹੜਾ ਬੰਦਾ ਅੱਖਾਂ ਬੰਦ ਕਰਕੇ ਘੰਟਾ ਅੱਧਾ ਘੰਟਾ ਸਿਮਰਨ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਬਾਣੀ ਪੜ੍ਹਦਾ, ਉਹਦਾ ਮਨ ਟਿਕਣ ਲੱਗ ਜਾਂਦਾ, ਖੜ ਜਾਂਦਾ, ਹੌਸਲੇ ਚ ਹੋਣ ਲੱਗ ਜਾਂਦਾ, ਅੰਦਰ ਇੱਕ ਸਰੂਰ ਆਉਣਾ, ਇੱਕ ਨਸ਼ਾ ਆਉਣਾ, ਇੱਕ ਸਵਾਦ ਆਉਣਾ। ਪਾਤਸ਼ਾਹ ਆਪ ਵਿੱਚ ਬੈਠੇ ਨੇ, ਇੱਕ ਸਵਾਦ ਹੀ ਵੱਖਰਾ। ਗੁਰਮੁਖੋ ਆ ਸਾਡੇ ਵਰਗੇ, ਆ ਤਿੰਨ ਦਿਨ ਤੁਸੀਂ ਦੀਵਾਨ ਸੁਣਿਆ, ਸ਼ਿਖਰ ਦੁਪਹਿਰੇ ਆਇਆ, ਮੈਂ ਲੰਬਾ ਸਫ਼ਰ ਕਰਕੇ, ਅਸੀਂ ਵੀ ਦੂਰੋਂ ਆਈਦਾ, ਥੱਕੇ ਆਈਦਾ, ਜ਼ੁਕਾਮ ਖੰਘ ਗਲੇ ਖਰਾਬ, ਕਦੇ ਮਲੱਠੀ ਖਾ ਲੈ, ਕਦੇ ਆਹ ਖਾ ਲੈ, ਗਲਾ ਸੈੱਟ ਕਰੋ, ਬਹਾਓ ਲੱਗੋ, ਇਹ ਤੇ ਗੱਲ ਦਿਓ ਛੱਡ। ਆ ਤਿੰਨ ਦਿਨ ਨੇ, ਭਲਾ ਜੇ ਏਦਾਂ ਹੀ ਰੋਜ਼ ਚੱਲੇ ਮਹੀਨਾ, ਕੋਈ ਨਾਗਾ ਨਾ ਪਾਈਏ, ਮਹੀਨਾ ਲੱਗੇ ਰਹੀਏ, ਦੋ ਘੰਟੇ ਰੋਜ਼, ਦੋ ਘੰਟੇ ਰੋਜ਼, ਦੋ ਘੰਟੇ ਰੋਜ਼, ਤੁਹਾਨੂੰ ਲੱਗਦਾ ਵੀ ਕੋਈ ਰਹਿ ਜੂ ਇੱਥੇ ਜਿਹੜਾ, ਕੋਈ ਮੈਂ ਦਾੜੀ ਨਹੀਂ ਰੱਖਦਾ, ਲੱਗਦਾ ਵੀ ਕੋਈ ਫਿਰ ਵੀ ਸ਼ਰਾਬ ਪੀਊਗਾ, ਨਸ਼ਾ ਕਰ ਸਕਦਾ ਕੋਈ, ਮਨ ਪਿਘਲ ਜਾਣੇ ਐ, ਲੱਗ ਜਾਂਦਾ ਮਨ, ਸੰਗਤ ਦੀ ਰੰਗਤ ਇੱਦਾਂ ਦੀ ਹੈ। ਟਾਈਮ ਦੇਣ ਲੱਗ ਗਏ ਨਾ ਗੁਰੂ ਨੂੰ, ਹੁਣ ਇਹ ਗੱਲ ਕਿੰਨੀ ਵਾਰੀ ਹੋ ਹਟੀ ਹੈ ਵੀ ਜਿਸ ਰਿਸ਼ਤੇ ਨੂੰ ਟਾਈਮ ਜ਼ਿਆਦਾ ਦਿਓਗੇ ਉਹ ਰਿਸ਼ਤਾ ਮਜ਼ਬੂਤ ਹੁੰਦਾ। ਹੁਣ ਮੈਨੂੰ ਦੱਸੋ ਵੀ ਜਿਹਦੇ ਨਾਲ ਰੋਜ਼ ਗੱਲ ਕਰਦੇ ਹੈ ਫੋਨ ਦੇ ਉੱਤੇ, ਬੇਟਾ ਚਾਹੇ ਬੇਟੀ ਹੈ, ਬਾਹਰ ਬੈਠੇ ਹੈ, ਉਹਨਾਂ ਨਾਲ ਪਿਆਰ ਹੈਗਾ ਜਿਹਦੇ ਨਾਲ ਰੋਜ਼ ਗੱਲ ਕਰਦੇ ਹੈ, ਤੇ ਜਿਹਦੇ ਨਾਲ ਗੱਲ ਛੱਡਤੀ, ਸਾਲ ਸਾਲ ਗੱਲ ਹੀ ਨਹੀਂ ਹੁੰਦੀ, ਰਿਸ਼ਤਾ ਵੀ ਟੁੱਟ ਜਾਂਦਾ। ਰਿਸ਼ਤਾ ਟਾਈਮ ਦੇਣ ਨਾਲ ਬਣਦਾ ਹੈ, ਜਿਸ ਨੂੰ ਤੁਸੀਂ ਟਾਈਮ ਨਹੀਂ ਦਿੰਦੇ ਉਹਦੇ ਨਾਲ ਰਿਸ਼ਤਾ ਨਹੀਂ ਰਹਿੰਦਾ, ਉਹ ਦੋਸਤੀ ਨਹੀਂ ਰਹਿੰਦੀ, ਉਹ ਪਿਆਰ ਨਹੀਂ ਰਹਿੰਦਾ। ਜਿਹੜਾ ਗੁਰੂ ਸਾਹਿਬ ਨੂੰ ਰੋਜ਼ ਦੋ ਘੰਟੇ ਟਾਈਮ ਦੇਗਾ ਉਹਦਾ ਆਪੇ ਪਿਆਰ ਪੈ ਜਾਂਦਾ। ਰੋਜ਼ 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 ਆਹ ਤਿੰਨ ਦੀਵਾਨ ਨੇ 30 ਕਰ ਦਿਓ, ਰੋਜ਼ ਆਈਏ, ਤੁਸੀਂ ਏਦਾਂ ਆਓ, ਮੈਂ ਰੋਜ਼ ਆਵਾਂ, ਤੁਸੀਂ ਰੋਜ਼ ਆਓ, ਅਸੀਂ ਤੇ ਫਿਰ ਵੀ ਅੱਕੇ ਥੱਕੇ ਦੂਰੋਂ ਆਈਦਾ। ਜੇ ਰਹਿੰਦਾ ਮੈਂ ਇੱਥੇ ਹੋਈਏ, ਸਵੇਰੇ ਆਸਾ ਦੀ ਵਾਰ ਚੱਲ ਰਹੀ ਹੈ, ਘੰਟਾ ਦੋ ਘੰਟੇ ਸਵੇਰੇ, ਫਿਰ ਜਾਓ ਕੰਮਾਂ ਤੇ, ਵੈਸੇ ਵੀ ਨਸ਼ਾ ਲੈਂਦਾ ਬੰਦੇ ਨੂੰ, ਸਵੇਰ ਦਾ ਉਹ ਫਿਊਲ ਭਰਿਆ ਜਾਂਦਾ, ਜਿਵੇਂ ਗੱਡੀ ਚ ਇੱਕ ਵਾਰੀ ਪੈਟਰੋਲ ਪੰਪ ਤੇ ਲੱਗ ਗਈ ਗੱਡੀ, ਟੈਂਕੀ ਫੁੱਲ ਹੋ ਗਈ, ਫਿਰ ਸਾਰਾ ਦਿਨ ਅਸਰ ਰਹਿਣਾ ਉਹਦਾ। ਆ ਇੱਦਾਂ ਕੀਰਤਨ ਹੋਣੇ ਸਵੇਰ ਵੇਲੇ, ਸਾਰਿਆਂ ਨੇ ਕੀਰਤਨ ਕਰਨੇ, ਇੱਕ ਨਸ਼ਾ ਐਸਾ ਆਨੰਦ ਬਣਦਾ ਸੀ, ਉਹ ਫਿਰ ਤਾਂ ਹੀ ਨਹੀਂ ਆਨੰਦਪੁਰ ਦੀ ਉੱਥੇ ਸਰਸਾ ਦੇ ਕੰਢੇ ਤੇ ਵੀ ਨਹੀਂ ਛੱਡਿਆ, ਕਹਿੰਦੇ ਆ ਜਾਓ ਕਰ ਲਈਏ, ਉੱਥੇ ਵੀ ਆਸਾ ਦੀ ਵਾਰ ਦਾ ਕੀਰਤਨ ਹੋ ਗਿਆ। ਫਿਰ ਅੱਗੇ ਸਰਸਾ ਚੜਿਆ, ਫਿਰ ਇੱਦਾਂ ਨਹੀਂ ਬਿਆਨਬਾਜ਼ੀਆਂ ਸਟੇਟਮੈਂਟਾਂ ਅਗਲਾ ਦੇ ਦਿੰਦਾ, ਚੱਕ ਦਿਓ ਫੱਟੇ, ਐਂ ਕਰ ਦਿਓ, ਐਂ ਕਰ ਦਿਓ, ਲੀਡਰਾਂ ਨੂੰ ਕੁਛ ਨਹੀਂ ਹੁੰਦਾ, ਆਗੂਆਂ ਨੂੰ ਕੁਛ ਨਹੀਂ ਹੁੰਦਾ, ਮਰਦੀ ਆਮ ਜਨਤਾ ਹੁੰਦੀ ਹੈ, ਵੱਢ ਟੁੱਕ ਕੇ ਚੱਕ ਦਿਓ ਫੱਟੇ, ਅੱਗ ਲਾ ਕੇ ਫੂਕ ਦਿਓ, ਐਂ ਕਰ ਦਿਓ, ਐਂ ਕਰ ਦਿਓ, ਲੋਕੀ ਅੱਗਾਂ ਲਾਉਂਦੇ ਐ, ਜੇਲ੍ਹਾਂ ਭੁਗਦੇ ਐ, ਮੁੜ ਕੇ ਕੋਈ ਬਾਤ ਨਹੀਂ ਪੁੱਛਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਨਹੀਂ ਕਿਹਾ ਚਲੋ ਕਰ ਜੋ ਸਰਸਾ ਪਾਰ, ਮਹਾਰਾਜ ਕਹਿੰਦੇ ਮੈਂ ਅੱਗੇ ਲੱਗਦਾ। ਦਇਆ ਸਿੰਘ ਹੋਣੀ ਇੱਕਦਮ, ਮਹਾਰਾਜ ਸਰਸਾ ਵੇਖੋ ਕਿੰਨਾ ਚੜਿਆ, ਰੋੜ ਕੇ ਬੜੀ ਤੇਜ਼ ਵਹਾਅ ਹੈ। ਮਹਾਰਾਜ ਕਹਿੰਦੇ ਲੈ ਜੇ ਪਹਿਲਾਂ ਮੈਂ ਲੰਘਣਾ, ਮੈਂ ਵੇਖਣਾ ਕਿੰਨਾ ਕੁ ਡੂੰਘਾ ਹੈ, ਕਿੰਨੀ ਕੁ ਤਾਕਤ ਹੈ ਇਹਦੇ ਵਿੱਚ, ਮੇਰਾ ਘੋੜਾ ਲੰਘਦਾ, ਮੈਂ ਲੰਘਦਾ, ਫਿਰ ਲੰਘਿਓ, ਮੈਨੂੰ ਲੰਘਣ ਦਿਓ, ਪਹਿਲਾਂ ਮੈਨੂੰ ਲੰਘਣ ਦਿਓ, ਪਹਿਲਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਲੰਘਦੇ। ਇਹ ਪ੍ਰੇਮ, ਜਿਵੇਂ ਬੰਦਾ ਬੱਚਿਆਂ ਨੂੰ ਬਚਾਉਂਦਾ, ਆਪਣਿਆਂ ਨੂੰ, ਪੁੱਤਾਂ ਨੂੰ ਬਚਾਉਂਦਾ, ਇੱਦਾਂ ਗੁਰੂ ਸਾਹਿਬ ਕਹਿੰਦੇ ਮੈਨੂੰ ਲੱਗਣ ਦਿਓ ਅੱਗੇ। ਗੁਰੂ ਸਾਹਿਬ ਆਪ ਅੱਗੇ ਲੱਗੇ, ਸਰਸਾ ਪਾਰ ਕਰ ਗਏ। ਫਿਰ ਪੰਜ ਪਿਆਰੇ ਜਿਹੜੇ ਸਾਰੇ, ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਕਮ ਸਿੰਘ, ਸਾਹਿਬ ਸਿੰਘ, ਪੰਜੇ ਇਹ ਵੀ ਨਾਲ ਹੀ, ਫਿਰ ਬਾਕੀਆਂ ਨੇ ਸਰਸਾ ਪਾਰ ਕੀਤਾ, ਪਰ ਸਾਰਿਆਂ ਤੋਂ ਨਹੀਂ ਹੋਇਆ। ਤਕੜੇ ਘੋੜੇ, ਤਕੜੇ ਸਰੀਰ ਲੰਘ ਗਏ, ਲੰਘ ਗਏ, ਕਈ ਸੀ ਜਿਹੜੇ ਸਰਸਾ ਚ ਰੁੜ ਗਏ, ਲੰਘ ਨਹੀਂ ਸਕੇ। ਬੜੀਆਂ ਮਾਈਆਂ, ਬੀਬੀਆਂ, ਟੱਬਰਾਂ ਦੇ ਟੱਬਰ ਸੀ, ਕਿਹੜਾ ਕੋਈ ਥੋੜੇ ਜਿਹੇ ਸਿੰਘ ਸੀ, ਟੱਬਰ ਸੀ ਉੱਥੇ, ਬੱਚੇ ਸੀ, ਬੜਾ ਵੱਡਾ ਆਨੰਦਪੁਰ ਸੀ, ਕਈ ਹਜ਼ਾਰਾਂ ਦੀ ਗਿਣਤੀ ਚ ਵੱਸਿਆ ਹੋਇਆ ਸੀ, ਬੜੇ ਘਰ ਸੀ ਉੱਥੇ, ਟੱਬਰ ਸੀ ਸਾਰੇ। ਹੁਣ ਨਿੱਕੇ ਨਿੱਕੇ ਬੱਚੇ ਜਦੋਂ ਜਿਉਂ ਹੀ ਵਿੱਚ ਵੜਦੇ ਸੀ, ਨਹੀਂ ਨਿਕਲ ਸਕੇ। ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਵੜੇ ਹੀ ਨਹੀਂ ਗਏ, ਵੜਿਆ ਹੀ ਨਹੀਂ ਗਿਆ। ਇਹ ਤੇ ਏਦਾਂ ਹੀ ਕੰਢੇ ਦੇ ਨਾਲ ਨਾਲ, ਸਤਲੁਜ ਦੇ ਦਰਿਆ ਦੇ ਕੰਢੇ ਦੇ ਨਾਲ ਨਾਲ ਹੀ, ਵਿੱਚ ਨਹੀਂ ਵੜੇ, ਵੜਿਆ ਹੀ ਨਹੀਂ ਗਿਆ। ਮਾਤਾ ਗੁਜਰ ਕੌਰ ਦੀ 80 ਸਾਲ ਦੀ ਉਮਰ ਹੈ, ਉਹ 6-8 ਸਾਲਾਂ ਦੇ ਸੀ,
ਇਤਿਹਾਸ ਦੱਸਦਾ ਹੈ ਇਹ ਸਤਲੁਜ ਦੇ ਕੰਢੇ ਦੇ ਨਾਲ ਨਾਲ ਹੀ ਹੋ ਤੁਰੇ, ਸਰਸਾ ਦੇ ਨਾਲ ਨਾਲ ਹੋ ਤੁਰੇ, ਅੱਗੇ ਸਤਲੁਜ ਦਾ ਕਿਨਾਰਾ ਆ ਗਿਆ, ਅੱਗੇ ਸਤਲੁਜ ਆ ਗਿਆ, ਇਹ ਏਦਾਂ ਨਾਲ 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 ਹੀ ਹੋ ਗਏ, ਵਿੱਚ ਨਹੀਂ ਵੜਿਆ ਗਿਆ। ਗੁਰਮੁਖੋ ਰਾਤ ਦਾ ਸਮਾਂ ਹੋਵੇ, ਮੀਂਹ ਪੈਂਦਾ ਹੋਵੇ, ਥੱਕਾ ਚੱਲਦਾ ਹੋਵੇ, ਠੰਡ ਦਾ ਮੌਸਮ ਹੋਵੇ, ਅੱਗੇ ਪਾਣੀ ਇੰਨੀ ਤੇਜ਼, ਏਦਾਂ ਵਿੱਚ ਪੜਨਾ ਸੌਖਾ ਹੈ ਕਿਤੇ? ਉਹ ਲੰਘ ਗਏ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਵੇਖਦੇ ਹੈ, ਮਾਤਾ ਜੀ ਪਿਤਾ ਜੀ ਤੇ ਲੰਘ ਗਏ, ਉਹ ਪਰਲੇ ਪਾਓ ਵੇਖੋ ਸੋਚ ਕੇ ਯਾਰ, ਉਧਰਲੇ ਪਰਲਾ ਪਾਸਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਦੂਜੇ ਪਾਸੇ ਹੋਣ, ਸਾਹਿਬਜ਼ਾਦੇ ਇਸ ਪਾਸੇ ਹੋਣ, ਆਖਰੀ ਵਾਰੀ ਆਪਣੇ ਪਿਤਾ ਨੂੰ ਵੇਖ ਰਹੇ ਹੋਣ, ਪਿਤਾ ਵੀ ਪਿਤਾ ਗੁਰੂ ਗੋਬਿੰਦ ਸਿੰਘ। ਮਾਤਾ ਜੀ ਉਹ ਪਿਤਾ ਜੀ ਤੇ ਲੰਘ ਗਏ, ਉਹ ਸਾਹਿਬਜ਼ਾਦੇ ਦੂਜੇ ਵੀ ਲੰਘ ਗਏ, ਫਟਾਫਟ ਉੱਥੇ ਹਫੜਾ ਦਫੜੀ ਮੱਚ ਗਈ। ਉਹ ਆਖਰੀ ਦਰਸ਼ਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ, ਅਖੀਰਲੀ ਅਖੀਰਲੇ ਦਰਸ਼ਨ ਸਰਸਾ ਦੇ ਕੰਢੇ ਤੇ ਸਾਹਿਬਜ਼ਾਦਿਆਂ ਨੇ ਕੀਤੇ। ਉੱਥੋਂ ਫਿਰ ਚੱਲਦੇ ਚੱਲਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਗੁਰੂ ਸਾਹਿਬ ਦੇ ਨਾਲ, 14-15 ਸਾਲ ਦੀ ਉਮਰ ਬਾਬੇ ਜੋਰਾਵਰ ਸਿੰਘ ਦੀ, ਬਾਬੇ ਜੁਝਾਰ ਸਿੰਘ, 90 ਦਾ ਜਨਮ ਸੀ ਬਾਬਾ ਜੁਝਾਰ ਸਿੰਘ ਦਾ, 90 ਦਾ, ਚਾਰ ਸੀ 1604, 1590 ਦਾ ਜਨਮ, ਮਾਫ ਕਰਨਾ 1704 ਵਿੱਚ ਸਰੀਰ ਛੱਡਦੇ ਨੇ, 1690 ਦਾ, 1690 ਦਾ ਜਨਮ ਸੀ ਬਾਬਾ ਜੁਝਾਰ ਸਿੰਘ ਦਾ। ਇਹ ਲੰਘ ਗਏ ਗੁਰੂ ਸਾਹਿਬ ਦੇ ਨਾਲ, 40-42 ਦੀ ਗਿਣਤੀ ਹੈ ਟੋਟਲ, ਵੱਡੇ ਸਾਹਿਬਜ਼ਾਦੇ ਨਾਲ ਨੇ ਇੱਦਾਂ ਮਹਾਰਾਜ, ਬਾਕੀ ਨਹੀਂ ਆਏ। ਦਇਆ ਸਿੰਘ ਕਹਿੰਦਾ ਮਹਾਰਾਜ ਸਾਹਿਬਜ਼ਾਦੇ ਬਾਕੀ ਲੱਭਿਆ ਨਹੀਂ, ਕੋਈ ਆਇਆ ਨਹੀਂ, ਭੱਜ ਕੇ ਲਿਆਵਾਂ ਸੱਚੇ ਪਾਤਸ਼ਾਹ, ਲਿਆਵਾਂ ਭੱਜ ਕੇ ਜੋਰਾਵਰ ਫਤਿਹ ਸਿੰਘ ਨੂੰ ਲੱਭਾਂ, ਮਹਾਰਾਜ ਕਹਿੰਦੇ ਹੁਣ ਨਹੀਂ ਲੱਭਣੇ, ਚੱਲੀਏ ਹੁਣ ਤੇ ਲੱਭਣੇ ਨਹੀਂ, ਲਾਲ ਗਵਾਚੇ, ਕਿਹੜੇ ਲਾਲ ਗਵਾਏ ਨੇ ਅਸੀਂ ਲੋਕਾਂ ਨੇ, ਲਾਲ ਤੇ ਇਹ ਸੀ ਜਿਹੜੇ ਗਵਾਚੇ, ਐਸੇ ਲਾਲ ਗਵਾਚੇ ਮੁੜ ਕੇ ਨਹੀਂ ਆਏ ਸਾਡੇ ਵਾਲੇ ਤੇ ਏਅਰਪੋਰਟ ਤੇ ਕਿਵੇਂ ਭੁੱਬਾ ਮਾਰ ਮਾਰ ਰੋਈ ਦਾ, ਬੁੱਤ ਚੱਲਿਆ ਬਾਹਰ ਨੂੰ, ਧੀ ਬਾਹਰ ਨੂੰ ਚੱਲੀ, ਭਰਾ ਬਾਹਰ ਨੂੰ ਚੱਲਿਆ, ਲੈ ਜਾਂਦਿਆਂ ਅੰਦਰ ਏਅਰਪੋਰਟ ਦੇ ਅੰਦਰ ਜਾ ਕੇ ਵੀ ਕੌਲਾਂ ਕਰਨਗੇ, ਜਹਾਜ਼ ਚ ਬਹਿ ਕੇ ਵੀ ਕੌਲਾਂ ਕਰਨਗੇ, ਉਤਰਨ ਵੇਲੇ ਕਹਿਣਗੇ ਮੰਮੀ ਪਹੁੰਚ ਗਿਆ, ਫੇਸ ਟਾਈਮ ਲਾ ਲੂਗਾ, ਰੋਟੀ ਬਣਾਉਂਦਾ ਵੀ ਲਾ ਲੂਗਾ, ਗਿਆ ਕਿੱਥੇ ਹੈ ਦੂਰ, ਉਹ ਗਏ ਦੂਰ, ਵਿਛੋੜਾ ਤੇ ਇਹਨੂੰ ਕਹਿੰਦੇ ਆ, ਵਿਛੋੜਾ ਤੇ ਇਹ ਹੈ ਜਿਹੜਾ ਉਹ ਪਿਆ, ਇਹ ਪਰਸੋਂ ਰਾਤ ਨੂੰ ਚੱਲੇ ਹੈ, 21 ਦਸੰਬਰ ਜਿਹੜਾ ਚੌਥ ਆਉਣਾ ਹੈ ਇਹਨੂੰ ਕਹਿੰਦੇ ਆ ਵਿਛੋੜਾ, ਇਹ ਹੈ ਵਿਛੋੜਾ ਜਿਹੜਾ ਉੱਥੇ ਪਿਆ, ਸਾਡੇ ਕਾਹਦੇ ਵਿਛੋੜੇ ਨੇ, ਅਸੀਂ ਤੇ ਫਿਰ ਮਿਲ ਲੈਂਦੇ, ਐਸੇ ਵਿਛੜੇ ਮੁੜ ਨਾ ਮਿਲੇ, ਐਸੇ ਗਏ ਮੁੜ ਨਾ ਆਏ, ਐਸੇ ਦੂਰ ਹੋਏ ਮੁੜ ਨਾ, ਗੱਲ ਬਣੀ ਮੈਂ ਲਿਆ ਵਾਂ ਲੱਭ ਲਾਂ, ਕਹਿੰਦੇ ਨਹੀਂ ਹੁਣ ਨਹੀਂ ਲੱਭਣੇ ਤੈਨੂੰ, ਹੁਣ ਤੇ ਗਏ ਬਸ ਜੋਰਾਵਰ ਫਤਿਹ ਸਿੰਘ ਗਏ, ਹੁਣ ਦਇਆ ਸਿੰਘ ਚੱਲ ਚੱਲੋ ਹੁਣ ਅੱਗੇ ਚੱਲੋ, ਹੁਣ ਨਾ ਵੇਖੀਏ ਕੌਣ ਕਿੱਥੇ ਰਹਿ ਗਿਆ, ਕਿਹੜਾ ਕਿੱਧਰ ਨੂੰ ਤੁਰ ਗਿਆ, ਇਹ ਤੇ ਹੋਣਾ ਹੀ ਸੀ, ਜਿਹੜੇ ਸੱਚ ਦੇ ਰਾਹ ਤੇ ਅਸੀਂ ਤੁਰੇ ਹਾਂ ਇਹ ਹੋਣਾ ਹੀ ਸੀ, ਇਹ ਸਮੇਂ ਦੀਆਂ ਸਰਕਾਰਾਂ ਤੋਂ ਨਹੀਂ ਚੱਲਿਆ ਜਾਣਾ, ਚੱਲੋ ਨਿਕਲੋ। ਪਾਤਸ਼ਾਹ ਲੈ ਕੇ ਕਾਫਲਾ ਅੱਗੇ ਨੂੰ ਤੁਰ ਪਏ, ਫਿਰ ਅੱਗੇ ਇੱਕ ਟੁਕੜੀ ਦਾ ਮੁਕਾਬਲਾ ਫਿਰ ਹੋ ਗਿਆ, ਤੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਹਾਥੀ ਦੇ ਮੱਥੇ ਚ ਨਾਗਰੀ ਮਾਰੀ ਉਹਦਾ ਜ਼ਖਮੀ ਹੋ ਗਿਆ, ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਟੁਕੜੀ ਅੱਗੇ ਆ ਗਈ। ਗੁਰੂ ਸਾਹਿਬ ਬਾਬਾ ਅਜੀਤ ਸਿੰਘ ਕਹਿੰਦੇ ਮਹਾਰਾਜ ਤੁਸੀਂ ਲੰਘੋ, ਮੈਂ ਆਉਣਾ ਪਿੱਛੇ, ਤੁਸੀਂ ਲੰਘੋ ਮਹਾਰਾਜ। ਇੱਕ ਤੇ ਪਿਤਾ ਦਾ ਸਤਿਕਾਰ ਤੇ ਹੈ ਹੀ ਹੈ, ਪਿਓ ਕਹਿੰਦਾ ਪੁੱਤ ਕਹਿੰਦਾ ਤੁਸੀਂ ਲੰਘ ਜਾਓ ਮਾੜਾ ਜਿਹਾ ਤੁਹਾਨੂੰ ਪ੍ਰੋਬਲਮ ਨਾ ਹੋਵੇ। ਇੱਕ ਤੇ ਹੁੰਦਾ ਪਿਓ ਨੂੰ ਪੁੱਤ ਕਹਿਣਾ, ਪੁੱਤ ਦਾ ਕਹਿਣਾ ਪਿਓ ਨੂੰ, ਪੁੱਤ ਪੁੱਤ ਪਿਓ ਨੂੰ ਕਹਿ ਹੀ ਦਿੰਦਾ ਵੀ ਤੁਸੀਂ ਲੰਘੋ ਤੁਹਾਨੂੰ ਕੁਛ ਨਹੀਂ ਹੋਣਾ ਚਾਹੀਦਾ। ਇੱਕ ਗੁਰੂ ਗੋਬਿੰਦ ਸਿੰਘ ਨੇ ਅੱਗੇ ਉਹ ਗੁਰੂ ਵੀ ਨੇ, ਸ਼ਹਿਨਸ਼ਾਹ ਨੇ, ਮੇਹਰਾਂ ਦੇ ਮਾਲਕ ਨੇ। ਅਜੀਤ ਸਿੰਘ ਕਹਿੰਦਾ ਮੈਂ ਖੜਾ ਪਿਤਾ ਜੀ, ਇੱਥੇ ਇਹਨਾਂ ਦਾ ਮੁਕਾਬਲਾ ਅਸੀਂ ਕਰਦੇ ਹਾਂ, ਤੁਸੀਂ ਨਿਕਲੋ। ਮਹਾਰਾਜ ਨੂੰ ਲੰਘਾ ਦਿੱਤਾ, ਆਪ ਖੜਾ ਰਹਿ ਗਿਆ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹੰਗ ਖਾਂ ਕੋਟਲੇ ਵਾਲੇ ਦੇ ਘਰ ਗਏ, ਕੋਟਲੇ ਪਿੰਡ ਚ ਪਹੁੰਚੇ, ਦਰਵਾਜ਼ਾ ਖੜਕਾਇਆ। ਪਹਿਲਾਂ 6ਵੇਂ ਪਾਤਸ਼ਾਹ ਵੀ ਕਦੇ ਆਏ ਸੀ ਇਸ ਹਵੇਲੀ ਚ, ਅੱਜ ਕਲਗੀਆਂ ਵਾਲੇ ਪਹਿਲਾਂ ਵੀ ਜਾ ਚੁੱਕੇ ਸੀ, ਹੁਣ ਆਏ ਨਿਹੰਗ ਖਾ ਮੁਸਲਮਾਨ ਹੈ ਵੇਖੋ, ਮਗਰ ਲੱਗੇ ਨੇ ਉਹ ਵੀ ਇਸਲਾਮ ਦੇ ਨੇ, ਪਰ ਜਿਹੜਾ ਪਨਾਹ ਦਿੰਦਾ ਉਹ ਵੀ ਮੁਸਲਮਾਨ, ਸਾਰੇ ਮਾੜੇ ਥੋੜਾ ਹੁੰਦੇ ਆ। ਉਹ ਕਹਿੰਦਾ ਮਹਾਰਾਜ ਜੀ ਆਓ, ਕਲਗੀਆਂ ਵਾਲੇ ਕਹਿੰਦੇ ਨੇ ਮੇਰੇ ਆਉਣ ਆਉਣ ਵਿੱਚ ਫਰਕ ਹੈ, ਨਿਹੰਗ ਖਾਂ ਪਹਿਲਾਂ ਮੈਂ ਆਉਂਦਾ ਸੀ ਕੱਲ ਕੁਝ ਹੋਰ ਸੀ, ਅੱਜ ਮੈਂ ਆ ਰਿਹਾ ਮੇਰੇ ਮਗਰ ਫੌਜਾਂ ਲੱਗੀਆਂ, ਉਹ ਘੇਰਾ ਪਿਆ ਪਿੱਛੇ ਫੌਜਾਂ, ਔਖਾ ਹੋ ਜਾਣਾ ਹੈ। ਨਿਹੰਗ ਖਾਂ ਕੋਟਲੇ ਵਾਲਾ ਹੱਥ ਜੋੜ ਕੇ ਖੜ ਗਿਆ, ਕਹਿੰਦਾ ਪਾਤਸ਼ਾਹ ਅੰਦਰ ਆ ਜਾਓ, ਮੌਤ ਵੀ ਹੋਣਾ ਅਜੇ ਭਾਵੇਂ ਕੋਈ ਨਹੀਂ, ਆਓ ਅੰਦਰ, ਮੇਰੇ ਗੇਟ ਅੱਗੇ ਨਾ ਖੜੋ, ਅੰਦਰ ਆਓ, ਮੈਂ ਜਿੰਨੇ ਜੋਗਾ ਹੈਗਾ ਮੈਂ ਤੁਹਾਡੇ ਲਈ ਖੜੂੰਗਾ, ਮੈਂ ਸੇਵਾ ਕਰਾਂਗਾ ਪਾਤਸ਼ਾਹ, ਮੁੜਿਓ ਨਾ ਮੇਰੇ ਗੇਟ ਅੱਗੋਂ, ਆਜੋ ਅੰਦਰ, ਨਾ ਨਹੀਂ ਹੁਣ ਮੈਂ ਤੁਹਾਨੂੰ ਕਰ ਸਕਦਾ, ਆਜੋ। ਸੋਚ ਲੈ ਨਿਹੰਗ ਖਾਂ ਔਖਾ ਹੋ ਜਾਣਾ, ਨਹੀਂ ਮਹਾਰਾਜ ਆਓ। ਮਹਾਰਾਜ ਅੰਦਰ ਗਏ, ਥੋੜਾ ਜਿਹਾ ਚਿਰ ਬੈਠੇ, ਅਜੇ ਦੁੱਧ ਗਰਮ ਰੱਖਿਆ ਹੋਇਆ ਨਹੀਂ ਗਰਮ, ਅਜੇ ਇਹਨੇ ਨੂੰ ਅਜੀਤ ਸਿੰਘ ਆ ਗਿਆ, ਪਾਤਸ਼ਾਹ ਬਚਿੱਤਰ ਸਿੰਘ ਦਾ ਹਾਲ ਵੇਖੋ, ਫੱਟ ਬਹੁਤ ਲੱਗ ਗਏ ਤੇ ਪਿੱਛੇ ਹੀ ਆ ਗਏ, ਉਹ ਪਿੱਛੇ ਹੀ ਨੇ, ਮਹਾਰਾਜ ਨਿਕਲੋ ਇੱਥੋਂ ਚੱਲੀਏ। ਮਹਾਰਾਜ ਕਹਿੰਦੇ ਨਿਹੰਗ ਖਾਂ ਤੈਨੂੰ ਸਾਡੇ ਬਚਿੱਤਰ ਸਿੰਘ ਨੂੰ ਸਾਂਭਣਾ ਪੈਣਾ, ਸਤਿਬਚਨ ਸੱਚੇ ਪਾਤਸ਼ਾਹ ਜੋ ਹੋ, ਇਹਨੂੰ ਹੁਣ ਅੱਗੇ ਨਹੀਂ ਲਿਜਾ ਸਕਦੇ, ਫੱਟ ਬੜੇ ਗਹਿਰੇ ਹੈ, ਇਹਦਾ ਸਮਾਂ ਹੁਣ ਨੇੜੇ। ਇੰਨਾ ਕਹਿ ਕੇ ਮਹਾਰਾਜ ਉੱਠੇ, ਬਚਿੱਤਰ ਸਿੰਘ ਬੇਹੋਸ਼ ਹੀ ਸੀ, ਬਚਿੱਤਰ ਸਿੰਘ ਦੇ ਸਿਰ ਤੇ ਹੱਥ ਰੱਖਿਆ ਪਾਤਸ਼ਾਹ, ਉਹਦੇ ਮੱਥੇ ਤੇ ਹੱਥ ਲੱਗ ਕੇ ਬੋਲ ਕੇ ਪੁੱਤ ਤੇਰੀ ਸੇਵਾ ਪ੍ਰਵਾਨ ਹੈ, ਮੈਂ ਬੜਾ ਨਿਹਾਲ ਹਾਂ ਤੇਰੇ, ਮੈਂ ਇਹ ਸੁਣਿਆ ਹੈ ਕਹਿੰਦੇ ਹੈ ਜਿਹਦੇ ਤੇ ਬਹੁਤ ਖੁਸ਼ ਹੁੰਦੇ ਸੀ ਗੁਰੂ ਗੋਬਿੰਦ ਸਿੰਘ, ਉਹਨੂੰ ਤਿੰਨ ਵਾਰੀ ਕਹਿੰਦੇ ਹੁੰਦੇ ਸੀ ਨਿਹਾ ਨਿਹਾ ਨਿਹਾ, ਮੈਂ ਤੇਰੇ ਤੇ ਨਿਹਾਲ, ਤੂੰ ਮੈਨੂੰ ਨਿਹਾਲ ਕਰਤਾ, ਏਦਾਂ ਕਹਿੰਦੇ ਸੀ। ਸਿਰ ਤੇ ਹੱਥ ਲਾ ਕੇ ਬਚਿੱਤਰ ਸਿੰਘ ਤੇਰੀ ਸੇਵਾ ਪ੍ਰਵਾਨ ਹੈ, ਇੰਨਾ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉੱਥੋਂ ਚੱਲੇ। ਨਿਹੰਗ ਖਾਂ ਮਹਾਰਾਜ ਦੁੱਧ ਰਹਿ ਗਿਆ ਵਿੱਚ ਹੀ, ਕਹਿੰਦੇ ਕੋਈ ਨੀ ਹੁਣ ਤੂੰ ਮੈਨੂੰ ਜਾਣ ਦੇ, ਨਾਲ ਮਹਾਰਾਜ ਦੇ ਬਾਕੀ ਦੇ ਸਿੰਘ ਫਿਰ ਉੱਥੋਂ ਚਲੇ ਗਏ ਪਾਤਸ਼ਾਹ। ਨਿਹੰਗ ਖਾਂ ਦੇ ਘਰ ਨੂੰ ਘੇਰਾ ਪੈ ਗਿਆ, ਉੱਥੇ ਫਿਰ ਅੱਗੇ ਤੁਸੀਂ ਸੁਣਿਆ ਹੀ ਹੈ ਕਿ ਕਮਰੇ ਦੇ ਵਿੱਚ ਉਹਨੂੰ ਬੰਦ ਕਰਤਾ, ਛਪਾਈ ਉਹਦੇ ਘਰ ਦੀ ਤਲਾਸ਼ੀ ਲੱਗੇ ਲੈਣ, ਆਹ ਕਮਰਾ ਕਿਉਂ ਨੀ ਖੋਲਦਾ, ਕਹਿੰਦਾ ਮੇਰਾ ਜਵਾਈ ਆਇਆ ਹੋਇਆ, ਦਾਮਾਦ ਮੇਰਾ ਆਇਆ, ਉਹ ਕਮਰੇ ਚ ਸੁੱਤਾ ਪਿਆ, ਚੰਗਾ ਨਹੀਂ ਲੱਗਣਾ ਉਹਨੂੰ ਸੁੱਤਾ ਰਹਿਣ। ਉਹਨਾਂ ਨੇ ਇੱਕ ਕਮਰਾ ਖੁਲਾ ਕੇ ਨਹੀਂ ਵੇਖਿਆ, ਲੰਘ ਗਏ ਅੱਗੇ, ਉਹਦੀ ਲੜਕੀ ਮੁਮਤਾਜ ਸੀ, ਉਹ ਲੜਕੀ ਨੇ ਸੁਣ ਲਿਆ ਮੇਰਾ ਅੱਬਾ ਕਹਿੰਦਾ ਮੇਰਾ ਦਾਮਾਦ ਆਇਆ, ਮੈਂ ਇਹਦੀ ਕੱਲੀ ਧੀ ਹਾਂ, ਇਹਦਾ ਦਾਮਾਦ ਕਿਹੜਾ ਹੈ। ਉਹ ਉੱਠੀ, ਫੌਜ ਚਲੇ ਗਈ, ਜਦੋਂ ਇਹਨੇ ਭਾਈ ਬਚਿੱਤਰ ਸਿੰਘ ਦੇ ਮੱਥਾ ਟੇਕਤਾ, ਕਹਿੰਦੀ ਅੱਜ ਤੋਂ ਜੇ ਮੇਰੇ ਅੱਬਾ ਨੇ ਕਿਹਾ ਮੇਰਾ ਦਾਮਾਦ ਹੈ ਤੇ ਇਹੋ ਹੀ ਹੈ, ਬਸ ਬੇਹੋਸ਼ ਪਿਆ ਸੀ। ਥੋੜੇ ਚਿਰ ਬਾਅਦ ਬਚਿੱਤਰ ਸਿੰਘ ਦੀ ਮੌਤ ਹੋ ਗਈ, ਸਾਹ ਰੁਕ ਗਏ, ਉਹਨੇ ਆਪਣੀ ਹਵੇਲੀ ਦੇ ਵਿੱਚ ਸੰਸਕਾਰ ਕੀਤਾ, ਨਿਹੰਗ ਖਾਂ ਕੋਟਲੇ ਵਾਲੇ ਨੇ ਆਪਣੇ ਘਰ ਚ ਸੰਸਕਾਰ ਕੀਤਾ, ਦਫਨਾਇਆ ਨਹੀਂ ਸੰਸਕਾਰ ਕੀਤਾ, ਇਹਨਾਂ ਦੀ ਮਰਿਆਦਾ ਸੰਸਕਾਰ ਕਰਨ ਦੀ ਹੈ ਦਫਨਾਉਣ ਦੀ ਨਹੀਂ, ਉਹਨੇ ਸੰਸਕਾਰ ਕਰਤਾ। ਥੋੜੇ ਦਿਨਾਂ ਬਾਅਦ ਉਹਦੀ ਲੜਕੀ ਦੇ ਰਿਸ਼ਤੇ ਦੀ ਗੱਲ ਚੱਲੀ, ਉਹ ਕਹਿੰਦੀ ਅੱਬਾ ਮੈਂ ਵਿਆਹ ਨਹੀਂ ਕਰਾਉਣਾ, ਕਹਿੰਦੇ ਕਿਉਂ, ਮੈਂ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ, ਤੁਸੀਂ ਆਖਿਆ ਅੰਦਰ ਦਾਮਾਦ ਪਿਆ, ਮੈਂ ਉਹਦੇ ਮੱਥਾ ਟੇਕਿਆ, ਮੈਂ ਆਖਿਆ ਇਹ ਮੇਰਾ ਪਤੀ, ਅੱਜ ਤੋਂ ਮੇਰੇ ਪਿਓ ਨੇ ਕਹਿ ਤਾ ਦਾਮਾਦ ਹੈ ਤੇ ਦਾਮਾਦ ਹੀ। ਇੱਦਾਂ ਦੀਆਂ ਧੀਆਂ ਵੀ ਸਨ, ਪਿਓ ਨੇ ਆਖਿਆ ਜੋ ਮੇਰੇ ਪਿਓ ਨੇ ਕਿਹਾ ਚੰਗਾ ਹੀ ਕਿਹਾ ਹੋਣਾ, ਜੋ ਮੇਰੇ ਪਿਓ ਨੇ ਸੋਚਿਆ ਚੰਗਾ ਹੀ ਸੋਚਿਆ ਹੋਣਾ। ਉਸ ਵੇਲੇ ਫਿਰ ਭਾਈ ਉਹ ਜਿਹੜੀ ਬੀਬੀ ਹੈ ਮੁਮਤਾਜ 110 ਸਾਲ ਦੀ ਹੋ ਕੇ ਮਰੀ, ਜਿਉਂਦੀ ਰਹੀ, ਉਹਦੇ ਨਾਂ ਤੇ ਗੁਰਦੁਆਰਾ ਬਣਿਆ ਗੁਰਦੁਆਰਾ ਮੁਮਤਾਜ ਸਾਹਿਬ। ਉਹ ਬੀਬੀ ਏਦਾਂ ਏਦਾਂ ਦੀ ਲਾਈਫ ਉਹਨੇ ਆਪਣੀ ਜ਼ਿੰਦਗੀ ਕੱਟੀ, ਬੜੀ ਮਸਤੀ ਦੇ ਨਾਲ ਆਪਣੀ ਜ਼ਿੰਦਗੀ ਕੱਟੀ, ਬੜੇ ਮਸਤਾਨੇ ਦੀਵਾਨੇ ਗੁਰੂ ਦੇ ਪਿਆਰੇ ਹੁੰਦੇ ਹੈ, ਮਸਤ ਰਹਿਣ ਵਾਲੇ, ਪਿਆਰ ਦੀ ਮਸਤੀ ਚੜ੍ਹਦੀ ਹੈ, ਸਾਰੀ ਜ਼ਿੰਦਗੀਆਂ ਲੰਘਾ ਲੈਂਦੇ ਨੇ, ਸਾਰੀ ਸਾਰੀ ਜ਼ਿੰਦਗੀ ਇੱਕ ਰਸ ਇੱਕ ਟੱਕ, ਜਿੱਥੇ ਬਿਠਾਤਾ ਉੱਥੇ ਹੀ ਬੈਠਾ, ਜਿੱਥੇ ਖੜਾਤਾ ਉੱਥੇ ਹੀ ਖੜਾ ਹੈ, ਜਿੱਥੇ ਲਾਇਆ ਉੱਥੇ ਹੀ ਲੱਗਾ ਰਿਹਾ, ਹਿੱਲਿਆ ਹੀ ਨਹੀਂ, ਜਿੱਥੇ ਖੜਾ ਗਏ ਉੱਥੇ ਹੀ ਖੜਾ। 110 ਸਾਲ ਦੀ ਉਮਰ ਭੋਗ ਕੇ ਉਹਦੀ ਮੌਤ ਹੋਈ। ਫਿਰ ਕਲਗੀਆਂ ਵਾਲੇ ਉਸ ਤੋਂ ਅੱਗੇ ਫਿਰ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਹੈ ਤੇ ਚਮਕੌਰ ਦੀ ਧਰਤੀ ਤੇ ਜਾ ਕੇ ਉੱਥੇ ਦੋ ਭਰਾ ਨੇ ਬੁੱਧੀ ਚੰਦ, ਇੱਕ ਹੋਰ ਭਰਾ ਹੈ, ਦੋਨਾਂ ਦੀ ਹਵੇਲੀ ਹੈ, ਕੱਚੀ ਗੜੀ ਹੈ, ਕੱਚੀ। ਗੁਰੂ ਸਾਹਿਬ ਕਹਿੰਦੇ ਪਿੱਛੇ ਫੌਜਾਂ ਆ ਰਹੀਆਂ ਨੇ, ਟਿਕਾਣਾ ਦੇ ਸਕਦੇ ਹੋ? ਕਹਿੰਦੇ ਮਹਾਰਾਜ ਗਰੀਬ ਬੰਦੇ ਜੋ ਸਾਡੀ ਆ ਹਵੇਲੀ ਅੱਜ ਤੁਹਾਡੀ। ਫਿਰ ਗੁਰੂ ਸਾਹਿਬ ਨੇ 21 ਪੋਹ ਦੀ ਰਾਤ ਨੂੰ ਉਸ ਹਵੇਲੀ ਵਿੱਚ ਵਾਸਾ ਕੀਤਾ। ਸਾਰੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਰਾ ਦਿੱਤਾ। ਇੱਥੇ ਵੀ ਇਤਿਹਾਸ ਥੋੜਾ ਜਿਹਾ ਹੈ ਪਰ ਮੈਂ ਹੁਣ ਵਿਸਥਾਰ ਨਹੀਂ ਕਰ ਸਕਦਾ। ਸਾਰੀ ਰਾਤ ਗੁਰੂ ਗੋਬਿੰਦ ਸਿੰਘ ਜਾਗਦੇ ਰਹੇ। ਫਿਰ ਹੋਈ ਸਵੇਰ, ਇਹ 8 ਪੋਹ ਦੀ ਹੈ, ਉਹ ਫਿਰ ਦਿਨ ਆਇਆ, ਪੁੱਤ ਜੋੜੀਆਂ ਬਣਾ ਕੇ ਦਿੱਤੇ ਤੂੰ। 8-8 ਸਿੰਘਾਂ ਦਾ ਜਥਾ ਗਿਆ, ਵੱਡਾ ਪਿਆ ਘੇਰਾ। ਪਹਿਲਾ ਜਥਾ ਗਿਆ ਸ਼ਹੀਦ ਹੋ ਗਿਆ, ਦੂਜਾ ਗਿਆ ਸ਼ਹੀਦ ਹੋ ਗਿਆ। ਫਿਰ ਬਾਬਾ ਅਜੀਤ ਸਿੰਘ ਆਏ, ਮੈਨੂੰ ਜੰਗ ਚ ਜਾਣ ਦੀ ਆਗਿਆ ਦੇ ਦਿਓ। ਲੱਪੜੋ ਆ ਕਵਿਤਾ ਇੱਕ ਹੋਰ ਸੁਣ ਲੈਣੀ ਆ ਆਪਾਂ। ਸਾਰਿਆਂ ਨੂੰ ਬੇਨਤੀ ਹੈ, ਟਿਕਾ ਬਣਾ ਕੇ ਰੱਖਿਓ, ਮਨ ਆਪਣਾ ਜੋੜ ਕੇ ਰੱਖਿਓ, ਅਹਿਸਾਸ ਬਣਾ ਕੇ ਰੱਖਿਓ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਹਾਂਜੀ,
ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ, ਕਲਗੀਆਂ ਵਾਲੇ ਨੇ
ਬੜੇ ਟਕਾ ਨਾਲ ਪਾਈ ਸਾਰੇ ਸਾਰੇ।
ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ, ਕਲਗੀਆਂ ਵਾਲੇ ਦੋ ਦੋ ਕਰ ਕੌਮ ਉਤੋਂ ਬਾਰੇ ਪੁੱਤ ਚਾਰੇ ਜੀ, ਨਾ ਹੰਝੂ ਕੇਰੇ ਮਾਤਾ ਜੀ ਦੇ ਰਾਜ ਦੁਲਾਰੇ ਜੀ, ਦੋ ਦੋ ਕਰ ਕੌਮ ਉਤੋਂ ਵਾਰੇ ਪੁੱਤ ਚਾਰੇ ਜੀ, ਨਾ ਹੰਝੂ ਕੇਰੇ ਮਾਤਾ ਜੀ ਦੇ ਰਾਜ ਦੁਲਾਰੇ ਜੀ, ਦਿੱਤਾ ਕੌਮ ਨੂੰ ਨਵਾਂ ਕਲਗੀਆਂ ਵਾਲੇ ਨੇ। ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ, ਕਲਗੀਆਂ ਵਾਲੇ ਨੇ।
ਅਗਲੀਆਂ ਲਾਈਨ,
ਅਜੀਤ ਤੇ ਜੁਝਾਰ ਤੋ ਮਨ ਨੂੰ ਨਾ ਡੁਲਾਇਆ ਸੀ, ਅਜੀਤ ਤੇ ਜੁਝਾਰ ਤੋ ਮਨ ਨੂੰ ਡੁਲਾਇਆ ਨਾ, ਪੁੱਤਾਂ ਦੀਆਂ ਲਾਸ਼ਾਂ ਉੱਤੇ ਕਫਨ ਵੀ ਪਾਇਆ ਨਾ, कौन ऐसी घड़ी लंगे मुख मोड़, कलगियां वाले ने पुत जोड़ियां बना के दिते तो कलगियां वाले ने निक्कियां मासूम जिंदा निहां च खलो गईयां जबर सबर दियां हदां पार हो गईयां जबर सबर दियां हदां पार हो गईयां मान सूबे दा दित्ता सी लालां तो कलगियां वाले ने पुत जोड़ियां बना के दिते तो कलगियां वाले ने
लास्ट पैरा
गुरु साहिब जी ने सानू पुत्तां वांगू पालिया खंडे वाली पाल दे के सिखी नू सारिया खंडे वाली पाल दे के सिखी नू सारिया केहा खालसा पंथ दिए लो कलगियां वाले ने पुत जोड़ियां बना के दिते तो कलगियां वाले ने
जेड़े बंदिया ने ना अपना घर ही भरना हुंदा है और ही सोना दी करते हैं जिन्ना ने घर बार लोकां लई लुटाए होते जिन्ना ने अपना ही टब्बर पालना है और ही सोना दी करते हैं जिन्ना ने सारे टब्बर लुटाते अपने हुण बादशाह वर्गे ए ते वेंदे सी भी पातशाह नू प्यार बहुत करते है ए नहीं वेख्या भी ए ते लंघ गए बच्चियां दे उत्ते लाशां दे उत्ते इन्हां ने ते कफन भी नहीं पाया पौने ने ते सारियां दे पाओ नहीं ते मेरे आलियां दे उत्ते भी पौन दी लोड़ नहीं आपां पढ़दे आ ना भी दया सिंघा मोह वाले तिनके तरोड़ दे जीत ते जुझार दा ख्याल इत्थे छोड़ दे कौम दे शहीद नहीं हो कफणां नूं लोड़ दे तू इहदा ही निशाना है ते मुख उत्ते मोड़ दे दया सिंघा मोह दियां क्यों दई जाना थमियां सिखी दियां वाटां जे होर भी ने लम्मीआं चल चली ਇਹ ਗੁਰੂ ਗੋਬਿੰਦ ਸਿੰਘ ਜਿਹੜਾ ਇੰਨਾ ਪਰਉਪਕਾਰ ਕਰੇਗਾ ਆਪਣੀ ਜ਼ਿੰਦਗੀ ਲਾ ਜਾਏਗਾ ਨਾ ਗੁਰਮੁਖੋ ਉਹਦੇ ਝੰਡੇ ਝੁੱਲਦੇ ਹੀ ਰਹਿਣਗੇ ਉਹ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਆਪਣਾ ਝੰਡਾ ਲਾ ਕੇ ਗਿਆ ਸਾਡੇ ਖੂਨ 'ਚ ਝੰਡਾ ਲਾ ਗਿਆ ਕਲਗੀਆਂ ਵਾਲਾ ਖੂਨ ਤੋਂ ਬਾਅਦ ਤੇਰਾ ਖੂਨ ਹੋਰ ਆ ਜਾਣਾ ਹੋਰ ਖੂਨ ਪੋਤਾ ਫੜੋਤਾ ਫੜੋਤੇ ਦਾ ਫੜੋਤਾ ਭਾਵੇਂ ਦਾੜੀਆਂ ਕੱਟ ਲੈਣ ਕੇਸ ਨਾ ਰੱਖਣ ਇਹਨਾਂ ਦੇ ਖੂਨ ਚੋਂ ਨਹੀਂ ਕਲਗੀਆਂ ਵਾਲਾ ਨਿਕਲ ਸਕਦਾ ਇਹਨੇ ਉਬਾਲਾ ਮਾਰਨਾ ਇੱਕ ਨਾ ਇੱਕ ਦਿਨ ਸਾਡੇ ਖੂਨ ਚ ਉਹਦੇ ਸਾਡੇ DNA ਚ ਵੜ ਗਿਆ ਗੁਰੂ ਗੋਬਿੰਦ ਸਿੰਘ ਇੰਨਾ ਪਿਆਰ ਕਰਨ ਵਾਲਾ ਤੇ ਤੁਹਾਡੇ DNA ਤੱਕ ਚਲਿਆ ਜਾਂਦਾ ਇਸ ਕਰਕੇ ਕੁਰਬਾਨੀ ਐਡਾ ਜਜ਼ਬਾ ਜਿਹਦਾ ਹੋਏਗਾ ਨਾ ਉਹਦੇ ਝੰਡੇ ਝੁੱਲਣਗੇ ਭਾਈ ਉਹਦੀ ਹਮੇਸ਼ਾ ਹੀ ਚੜ੍ਹਦੀ ਕਲਾ ਹੋਏਗੀ ਮੇਰੀ ਆਪ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰੋ ਬਜ਼ੁਰਗੋ ਦੋ ਕੰਮ ਕਰਨੇ ਨੇ, ਇੱਕ ਤੇ ਬਹਿਣਾ ਸ਼ੁਰੂ ਕਰੋ, 10 ਮਿੰਟ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬਿਨਾਂ ਹਿੱਲੇ ਬਹਿਣਾ, ਨਾ ਗੋਡਾ ਹਿੱਲੇ, ਨਾ ਮੋਢਾ ਹਿੱਲੇ, ਨਾ ਹੱਥ ਹਿੱਲੇ, ਨਾ ਪੈਰ ਹਿੱਲੇ, 10 ਮਿੰਟ ਬੈਠੋ, ਫਿਰ ਹੌਲੀ ਹੌਲੀ 15 ਕਰੋ, 20 ਕਰੋ, ਮਹੀਨੇ ਕੁ ਵਿੱਚ ਇੱਕ ਘੰਟੇ ਦਾ ਚੌਂਕੜਾ ਹੋਣਾ ਚਾਹੀਦਾ। ਸਾਡੇ ਮਹਾਂਪੁਰਸ਼ ਕਹਿੰਦੇ ਸੀ ਕਈਆਂ ਤੋਂ ਤੇ ਆਸਣ ਹੀ ਨਹੀਂ ਜੰਮਦਾ, ਆਸਣ ਜਮਾਉਣਾ ਖੇਡ ਨਹੀਂ ਹੁੰਦੀ, ਕਦੇ ਗੋਡਾ ਹਿੱਲ ਗਿਆ, ਮੋਢਾ ਹਿੱਲ ਗਿਆ, ਲੱਤ ਹਿੱਲ ਗਈ, ਪੈਰ ਹਿੱਲ ਗਈ, ਏਦਾਂ ਹੀ ਹਿੱਲੀ ਜਾਂਦਾ। ਆਸਣ ਜੰਮ ਜਾਣਾ ਚਾਹੀਦਾ, ਐਂ ਲੱਗੇ ਪੱਥਰ ਬੈਠਾ, ਮੂਰਤੀ ਹੈ, ਆਸਣ ਜਮਾਓ, ਆਸਣ ਜੰਮ ਜਾਣਾ ਚਾਹੀਦਾ, ਐਂ ਪੂਰਾ ਜੰਮ ਗਿਆ, ਜਿੱਥੇ ਬਹਿ ਗਿਆ ਬਹਿ ਗਿਆ, ਅੱਖਾਂ ਬੰਦ ਕਰ ਲਈਆਂ, ਪਰ ਹਿੱਲਣਾ ਨਹੀਂ। ਹੁਣ ਅੱਗੇ ਤੇਰਾ ਮਨ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਏਦਾਂ ਨਹੀਂ ਤੇ ਸਾਹ ਆ ਰਿਹਾ ਜਾ ਰਿਹਾ ਵੇਖੀ ਜਾ, ਟਾਈਮ ਲੱਗੂ, ਇੱਕ ਘੰਟਾ ਰੋਜ਼ ਲਾ, ਤਿੰਨ ਕੁ ਮਹੀਨਿਆਂ ਬਾਅਦ ਵੇਖੀ, ਤੇ ਇਹਨੂੰ ਲੱਗਣਾ ਸਹੀ ਮਾਰਗ ਤੇ ਤੁਰ ਪਿਆ ਮੈਂ, ਮਨ ਸ਼ਾਂਤ ਹੋਣ ਲੱਗ ਜੂ, ਗੁੱਸਾ ਆਪਣੇ ਹੈਰਾਨ ਹੋ ਜਾਓਗੇ, ਗੁੱਸਾ ਘੱਟ ਕਿਵੇਂ ਗਿਆ, ਬੰਦਾ ਗਾਲ ਕੱਢਦਾ ਮੇਰੇ ਤੇ ਅਸਰ ਹੀ ਨਹੀਂ ਹੋ ਰਿਹਾ। ਇੱਕ ਤੇ ਇਹ ਕੰਮ ਨਹੀਂ ਛੱਡਣਾ, ਬਹਿਣਾ ਜ਼ਰੂਰ ਹੈ। ਦੂਸਰਾ, ਇਹ ਹਰ ਜਗ੍ਹਾ ਪਿਛਲੇ ਦੀਵਾਨਾਂ ਚ ਬੇਨਤੀ ਕਰ ਰਿਹਾ, ਆਪਣੇ ਬੱਚਿਆਂ ਦਾ ਵਿਆਹ ਛੋਟਾ ਕਰ ਲੈਣਾ ਆਪਾਂ, ਪਰ ਦਸਤਾਰਬੰਦੀ ਬੱਚੇ ਦੀ ਧੂਮਧਾਮ ਨਾਲ ਕਰਨੀ, ਪੱਗ ਬਣਾਉਣੀ ਆਪਣੇ ਪੁੱਤਾਂ ਨੂੰ। ਹੁਣ ਤੇ ਰਿਵਾਜ ਹੀ ਘਟਦਾ ਜਾਂਦਾ ਪੱਗਾਂ ਬਣਾਉਣ ਦਾ, ਪਰ ਦਸਤਾਰਬੰਦੀ ਕਾਰਡ ਛਪਾਓ, ਬੱਚੇ ਦਾ ਨਾਂ ਲਿਖੋ ਉੱਤੇ, ਫਲਾਣਾ ਸਿੰਘ ਪੁੱਤ ਦੇ ਦਸਤਾਰਬੰਦੀ ਰੱਖੀ ਗਈ ਹੈ, ਕਾਰਡ ਛਪਾ ਕੇ ਜਿਵੇਂ ਵਿਆਹ ਦਾ ਕਾਰਡ ਛਪਦਾ, ਪਿੰਡ ਵਾਲਿਆਂ ਨੂੰ, ਸ਼ਰੀਕੇ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ ਸੱਦਣਾ ਹੈ, ਵਧੀਆ ਖਾਣ ਪੀਣ ਦਾ ਪ੍ਰਬੰਧ ਕਰਕੇ ਖੰਡ ਪਾਠ ਕਰਾ ਲੈ, ਨਹੀਂ ਤੇ ਸੁਖਮਨੀ ਸਾਹਿਬ ਕਰਾ ਲੈ, ਸਾਰੇ ਪਿੰਡ ਦੇ ਸਾਹਮਣੇ ਸਾਰੇ ਐਂ ਬੈਠੇ ਹੋਣ, ਰਿਸ਼ਤੇਦਾਰ ਬੈਠੇ ਹੋਣ, ਫਿਰ ਉਹਦੇ ਸਿਰ ਤੇ ਬੱਚੇ ਦੇ ਪੱਗ ਬਣਵਾਓ, ਉਹ ਬੱਚਾ ਕਦੇ 95% ਗਰੰਟੀ ਹੈ, ਬੜੀ ਧੂਮਧਾਮ ਨਾਲ ਜਿਹੜੇ ਬੱਚਿਆਂ ਦੀ ਦਸਤਾਰਬੰਦੀ ਹੁੰਦੀ ਹੈ, 95% ਦਸਤਾਰ ਉਹਨਾਂ ਦੇ ਅੰਦਰ ਬਹਿ ਜਾਂਦੀ ਹੈ, ਕਿਉਂਕਿ ਸਾਰੇ ਲੋਕਾਂ ਦੇ ਵਿੱਚ ਉਹਦੀ ਇੱਜ਼ਤ ਹੋਈ ਹੈ, ਉਹਦੀ ਪੱਗ ਇੱਕ ਨੇ ਨਹੀਂ ਬਣਾਈ, ਸਾਰਿਆਂ ਨੇ ਬਣਾਈ, ਪਿੰਡ ਆਇਆ ਉਹ, ਫਿਰ ਬੱਚਾ ਦਸਤਾਰ ਸਿਰ ਤੇ 95% ਚਾਂਸ ਨੇ ਸਿਰ ਤੇ ਦਸਤਾਰ ਬੰਨ ਕੇ ਰੱਖੂ, ਪੱਗਾਂ ਬੱਚਿਆਂ ਦੇ ਸਿਰ ਤੇ ਬਣਾਉਣੀਆਂ। ਮੈਨੂੰ ਕਈ ਬੱਚੇ ਹੁਣੇ ਆ, ਮੈਂ ਬੋਲਿਆ ਕਈ ਸਟੇਜਾਂ ਤੇ ਮੈਨੂੰ ਆ ਕੇ ਪਰਿਵਾਰ ਵਾਲੇ ਦੱਸਦੇ ਆ, ਸਾਡਾ ਬੱਚਾ 4 ਸਾਲ ਦਾ, ਇਹ ਕਹਿੰਦਾ ਕਿਦੋਂ ਪੱਗ ਬਣਾਓਗੇ ਮੇਰੇ, ਮੇਰੀ ਦਸਤਾਰਬੰਦੀ ਕਦੋਂ ਹੋਊ, ਏਦਾਂ ਹੀ ਚਾਹ ਲੱਗ ਜਾਂਦਾ। ਅੱਛਾ, ਛੋਟੇ ਬੱਚੇ ਦੀ ਨਹੀਂ ਬਣਾਉਣੀ, 12-13 ਸਾਲ ਦਾ ਬੱਚਾ ਹੋਣਾ ਚਾਹੀਦਾ, ਬੱਚੇ ਨੂੰ ਸਮਝ ਹੋਵੇ ਪੂਰੀ, ਉਹਨੂੰ ਸ਼ੁਰੂ ਤੋਂ ਕਹਿਣ ਲੱਗ ਜਾਓ ਤੇਰੇ ਪੱਗ ਬਣਾਵਾਂਗੇ, ਵੱਡਾ ਹੋ ਜਾ, ਤੇਰੀ ਦਸਤਾਰਬੰਦੀ ਦਾ ਸਮਾਗਮ ਕਰਾਂਗੇ, ਉਹ ਜੂੜਾ ਰੱਖੂ ਵੀ ਮੇਰੇ ਪੱਗ ਬਣਾਉਣਗੇ, ਸਾਰੇ ਇਲਾਕੇ ਨੂੰ ਸੱਦਾਂਗੇ, ਵਧੀਆ ਪ੍ਰੋਗਰਾਮ ਕਰਾਂਗੇ, ਤੇ ਦਸਤਾਰਬੰਦੀ ਜਿਸ ਨੇ ਪੁੱਤ ਦੇ ਕਰਨੀ ਹੈ, ਪਿਓ ਨੂੰ ਵੀ ਬੰਨਣੀ ਪੈਣੀ ਨਾ, ਫਿਰ ਤਾਂ ਹੀ ਦਸਤਾਰਬੰਦੀਆਂ ਪੁੱਤਾਂ ਦੇ ਕਰਾਂਗੇ ਆਪਾਂ, ਤੇ ਪੱਗਾਂ ਬਣਾਓ, ਦਸਤਾਰਾਂ ਬੰਨੀਏ। ਦਿੱਲੀ ਮੈਂ ਗਿਆ ਪਿੱਛੇ ਜੇ, ਇੱਕ ਵੀ ਹੈ ਨੀ ਜਿਹਦੇ ਪੱਗ ਹੈ ਨੀ ਸਿਰ ਤੇ, ਭਰਿਆ ਪਿਆ ਇਕੱਠ, ਤੁਸੀਂ ਵੇਖ ਲਿਓ ਕੋਈ ਪੱਗ ਵਾਲੇ, ਸਾਰੇ ਹੀ ਪੱਗਾਂ ਵਾਲੇ, ਦਸਤਾਰਾਂ ਵਾਲੇ। ਯੂਪੀ ਵੱਲ ਚਲੇ ਜਾਓ, ਬਹੁਤ ਲੋਕਾਂ ਦੇ ਪੱਗਾਂ, ਜੰਮੂ ਵਾਲੇ ਪਾਸੇ ਜਾਈਦਾ, ਮੈਨੂੰ ਕਹਿਣਗੇ ਸਟੇਜ ਤੋਂ ਨਿਗਾਹ ਮਾਰੋ ਜੀ, ਆ 10-15 ਦਿਸਦੇ ਹੈ, ਮੈਂ ਕਿਹਾ ਹਾਂ 10-15 ਰੁਮਾਲਾਂ ਵਾਲੇ ਦਿਸਦੇ ਹੈ, ਕਹਿੰਦੇ ਪੰਜਾਬ ਤੋਂ ਆਏ ਹੈ, ਪੜ੍ਹਨ ਆਏ ਹੈ, ਇੱਥੇ ਸਾਡੇ ਕੋਈ ਨਹੀਂ ਇੱਦਾਂ ਕਰਦਾ, ਸਾਡੇ ਸਭ ਦੇ ਸਿਰਾਂ ਤੇ ਪੱਗਾਂ ਦਸਤਾਰਾਂ। ਤੇ ਮੇਰੀ ਆਪ ਸਾਰਿਆਂ ਨੂੰ ਇਹ ਬੇਨਤੀ ਹੈ, ਹੱਥ ਜੋੜ ਕੇ ਇੰਨੀ ਜ਼ਰੂਰ ਭੇਟਾ ਦਿਓ, ਇੰਨੀ ਬੇਨਤੀ ਹੈ ਮੇਰੀ, ਮੈਂ ਪਹਿਲਾਂ ਵੀ ਜਦੋਂ ਵੀ ਆਉਂਦਾ ਰਿਹਾ ਹੀ ਕਹਿੰਦਾ ਰਿਹਾ, ਅੰਮ੍ਰਿਤ ਛਕ ਲਓ, ਸਿੰਘ ਸਜੋ ਤੇ ਪੱਗਾਂ ਬੰਨੀਏ, ਦਸਤਾਰਾਂ ਸੋਹਣੀਆਂ ਲੱਗਦੀਆਂ, ਸਾਡੀ ਫੱਬ ਹੈ, ਸਾਡੀ ਪਛਾਣ ਹੈ, ਤੇ ਆਓ ਸਾਹਿਬਜ਼ਾਦਿਆਂ ਨੂੰ ਗੁਰੂ ਕੇ ਸਿੱਖ ਬਣ ਕੇ ਨਮਸਕਾਰ ਕਰੀਏ, ਸਭ ਤੋਂ ਵੱਡੀ ਵੱਡੀ ਭੇਟਾ ਹੈ, ਅਸੀਂ ਸਿੰਘ ਸਜੀਏ, ਘਰਾਂ ਚ ਸਿੱਖੀ ਲੈ ਆਈਏ, ਏਦੋਂ ਵੱਡੀ ਕੋਈ ਗੱਲ ਨਹੀਂ, ਬਹੁਤ ਵੱਡੀ ਗੱਲ ਹੈ, ਆਓ ਪਿਆਰ ਕਰੀਏ। ਤੇ ਬਾਕੀ ਇਹ ਇਤਿਹਾਸ ਬੜਾ ਲੰਮਾ ਚੌੜਾ ਹੈ, ਆਪਾਂ ਇਹਦਾ ਵਿਸਥਾਰ ਨਾਲ ਜ਼ਿਕਰ ਕਰਾਂਗੇ, ਸਭਾ ਸਮਾਗਮ ਮੰਡੀ ਅਹਿਮਦਗੜ੍ਹ ਅਨਾਜ ਮੰਡੀ ਚ ਪ੍ਰੋਗਰਾਮ ਹੈ, ਦੀਵਾਨ ਰਾਤ ਦੇ ਹੈ, ਠੰਡ ਦਾ ਟਾਈਮ ਹੈ, ਪਰ ਜਾ ਸਕੋਗੇ ਤੇ ਜਾਇਓ, ਨਹੀਂ ਤੇ ਘਰਾਂ ਚ ਬਹਿ ਕੇ ਤੇ ਜ਼ਰੂਰ ਸੁਣਿਓ, ਨੈੱਟ ਤੇ ਲਾਈਵ ਚੱਲਦਾ ਹੁੰਦਾ ਸੁਣਿਓ। 20-21-22 ਦਾ ਦਿਨ ਦਾ ਉਧਰ ਆਪਣਾ ਜਲੰਧਰ ਤੋਂ ਅੱਗੇ ਭੁਲੱਥ ਦੇ ਇਲਾਕੇ ਚ ਸਭਾ ਦਾ ਸਮਾਗਮ, ਐਤਕੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 25-26 ਨੂੰ ਫਤਿਹਗੜ੍ਹ ਸਾਹਿਬ ਹੋਣਾ, ਬਹੁਤ ਵੱਡਾ ਪੰਡਾਲ ਉੱਥੇ ਲੱਗ ਰਿਹਾ, ਏਦੂ ਡਬਲ ਪੰਡਾਲ, ਖੁੱਲ੍ਹਾ ਪੰਡਾਲ ਉੱਥੇ ਸਜ ਰਿਹਾ, ਤੇ ਉੱਥੇ 2 ਦਿਨ ਦਾ 25-26 ਦੋ ਦੀਵਾਨ ਹਨ, ਜਾ ਸਕੋਗੇ ਜਾਓ, ਨਹੀਂ ਤੇ ਘਰੇ ਬਹਿ ਕੇ 25 ਰਾਤ ਤੇ 26 ਰਾਤ ਦਾ ਲਾਈਵ ਪ੍ਰੋਗਰਾਮ ਘਰਾਂ ਚ ਬੈਠ ਕੇ ਜ਼ਰੂਰ ਵੇਖਿਓ। 4 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਅਸੀਂ ਧੂਮਧਾਮ ਨਾਲ ਮਨਾ ਰਹੇ ਹਾਂ। ਜਿੰਨੇ ਸੱਜਣ ਮੈਨੂੰ ਪ੍ਰੇਮ ਕਰਦੇ ਹੈ, ਮਾੜਾ ਮੋਟਾ ਵੀ ਤੁਹਾਡੇ ਅੰਦਰ ਕਿਨਕਾ ਪ੍ਰੇਮ ਦਾ ਹੈਗਾ, ਮੇਰੇ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜ਼ਰੂਰ ਦਰਸ਼ਨ ਦੇਣੇ। ਅਸੀਂ ਬੜੀ ਧੂਮਧਾਮ ਨਾਲ ਰੀਝ ਨਾਲ ਮਨਾ ਰਹੇ ਹਾਂ ਵੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅਸੀਂ ਰੀਝ ਨਾਲ ਮਨਾਉਣਾ। ਤੇ ਮੇਰੀ ਇਹ ਆਪ ਸਾਰਿਆਂ ਨੂੰ ਬੇਨਤੀ ਹੈ, 4 ਜਨਵਰੀ ਨੂੰ ਦੁਪਹਿਰ ਦਾ ਦੀਵਾਨ ਲੱਗਣਾ ਹੈ ਤੇ ਆਪ ਜੀ ਨੇ ਦਰਸ਼ਨ ਦੇਣੇ ਹਨ। ਤੇ ਬਾਕੀ ਇਹ ਜ਼ਰੂਰ ਅਰਦਾਸ ਸਾਰੇ ਕਰਿਆ ਕਰੀਏ, ਪਾਤਸ਼ਾਹ ਸਾਡੇ ਅੰਦਰ ਤੁਹਾਡਾ ਪ੍ਰੇਮ ਬਣੇ। ਜੇ ਗੁਰਮੁਖੋ ਪ੍ਰੇਮ ਹੈ ਫਿਰ ਇਤਿਹਾਸ ਚੰਗਾ ਲੱਗਣਾ ਹੈ, ਫਿਰ ਸਿੱਖੀ ਚੰਗੀ ਲੱਗਣੀ ਹੈ। ਜੇ ਪ੍ਰੇਮ ਨਹੀਂ ਫਿਰ ਕੁਛ ਵੀ ਚੰਗਾ ਨਹੀਂ ਲੱਗਦਾ, ਜੇ ਪ੍ਰੇਮ ਹੋਏਗਾ ਫਿਰ ਸਾਰਾ ਕੁਛ ਹੀ ਚੰਗਾ ਲੱਗਣ ਲੱਗ ਜਾਂਦਾ। ਮਨ ਵਿੱਚ ਪ੍ਰੇਮ ਸਾਡੇ ਅੰਦਰ ਬਣੇ। ਆਪ ਸਾਰੀਆਂ ਸੰਗਤਾਂ ਨੇ ਪਿਆਰ ਨਾਲ ਹਾਜ਼ਰੀ ਭਰੀ ਹੈ, ਤੁਹਾਡਾ ਧੰਨਵਾਦ ਤੇ ਹੈ ਹੀ ਹੈ। ਇੱਥੋਂ ਦੇ ਪ੍ਰਬੰਧਕਾਂ ਸੇਵਾਦਾਰਾਂ ਦਾ ਬੜਾ ਧੰਨਵਾਦ ਹੈ। ਬਾਪੂ ਜੀ ਪੱਖੋਵਾਲ ਵਾਲੇ, ਭਜਨ ਸਿੰਘ ਜੀ, ਮੈਨੂੰ ਤੇ ਨਾਂ ਇਹਨਾਂ ਦਾ ਪਰਸੋਂ ਇੱਥੇ ਲਿਆ ਕਿਸੇ ਨੇ, ਫਿਰ ਮੈਨੂੰ ਪਤਾ ਲੱਗਾ ਇਸ ਤੇ ਪੱਖੋਵਾਲ ਵਾਲੇ ਬਾਪੂ ਜੀ ਹੀ ਕਹਿੰਦੇ ਆ। ਇਹ ਅੱਗੇ ਲੱਗ ਕੇ ਭੱਜੇ ਜਾਂਦੇ ਸਾਡੇ ਕੋਲ, ਹੌਲੀ ਹੌਲੀ ਤੁਰ ਕੇ ਆਇਓ ਜੀ ਸਾਡੇ ਦੀਵਾਨ, ਨਾ ਮਿਸ ਕਰਿਓ। ਤੇ ਇਹਨਾਂ ਦੇ ਸੱਦੇ ਤੇ ਸਾਰਾ ਇਲਾਕਾ ਸੱਦਦਾ, ਪਿਆਰ ਕਰ ਦਿਓ। ਤੇ ਆਪਾਂ 4-3 ਦਿਨ ਦਾ ਪ੍ਰੋਗਰਾਮ ਹੈ, ਇਹਦੀ ਬੜੇ ਪਿਆਰ ਨਾਲ, ਚਾਅ ਨਾਲ, ਉਤਸ਼ਾਹ ਨਾਲ ਤੁਸੀਂ ਕਰਦੇ ਹੋ ਸੇਵਾ, ਤੁਹਾਡੀ ਸੇਵਾ ਵੀ ਥਾਂ ਪਵੇ। ਤੇ ਸਾਡੇ ਲਈ ਅਰਦਾਸ ਕਰਿਓ, ਸਾਡੇ ਅੰਦਰ ਪ੍ਰੇਮ ਨਾ ਮਰੇ। ਸਾਡਾ ਸਭ ਕੁਛ ਮਰ ਜਾਏ ਪਰ ਸਾਡੇ ਅੰਦਰੋਂ ਗੁਰੂ ਸਾਹਿਬ ਦਾ ਪ੍ਰੇਮ ਨਾ ਮਰੇ। ਅਸੀਂ ਪ੍ਰੇਮ ਦੇ ਭਰ ਕੇ ਜਾਈਏ ਤਾਂ ਹੀ ਅਸੀਂ ਕਿਸੇ ਅੰਦਰ ਪ੍ਰੇਮ ਭਰਾਂਗੇ ਨਾ, ਜੇ ਸਾਡੇ ਅੰਦਰ ਹੋਏਗਾ। ਸਾਡਾ ਪ੍ਰੇਮ ਰੁੱਖਾ ਨਾ ਹੋਵੇ, ਅਸੀਂ ਮਰੀਏ ਨਾ ਅੰਦਰੋਂ, ਅੰਦਰੋਂ ਪ੍ਰੇਮ ਦੇ ਭਰੇ ਰਹੀਏ, ਗੁਰੂ ਸਾਹਿਬ ਨਾਲ ਸਾਡਾ ਪ੍ਰੇਮ ਨਾ ਟੁੱਟੇ। ਇਹ ਸਾਡੇ ਲਈ ਅਰਦਾਸ ਕਰਿਓ। ਬਾਕੀ ਦੀਵਾਨ ਐਦਕੀ ਕੁਢਾਣੀ ਰਾੜਾ ਸਾਹਿਬ ਦੀ ਅਨਾਜ ਮੰਡੀ ਵਿੱਚ ਦੀਵਾਨ ਹਨ। ਰਾੜਾ ਸਾਹਿਬ ਦੇ ਨਾਲ ਅਨਾਜ ਮੰਡੀ ਹੈ, ਆਪਣਾ ਘਲੋਟੀ ਪਿੰਡ ਹੈ, ਘਲੋਟੀ ਦੀ ਅਨਾਜ ਮੰਡੀ ਹੈ, ਸਾਂਝੀ ਪਿੰਡ ਹੈ ਰਾੜਾ ਸਾਹਿਬ ਦੀ ਤੇ ਉੱਥੋਂ ਦੀ। ਤੇ 3 ਦੀਵਾਨ ਉੱਥੇ ਰਾੜਾ ਸਾਹਿਬ ਘਲੋਟੀ ਪਿੰਡ ਵੱਲੋਂ ਨੇ, ਇਲਾਕਾ ਨਿਵਾਸੀਆਂ ਵੱਲੋਂ ਨੇ। ਉਹ ਨੇ ਜਨਵਰੀ ਦੇ ਅਖੀਰਲੇ ਹਫ਼ਤੇ, ਕਿੰਨੀ ਤਰੀਕ ਹੈ ਉੱਥੇ ਕਿਸੇ ਨੂੰ ਨਹੀਂ ਪਤਾ, ਜਨਵਰੀ ਦੇ ਐਂਡ ਵਿੱਚ ਨੇ, ਹੈਂਜੀ 26, 27, 28 ਜਨਵਰੀ 3 ਦੀਵਾਨ ਹਨ, ਉੱਥੇ ਵੀ ਦਰਸ਼ਨ ਦੇਣਾ। ਲੁਧਿਆਣੇ ਸ਼ਹਿਰ ਦੇ ਦੀਵਾਨ ਹਨ ਰਾਤ ਦੇ, 27, 28 ਫਰਵਰੀ, 1 ਮਾਰਚ, ਸਥਾਨ ਗਲਾਡਾ ਗਰਾਊਂਡ, ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਸਮਰਾਲਾ ਚੌਂਕ। ਬਹੁਤ ਵੱਡਾ ਖੁੱਲ੍ਹਾ ਗਰਾਊਂਡ ਹੈ। 27, 28 ਦੇ ਰਾਤ ਦੇ, 1 ਮਾਰਚ, ਇਹ 3 ਦਿਨ ਰਾਤ ਦਾ ਦੀਵਾਨ ਹੈ ਸ਼ਹਿਰ ਲੁਧਿਆਣੇ ਚ। ਬਹੁਤ ਚੜ੍ਹਦੀ ਕਲਾ ਨਾਲ ਸਮਾਗਮ ਉੱਥੇ ਹੋ ਰਿਹਾ, ਸੰਗਤਾਂ ਸਾਰੀਆਂ ਲੁਧਿਆਣੇ ਸ਼ਹਿਰ ਚ ਦਰਸ਼ਨ ਦੇਣੇ। ਮੰਡੀ ਅਹਿਮਦਗੜ੍ਹ ਦੇ ਦੀਵਾਨ ਨੇੜੇ ਆ ਰਹੇ ਹੈ, ਇੱਥੇ ਵੀ ਸਮਰਾਲੇ ਵਾਲਿਆਂ ਦੇ ਦੀਵਾਨ ਹੋਣਗੇ, ਉੱਥੇ ਵੀ ਸਾਰਿਆਂ ਸ਼ਹਿਰਾਂ ਦੇ ਦੀਵਾਨ ਹਨ। ਮੋਗੇ ਸ਼ਹਿਰ ਦੇ, ਫਿਰੋਜ਼ਪੁਰ ਦੇ, ਮਲੋਟ ਦੇ, ਦਿੱਲੀ ਦੁਆਰਾ ਫਿਰ ਦੀਵਾਨ 3 ਰੱਖੇ। ਸਾਰਿਆਂ ਸ਼ਹਿਰਾਂ ਦੇ ਜਿੱਥੇ ਜਿੱਥੇ ਦੀਵਾਨ ਹਨ ਨੇੜੇ ਨੇੜੇ ਪਹੁੰਚੋ, ਨਹੀਂ ਤੇ ਘਰਾਂ ਚ ਬਹਿ ਕੇ ਜ਼ਰੂਰ। ਜੁੜੀ ਰਹਿੰਦੀ ਜੀ ਲੜੀ, ਤਾਰ ਨਾਲ ਤਾਰ ਜੁੜੀ ਰਹਿੰਦੀ ਹੈ, ਕੋਸ਼ਿਸ਼ ਕਰਨੀ ਹੈ। ਬਾਕੀ ਆਪ ਸਾਰਿਆਂ ਨੇ ਬੈਠਣਾ ਹੈ, ਆਦਤ ਪਾ ਕੇ ਰੱਖਣੀ ਹੈ, ਥੋੜਾ ਚਿਰ ਵੀ ਹੋਵੇ ਤੇ ਜ਼ਰੂਰ। ਅਗਲੇ ਸਾਲ ਵਾਸਤੇ ਮੈਨੂੰ ਦੀਵਾਨਾਂ ਵਾਸਤੇ ਕਹਿੰਦੇ ਹੈ, ਜਿਉਂਦੇ ਰਹੇ। ਪਹਿਲਾਂ ਤੇ ਮੈਂ ਕਿਹਾ ਸੀ ਲੱਗਦੇ ਰਹੇ ਤੇ ਲਾਵਾਂਗੇ ਦੀਵਾਨ, ਪਹਿਲਾਂ ਮੈਂ ਤਾਂ ਬੋਲਿਆ ਸੀ, ਮੈਨੂੰ ਯਾਦ ਹੈ। ਇੱਥੇ ਵਾਸਤੇ ਕਿਹਾ ਅਗਲੇ ਸਾਲ, ਮੈਂ ਕਿਹਾ ਖੋਰੇ ਕਿੰਨਾ ਕੁ ਚਿਰ ਲੱਗਣੇ ਹੈ, ਕਿਉਂਕਿ ਮੈਨੂੰ ਦਿਸਦਾ ਸੀ ਵੀ ਸ਼ਾਇਦ ਬੰਦ ਹੋ ਜਾਣਗੇ ਦੀਵਾਨ। ਮੈਂ ਜਿੰਨੇ ਵੀ ਉਹ ਦੀਵਾਨ ਲਾਏ ਸੀ ਨਾ 19 ਤੇ ਮੈਂ ਇਹੀ ਬੋਲਦਾ ਰਿਹਾ ਸਟੇਜਾਂ ਤੇ ਵੀ ਐਤਕੀ ਆਇਆ, ਅਗਲੀ ਵਾਰੀ ਪਤਾ ਨਹੀਂ ਆਊ। ਮੈਨੂੰ ਲੱਗਦਾ ਸੀ ਇਹ ਬੰਦ ਹੋ ਜਾਣਗੇ, ਕਈ ਸਾਲ ਬੰਦ ਰਹੇ, 6 ਸਾਲ ਮੈਂ ਚੜ੍ਹਦੀ ਕਲਾ ਚ ਹੀ ਸੀ। ਪਿਛਲੇ ਸਾਲ ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਚੱਲੇ, 3000 ਬੰਦਾ ਲਾਈਵ ਵੇਖ ਰਿਹਾ ਸੀ ਤੇ 26 ਦੀ ਕ੍ਰਿਸਮਸ ਸੀ, 25 ਰਾਤ 26, 1.5 ਲੱਖ ਬੰਦਾ ਕ੍ਰਿਸਮਸ ਵਾਲਿਆਂ ਨੂੰ ਲਾਈਵ ਵੇਖ ਰਿਹਾ ਸੀ। ਮੈਂ ਇਦਾਂ ਵੇਖਾਂ, ਮੈਨੂੰ ਇਹ ਲੱਗੇ ਛਬੀਲ ਮੇਰੇ ਤੇ ਕਿਸੇ ਨੇ ਲਾਈ ਹੈ, ਰੌਲਾ ਕਿਸੇ ਦਾ ਹੈ। ਮੈਂ ਗੁਰੂ ਗੋਬਿੰਦ ਸਿੰਘ ਦਾ ਪ੍ਰਚਾਰ ਨਹੀਂ ਕਰ ਰਿਹਾ, ਮੈਨੂੰ ਝੁਕਣ ਚ ਕੋਈ ਫਰਕ ਨਹੀਂ ਪੈਂਦਾ। ਜੇ ਮੇਰੇ ਜਾਣ ਨਾਲ 10-20 ਹਜ਼ਾਰ ਬੰਦਾ ਇਕੱਠਾ ਹੋ ਸਕਦਾ ਹੈ, ਅਸੀਂ ਵੱਡੇ ਵੱਡੇ ਇਕੱਠ ਕਰ ਸਕਦੇ ਹਾਂ, ਮੰਡੀਆਂ ਭਰ ਸਕਦੇ ਹਾਂ ਵੱਡੀਆਂ ਵੱਡੀਆਂ,
ਤੇ ਕਲਗੀਆਂ ਵਾਲੇ ਕਹਿਣਗੇ ਰੁੱਸਿਆ ਤੂੰ ਉਹਨਾਂ ਨਾਲ ਸੀ ਤੂੰ ਮੇਰੇ ਨਾਲ ਕਿਉਂ ਰੁੱਸ ਗਿਆ ਤੂੰ ਪ੍ਰਚਾਰ ਕਿਉਂ ਨਹੀਂ ਕਰਦਾ ਤੈਨੂੰ ਪਤਾ ਤੂੰ ਭਰ ਸਕਦਾ ਤੈਨੂੰ ਪਤਾ ਤੂੰ ਇਕੱਠ ਕਰ ਸਕਦਾ ਤੂੰ ਕਿਉਂ ਘਰ ਬੈਠਾ ਮੈਂ ਉਹ ਫਤਿਹਗੜ੍ਹ ਸਾਹਿਬ ਵਾਲੀ ਵੇਖਦਾ ਸੀ ਮੈਨੂੰ ਲੱਗਦਾ ਸੀ ਵੀ ਕਰਨਾ ਚਾਹੀਦਾ ਜਿੰਨਾ ਚਿਰ ਸਾਡੇ ਸਰੀਰ ਚ ਸਾਹ ਹੈ ਮੈਨੂੰ ਬੋਲਣਾ ਚਾਹੀਦਾ ਮੈਨੂੰ ਜਾਣਾ ਚਾਹੀਦਾ ਇਸੇ ਕਰਕੇ ਮੈਂ ਅਕਾਲ ਤਖ਼ਤ ਸਾਹਿਬ ਜਦੋਂ ਖੜਿਆ ਸੀ ਨਾ ਮੈਨੂੰ ਜਥੇਦਾਰ ਨਹੀਂ ਸੀ ਦਿਸਦੇ ਮੈਨੂੰ ਐਂ ਲੱਗਦਾ ਸੀ ਮੈਂ ਕਲਗੀਆਂ ਵਾਲੇ ਅੱਗੇ ਖੜਾ ਤੇ ਹੱਥ ਜੋੜ ਕੇ ਮੈਂ ਉਸ ਦਿਨ ਆਪਣੇ ਮਨ ਚ ਬੜਾ ਕੁਛ ਸੀ ਮੇਰੇ ਚੱਲਦਾ ਸਾਰੇ ਕੁਛ ਦੇ ਉੱਤੇ ਮੈਂ ਪਰਦਾ ਪਾ ਕੇ ਖੜ ਗਿਆ ਕੀਤੀਆਂ ਗਲਤੀਆਂ ਨਹੀਂ ਕੀਤੀਆਂ ਖੜ ਗਿਆ ਬਸ ਗੋਲੀਆਂ ਵਾਲਿਆਂ ਨੇ ਕਦੇ ਮਾਫੀਆਂ ਨਹੀਂ ਮੰਗਣੀਆਂ ਮੈਂ ਗੱਲਾਂ ਦੀਆਂ ਵੀ ਮਾਫੀਆਂ ਮੰਗ ਲਈਆਂ ਮੈਂ ਗੋਲੀਆਂ ਨਹੀਂ ਚਲਾਈਆਂ ਗੋਲੀਆਂ ਵਾਲੇ ਕਦੇ ਮਾਫੀਆਂ ਨਹੀਂ ਮੰਗਦੇ ਮੈਂ ਤੇ ਗੱਲਾਂ ਦੀਆਂ ਵੀ ਮਾਫੀਆਂ ਮੰਗ ਲਈ ਕੋਈ ਨਹੀਂ ਜੇ ਮੇਰੇ ਜਾਣ ਨਾਲ ਸਿੱਖੀ ਵੱਧ ਸਕਦੀ ਹੈ ਕਿਸੇ ਦੇ ਅੰਦਰ ਪਿਆਰ ਪੈ ਸਕਦਾ ਤੇ ਮੈਂ ਜਾਣਾ ਸੋ ਐਸੀ ਮਿਹਰ ਹੋਈ ਮੈਨੂੰ ਨਹੀਂ ਸੀ ਉਮੀਦ ਮੈਨੂੰ ਐ ਸੀ 6 ਸਾਲ ਲੰਘ ਗਏ ਖੋਰੇ ਲੋਕ ਬਦਲ ਗਏ ਹੋਣਗੇ ਤੇ ਮੈਂ ਰਾਏਕੋਟ ਵੀ ਬੋਲਿਆ ਸੀ ਸੰਗਤ ਜਿੱਥੇ ਖੜੀ ਸੀ ਉੱਥੇ ਹੀ ਖੜੀ ਸੀ ਪ੍ਰਬੰਧਕ ਜਿੱਥੇ ਖੜੇ ਸੀ ਉੱਥੇ ਹੀ ਖੜੇ ਸੀ ਮੈਂ ਹੀ ਨਹੀਂ ਆਇਆ ਪਿਆਰ ਵਾਲੇ ਤੇ ਉੱਥੇ ਹੀ ਖੜੇ ਸੀ ਉਹ ਤੇ ਉੱਥੇ ਹੀ ਸੀ ਮੈਂ ਹੀ ਨਹੀਂ ਆਇਆ ਮੈਂ ਆਪਣੀ ਹੀ ਗਲਤੀ ਮੰਨਦਾ ਮੈਂ ਹੀ ਨਹੀਂ ਆਇਆ ਸੋ ਸ਼ੁਕਰ ਹੈ ਆਓ ਆਪਾਂ ਰਲ ਕੇ ਪ੍ਰਚਾਰ ਕਰੀਏ ਮੇਰੀ ਇਹੋ ਹੀ ਬੇਨਤੀ ਹੈ ਬੜੀ ਸੋਹਣੀ ਰੋਟੀ ਖਾਈ ਦੀ ਹੈ ਸਭ ਕੁਛ ਵਾਹਿਗੁਰੂ ਦਾ ਦਿੱਤਾ ਹੈ ਕਲਗੀਆਂ ਵਾਲੇ ਦੀ ਕਿਰਪਾ ਹੈ ਆਨੰਦ ਚ ਰਹਿੰਦੇ ਹਾਂ ਪਰ ਆਹ ਹੁਣ ਜਿੰਨਾ ਚਿਰ ਸਰੀਰ ਚ ਸਾਹ ਆ ਅਸੀਂ ਜਿੰਨੇ ਕੁ ਜੋਗੇ ਬੋਲਣ ਜੋਗੇ ਹਾਂ ਜਿੰਨੀ ਕੁ ਅਕਲ ਹੈ ਵਾਹਿਗੁਰੂ ਦੀ ਦਿੱਤੀ ਅਸੀਂ ਸਤਿਗੁਰ ਦੇ ਪ੍ਰਚਾਰ ਨੂੰ ਅੱਗੇ ਲੈ ਕੇ ਚੱਲੀਏ ਘਰ ਘਰ ਗੂੰਜਾਂ ਪੈਣ ਪੰਥ ਤੇਰੇ ਦੀਆਂ ਗੂੰਜਾਂ ਘਰ ਘਰ ਪੈਣ ਜਿੰਨੇ ਜੋਗੇ ਹੈਗੇ ਆ ਪੂਰਾ ਜ਼ੋਰ ਲਾਈਦਾ ਅੱਗੇ ਵੀ ਲਾਵਾਂਗੇ ਆਓ ਹੁਣ ਗੱਜ ਕੇ ਸਾਥ ਦੇਣਾ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਤੇ ਸ਼ੁਕਰ ਹੀ ਹੈ ਉਹਨਾਂ ਦੇ ਬਿਨਾਂ ਹਜ਼ੂਰੀ ਬਿਨਾਂ ਤੇ ਰੌਣਕ ਲੱਗਦੀ ਹੋਈ ਨਹੀਂ ਇਹ ਉਹਨਾਂ ਕਰਕੇ ਸਾਰੀਆਂ ਰੌਣਕਾਂ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਹੈ ਆਏ ਜਥੇ ਗੁਰਮੁਖਾਂ ਦਾ ਪ੍ਰਚਾਰਕ ਵੀਰਾਂ ਦਾ ਜਿੰਨੇ ਜਥੇ ਇੱਥੇ ਸਟੇਜ ਤੇ ਹਾਜ਼ਰੀ ਭਰ ਰਹੇ ਨੇ ਉਹਨਾਂ ਸਾਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਾਂਗੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਜਿਹੜਾ ਪ੍ਰਚਾਰ ਕਰ ਰਿਹਾ ਗੁਰੂ ਕਾ ਸਭ ਦਾ ਸਤਿਕਾਰ ਹੈ ਤੇ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਚ ਬੋਲੀਏ ਜੀ ਕੋਈ ਰਸਨਾ ਵਾਂਝੀ ਨਾ ਰਵੇ ਪਰਸ ਮੋਬਾਈਲ ਗਹਿਣੇ ਸੰਭਾਲ ਲਿਓ ਅਰਦਾਸ ਕਰ ਲਈਏ ਅਰਦਾਸ ਚ ਸ਼ਾਮਿਲ ਹੋ ਜਿਓ ਤੇ ਮੁੱਖ ਵਾਕ ਵੀ ਸੁਣ ਜਾਇਓ ਗੁਰੂ ਜੀ ਨੂੰ ਅੱਗੇ ਅੱਗੇ ਜਾਣ ਦਈਏ ਆਪਾਂ ਮਗਰ ਮਗਰ ਚੱਲਦੇ ਹਾਂ ਵੈਸੇ ਹੀ ਹਨੇਰਾ ਜਿਹਾ ਲੱਗਦਾ ਵੈਸੇ ਲੇਟ ਨਹੀਂ ਹੋਇਆ 4:15 ਹੀ ਵੱਜੇ ਆ ਜੇ ਭਾਈ ਕਵੇਲਾ ਨਹੀਂ ਬਹੁਤਾ ਹੋਇਆ ਆਨੰਦ ਸਾਹਿਬ ਪੜ ਲਈਏ ਸਾਰੇ ਤੇ ਫਿਰ ਆਪਾਂ ਖੁਸ਼ੀ ਖੁਸ਼ੀ ਚੱਲੀਏ ਸਭਾ ਦਾ ਪ੍ਰੋਗਰਾਮ ਸ਼੍ਰੀ ਆਪਣਾ ਇੱਥੇ ਨੇੜੇ ਜਿਹੜਾ ਮੰਡੀ ਅਹਿਮਦਗੜ੍ਹ ਪਰਸੋਂ ਤੋਂ ਦੀਵਾਨ ਸ਼ੁਰੂ ਹੋਣਗੇ ਉੱਥੇ ਦਰਸ਼ਨ ਦੇਣੇ ਜੀ ਬਾਕੀ ਦਾ ਇਤਿਹਾਸ ਉੱਥੇ ਆਪਾਂ ਵਿਚਾਰਾਂਗੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਨਾਗਰ ਤਨ ਪਰਿਵਾਰ ਪਰੀਆਂ ਸ਼ਬਦ ਗਾਵਣ
ਆਈਆਂ
ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਬਦ ਸਾਰਨਾ
ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ
ਸਭ ਨਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਸਾਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਰਸ ਸਲਾਹ ਤੇਰੀ ਨਾਮ ਮਨ ਵਸਾਵੇ
ਸ਼ਬਦ ਕਨੇਰੇ
ਕਹਿ
ਹੈ ਨਾਨਕ ਸੱਚੇ ਸਾਹਿਬ ਪਿਆ ਨਾਹੀ ਘਰ ਤੇਰੇ ਸਾਚਾ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ
ਪੁਜਾਈਆਂ
ਹੈ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਸੁਭਾਗੈ ਸ਼ਬਦ ਹੁਆ ਜੇ ਕਲਾ ਜਿਸ ਕਰ ਧਾਰੀਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਸੁਮਟ ਭਾਗੀ ਹੋ ਸਗਲ ਮਨੋਰਥ ਪੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪ੍ਰੀਤ ਕਹਿੰਦੇ ਪਵਿੱਤ ਸਤਗੁਰ ਰਹੇ ਅਮਰ ਭੂਰੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਸਾਰੇ
ਗੁਰੂ ਨਾਨਕ ਸਾਹਿਬ ਜੀ ਧੰਨ ਹੈ
ਕਹਿਣਾ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਵਾਂਝੇ ਨੀ ਰਹਿਣਾ
ਗੁਰੂ ਅੰਗਦ ਸਾਹਿਬ ਜੀ ਤਨ ਹੈ
ਵਾਹ ਬਈ ਵਾਹ ਸਮਾਧੀਆਂ ਲਾ ਕੇ ਬੋਲੋ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ
ਬੋਲਿਆ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਤਨ ਹੈ
ਤਨ ਹੈ
ਪੜ੍ਹਨਾ ਪੜ੍ਹਨਾ ਹੈ ਤਨ ਹੈ ਤਨ ਹੈ ਤਨ ਹੈ ਸ਼੍ਰੀ ਹਰਿ ਰਾਇ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ
ਗੁਰੂ ਸ਼੍ਰੀ ਹਰਿ
ਰਾਇ ਸਾਹਿਬ ਤਨ ਹੈ
ਮੇਰੇ ਬਾਲਾ ਪ੍ਰੀਤਮ ਤਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਤਨ ਹੈ
ਮੇਰੇ ਬਾਲਾ ਪ੍ਰੀਤਮ ਤਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ
ਬਾਜਾਂ ਵਾਲੇ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਮੇਰੇ
ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਬਾਜਾਂ
ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ
ਤਨ ਹੈ ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ
ਤਨ ਹੈ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਹੈ ਤੇਰੀ ਸਾਧ ਸੰਗਤ ਜੀ ਸਤਨ ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ, ਮਿੱਠੜੇ ਲੱਗਣਗੇ ਬੋਲ ਪਿਆਰਿਆ,
ਮਿੱਠੜੇ ਲੱਗਣਗੇ ਬੋਲ ਪਿਆਰਿਆ,
ਤੇਰੇ ਗੱਜ ਕੇ ਵਾਹਿਗੁਰੂ ਵਾਹਿਗੁਰੂ ਬੋਲ, ਮਨਾਂ ਤੂੰ ਡੋਲੀ ਨਾ, ਆਪਣੇ ਔਗਣ ਫੋਲ ਕਿਸੇ ਦੇ ਫੋਲੀ ਨਾ,
ਗੱਜ ਕੇ ਮਨਾਂ ਤੂੰ ਡੋਲੀ ਨਾ,
ਆਪਣੇ ਔਗਣ ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਬੋਲੋ
ਵਾਹਿਗੁਰੂ, ਧੰਨ ਵਾਹਿਗੁਰੂ ਬੋਲੋ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ
ਗੱਜ ਕੇ ਭਾਈ ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ, ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ,
ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ,
ਪੜਿਓ
ਜੋਗਾ ਹੋ ਜਾ ਜੀ ਮੈਂ
ਭੈਣਾ ਬੋਲੋ, ਆਖਣ ਜੋਗਾ ਹੋ ਜਾ, ਆਖਣ ਜੋਗਾ ਹੋ ਜਾ,
ਆਖਣ ਜੋਗਾ ਹੋ ਜਾ, ਆਖਣ ਜੋਗਾ ਹੋ ਜਾ,
ਵਾਹ ਬਈ ਵਾਹ, ਆਖਣ ਜੋਗਾ ਹੋ ਜਾ, ਆਖਣ ਜੋਗਾ ਹੋ ਜਾ,
ਆਖਣ ਜੋਗਾ ਹੋ ਜਾ,
ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ, ਆਖਣ ਜੋਗਾ ਹੋ ਜਾ ਜੀ ਮੈਂ ਤੇਰਾ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਜੈ ਧਰਮ ਹਦੂਰ ਗਏ ਮੁਸਕਤ ਕਾਲ,
ਨਾਨਕ ਦੇ ਮੁਖ ਉਜਲੇ ਕੀਤੀ ਚੁੱਕੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਠਾਕੁਰ ਤੁਮ ਮੈਂ ਅਰਦਾਸ ਜੀਓ ਪਿੰਡ ਸਾਹਿਬ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਊਚਾ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਤੁਧ ਆਗੈ ਅਰਦਾਸ ਮਾਰੀ, ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵੱਡੇ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਮਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਗ ਬੰਗ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਪਿੰਡ ਪੱਖੋਵਾਲ ਇਲਾਕਾ ਨਿਵਾਸੀ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦੇ ਚਾਰੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਚੇ ਪਾਤਸ਼ਾਹ ਜੀ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਨੇ ਤਖਤਾਂ ਤੇ ਸਭਾਇਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਤਿੰਨ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ ਸਤਿਗੁਰੂ ਜੀ ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ ਕਿਰਪਾ ਕਰਨੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ ਮਨ ਦਾ ਟਿਕਾਅ ਬਖਸ਼ਣਾ ਮਨ ਦੀ ਸ਼ਾਂਤੀ ਬਖਸ਼ਣੀ ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਪ੍ਰੇਮਾ ਭਗਤੀ ਬਖਸ਼ਣੀ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ ਸਤਿਗੁਰੂ ਜੀ ਤਿੰਨ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪ੍ਰਬੰਧਕ ਵੀਰਾਂ ਨੂੰ ਇਸੇ ਤਰ੍ਹਾਂ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਜੀ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ गुरु ग्रंथ जी मान्यो प्रगट गुरां की देह जो प्रभ को मिलियो चुहै राज करेगा खालसा या की रहे नाव खुवार हुए सब मिलेंगे बचे शरण जो वाहिगुरु नाम जहाज है चढ़े सूत्रे जो शरदा कर सेवन दे बोले सो निहाल वाहिगुरु जी का खालसा वाहिगुरु जी की फतेह
सो कहो टल गुर सेविया अहंस सहज सुपाए दर्शन परसिया गुरु के जन्म मरण दुख जाए धन वाहिगुरु जी बैराड़ी महला चौथा हर जन राम नाम गुण गावे जे कोई निंद करे हर जन की अपना गुण ना गवावे हर जन राम नाम गुण गावे जे कोई निंद करे हर जन की अपना गुण नाम गवावे रहाओ जो किछ करे सो आपे स्वामी हर आपे कार कमावे हर आपे ही मत देवे स्वामी हर आपे बोल बुलावे हर आपे पंच तत् विस्थारा विच तातु पंच आप पावे जन नानक सतगुर मिले आपे हर आपे चगर चुकावे हर आपे पंच तत् विस्थारा विच तातु पंच आप पावे जन नानक सतगुरु मेले आपे हर आपे चगर चुकावे वाहिगुरु जी का खालसा वाहिगुरु जी की फतेह
सो सरबत संगत जी बेनती है कि बड़े लंबे समय तो आपा सारिया ने हाजरी भरी है बस एक दो मिनट होर लगने ने गुरु साहब के वस्त्रां की सेवा हो रही है पहला गुरु साहब जी अपने निज स्थाना वाल चाले पाणगे फिर आपां सारियां संगतां ने आपो अपने घरां नूं चाले पाणे ने उन्ने समय विच प्रबंधकां वल्लों पंज प्यारियां दा सन्मान जिहड़ा भाई साहब जी द्वारा करवाया जाणा है उह कीता जाणा है सो भाई साहब जी नूं बेनती है कि सब तों पहलां पंज सिंघ साहिबानां दा सन्मान कीता जाणा है उस उपरंत पंज सिंघ साहिबानां दा जिन्हां ने तिन्ने दिन समागम दे विच गुरु साहब की ताबियां की सेवा की चौर साहब की सेवा की ਉਹਨਾਂ ਪੰਜ ਸਿੰਘ ਸਾਹਿਬਾਨਾਂ ਦਾ ਵੀ ਸਨਮਾਨ ਪ੍ਰਬੰਧਕਾਂ ਵੱਲੋਂ ਭਾਈ ਸਾਹਿਬ ਜੀ ਦੁਆਰਾ ਕਰਵਾਇਆ ਜਾਣਾ, ਜਿੱਥੇ ਆਪਾਂ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਤਿੰਨੇ ਦਿਨ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਹੈ, ਗੁਰਮਤ ਦਾ ਲਾਹਾ ਲਿਆ। ਉੱਥੇ ਹੀ ਅੱਜ ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਕਥਾਵਾਚਕ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਭਾਈ ਸਿਮਰਜੀਤ ਸਿੰਘ ਜੀ ਬੱਸੀਆਂ ਤੋਂ, ਬਾਬਾ ਸਰਬਜੋਤ ਸਿੰਘ ਡਾਂਗੋ ਤੋਂ, ਭਾਈ ਹਰਮਨ ਸਿੰਘ ਜੀ ਖਾਂਸੀ ਕਲਾਂ ਤੋਂ, ਭਾਈ ਸੁਖਵਿੰਦਰ ਸਿੰਘ ਜੀ ਲੁਧਿਆਣੇ ਤੋਂ, ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ, ਉਹਨਾਂ ਨੇ ਵੀ ਅੱਜ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰੀ ਹੈ। ਉਹਨਾਂ ਦਾ ਵੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਆਪਾਂ ਤਿੰਨ ਦਿਨ ਭਾਈ ਸਾਹਿਬ ਜੀ ਪਾਸੋਂ ਗੁਰਮਤ ਵਿਚਾਰਾਂ ਸਰਵਨ ਕੀਤੀਆਂ ਨੇ। ਇੱਕ ਤੇ ਇਹ ਦਿਨ ਇੱਦਾਂ ਦੇ ਚੱਲਦੇ ਨੇ, ਉਹ ਸਾਰਾ ਮਾਹੌਲ ਇੱਦਾਂ ਦਾ ਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦਾ ਸਾਰਾ ਟੱਬਰ ਖੇਰੂ ਖੇਰੂ ਹੋਇਆ, ਤੇ ਉੱਤੋਂ ਭਾਈ ਸਾਹਿਬ ਜੀ ਵਰਗੀਆਂ ਸ਼ਖਸੀਅਤਾਂ ਜਦੋਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਤਿਹਾਸ ਨਾਲ ਜੋੜਦੀਆਂ ਨੇ ਤਾਂ ਉਹ ਵੱਖਰਾ ਹੀ ਸਿੱਖੀ ਦਾ ਰੰਗ ਵੱਜਦਾ। ਸੋ ਹੁਣ ਪ੍ਰਬੰਧਕਾਂ ਵੱਲੋਂ ਭਾਈ ਸਾਹਿਬ ਜੀ ਦਾ ਸਨਮਾਨ ਵੀ ਕੀਤਾ ਜਾਣਾ ਜੀ। ਸੋ ਸਾਰੀ ਸੰਗਤ ਨੂੰ ਨਾਲ ਹੀ ਬੇਨਤੀ ਹੈ ਕਿ ਪ੍ਰਬੰਧਕਾਂ ਵੱਲੋਂ ਲੰਗਰ ਪ੍ਰਸ਼ਾਦਾ ਬੜੇ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣ ਤੋਂ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪਾਂ ਸਾਰੀਆਂ ਸੰਗਤਾਂ ਨੇ ਘਰੋ ਘਰੀ ਚਾਲੇ ਪਾਣੇ ਨੇ। ਰਸ਼ ਬਹੁਤ ਜ਼ਿਆਦਾ ਹੈ, ਇਕੱਠ ਬਹੁਤ ਜ਼ਿਆਦਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਗਹਿਣਿਆਂ ਦਾ, ਆਪਣੇ ਪਰਸਾਂ ਦਾ, ਮੋਬਾਈਲ ਫੋਨਾਂ ਦਾ ਜ਼ਰੂਰ ਧਿਆਨ ਰੱਖਿਓ। ਮੌਸਮ ਵੀ ਧੁੰਦਦਾ, ਸਾਰਿਆਂ ਨੇ ਘਰੋ ਘਰੀ ਬੜੇ ਪਿਆਰ ਨਾਲ ਆਰਾਮ ਨਾਲ ਚਾਲੇ ਪਾਣੇ ਨੇ। ਆਓ, ਗੁਰੂ ਸਾਹਿਬ ਜੀ ਦੇ ਬਸਤਰਾਂ ਦੀ ਸੇਵਾ ਹੋ ਚੁੱਕੀ ਹੈ, ਆਪਾਂ ਸਾਰੀਆਂ ਸੰਗਤਾਂ ਹੁਣ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ।
ਵਾਹ ਮੇਰੇ ਸਾਹਿਬਾ, ਵਾਹ ਮੇਰੇ ਸਾਹਿਬਾ। आत्म राम परगासिया सहजे सुख रहना।